ਸਤਨਾਮ ਸ੍ਰੀ ਵਾਹਿਗੁਰੂ ਜੀ। ਨਹਿ ਸਮਰੱਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸ਼ਾਹ ਜੀ ਨਿਵਾਸ ਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਕਿ ਆਪਾਂ ਸਾਰਿਆਂ ਨੂੰ ਗੁਰਬਾਣੀ ਦਾ ਜੋ ਅੰਮ੍ਰਿਤ ਵੇਲੇ ਦਾ ਲਾਹਾ ਹੈ, ਅੰਮ੍ਰਿਤ ਵੇਲਾ ਸਚਨੋ ਬੜਿਆਈ ਵਿਚਾਰ, ਇਹ ਪ੍ਰਾਪਤ ਹੋਇਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ। ਲੜੀਵਾਰ ਕਥਾ ਉਹ ਅਜਿਹੇ ਥਾਂ ਤੇ ਹੈ ਜਿੱਥੇ ਅੱਖਰ ਅੱਖਰ ਦਾ ਉਚਾਰਨ ਕਰਨਾ ਬਹੁਤ ਮੁਸ਼ਕਲ ਹੁੰਦਾ। ਜੇ ਮਿਹਨਤ ਨਾ ਹੋਵੇ ਇਹਨਾਂ ਅੱਖਰਾਂ ਦੇ ਵਿੱਚ, ਪੱਟਾਂ ਦੇ ਸਵਈਆਂ ਵਿੱਚ, ਸਹਿਸਕ੍ਰਿਤੀ ਵਿੱਚ, ਤੇ ਪਾਠੀ ਸਿੰਘ ਜਿਹੜੇ ਨੇ ਉਹਨਾਂ ਦੀ ਜ਼ਬਾਨ ਫਿਰ ਸਪਸ਼ਟ ਅੱਖਰ ਨਹੀਂ ਉਚਾਰਨ ਕਰਦੀ। ਇਸ ਕਰਕੇ ਸਤਿਗੁਰਾਂ ਨੇ ਜੋ ਬਾਣੀ ਦੇ ਅਰਥ ਬੋਧ ਦੇ ਨਾਲ ਨਾਲ ਪਾਠ ਬੋਧ ਵੀ ਸੁਤੇ ਸਿੱਧ ਹੀ ਇਕੱਲੇ ਇਕੱਲੇ ਅੱਖਰ ਦੇ ਨਿਖਾਰ ਕੇ ਵਿਚਾਰ ਹੋ ਰਹੀ ਹੈ, ਵਿਸਰਾਮ ਕਿੱਥੇ ਹੈ, ਉਚਾਰਨ ਕਿਵੇਂ ਕਰਨਾ ਹੈ। ਸੋ ਆਓ ਲੜੀਵਾਰ ਕਥਾ ਦਾ ਪ੍ਰਵਾਹ ਸਹਿਸਕ੍ਰਿਤੀ ਦੇ 21 ਸਲੋਕ ਪਿੱਛੇ ਹੋ ਗਏ ਨੇ, 22ਵੇਂ ਸਲੋਕ ਤੋਂ ਅੱਜ ਦੀ ਵਿਚਾਰ ਸ਼ੁਰੂ ਹੁੰਦੀ ਹੈ। ਸੁਣਨਾ ਕਰੋ ਜੀ।
ਨਹਿ ਸਮਰੱਥੰ ਨਹਿ ਸੇਵਕੰ,
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਉਸ ਪ੍ਰਭੂ ਦੇ ਅੱਗੇ ਹੇ ਹਰੀ ਲਾਲ ਕ੍ਰਿਸ਼ਨ ਲਾਲ ਇਉਂ ਬੇਨਤੀ ਕਰਨੀ ਚਾਹੀਏ, ਇਉਂ ਬੇਨਤੀ ਕਰੋ ਕਿ ਹੇ ਪਰਮ ਵੱਡੇ ਪਰਮੇਸ਼ਰ ਵਾਹਿਗੁਰੂ, ਸਾਰੀ ਬੋਲ ਦੋ ਜੀ ਤੋ ਕਹੇ।
ਨਹਿ ਪ੍ਰੀਤ ਪਰਮ ਪੁਰਖੋਤਮੰ,
ਪਰਮ ਨਾਮ ਵੱਡੇ ਦਾ ਹੁੰਦਾ, ਹੇ ਪਰਮ ਵੱਡੇ ਪੁਰਖੋਤਮ, ਪੁਰਖਾਂ ਦੇ ਵਿੱਚੋਂ ਉੱਤਮ ਪੁਰਖ, ਕਿਉਂਕਿ ਜਿਹੜਾ ਹੋੜਾ ਲੱਗਿਆ ਹੋਇਆ ਵਿਆਕਰਨ ਦੇ ਵਿੱਚ ਊੜੇ ਦੀ ਆਵਾਜ਼ ਦੇ ਕੇ ਪੁਰਖ ਜਮਾਂ ਉੱਤਮ ਬਣ ਜਾਣਾ, ਪੁਰਖਾਂ ਦੇ ਵਿੱਚੋਂ ਉੱਤਮ ਪੁਰਖ। ਹੇ ਪ੍ਰਭੂ ਜੀ, ਤੇ ਨਾ ਤਾਂ ਮੈਂ ਗੁਣਾਂ ਅਤੇ ਸਾਧਨਾ ਦੀ ਸਮਰੱਥਾ ਰੱਖਦਾ ਹਾਂ, ਤੇ ਇਹ ਮੇਰੇ ਵਿੱਚ ਸ਼ਕਤੀ ਨਹੀਂ ਹੈ, ਔਰ ਨਾ ਹੀ ਮੈਂ ਸੇਵਕੰ ਦਾਸਾ ਭਾਵ ਧਾਰਨ ਕਰਨ ਵਾਲਾ ਹਾਂ, ਜਿਵੇਂ ਹਨੂੰਮਾਨ ਨੇ ਦਾਸਾ ਭਾਵ ਧਾਰਨ ਕੀਤਾ ਔਰ ਉਹਨੇ ਰੋਮ ਰੋਮ ਦੇ ਵਿੱਚੋਂ ਆਪਣੀ ਚਮੜੀ ਉਧੇੜ ਕੇ ਉਹ ਰਾਜਣੀ ਜੀ ਨੇ ਸ਼ੰਕਾ ਕੀਤੀ ਸੀ, ਰਤਨਾਂ ਦੀ ਮਾਲਾ ਦਿੱਤੀ ਸੀ, ਹਨੂੰਮਾਨ ਉਹਨੂੰ ਕਰੀਚਾ ਕਰੀਚਾ ਕਰੀ ਜਾ ਰਿਹਾ, ਭੰਨ ਰਿਹਾ, ਕਿਉਂਕਿ ਰਾਮ ਚੰਦਰ ਜੀ ਨੇ ਉਹ ਰਾਜੇ ਦੀ ਦਿੱਤੀ ਮਾਲਾ ਸੀਤਾ ਨੂੰ ਦੇ ਦਿੱਤੀ, ਸੀਤਾ ਨੇ ਹਨੂੰਮਾਨ ਨੇ ਦੇ ਦਿੱਤੀ। ਇਹ ਔਖੇ ਮੌਕੇ ਹਨੂੰਮਾਨ ਮੇਰਾ ਪੁੱਤਰ ਕੰਮ ਆਇਆ, ਉਹ ਮਣਕੇ ਭੰਨੀ ਜਾ ਰਿਹਾ ਹੈ, ਕਰੀਚਾ ਕਰੀਚਾ ਕਰੀ ਜਾ ਰਿਹਾ। ਰਾਜੇ ਨੇ ਗੁੱਸਾ ਕੀਤਾ, ਉਹਨੇ ਕਿਹਾ ਮਹਾਰਾਜ ਵੀ ਇਹ ਤੁਸੀਂ ਕੀ ਕੀਤਾ, ਬੜੀ ਕੀਮਤੀ ਮਾਲਾ ਸੀ ਇਹ ਤੁਸੀਂ ਇਹਨੂੰ ਬਾਂਦਰ ਨੂੰ ਦੇ ਦਿੱਤੀ। ਫਿਰ ਉਹੀ ਬਾਂਦਰ ਵਾਲੀ ਬਿਰਤੀ ਹੈ ਨਾ ਹਨੂੰਮਾਨ ਦੀ, ਕਰੀਚਾ ਕਰੀਚਾ ਕਰ ਦਿੱਤੀ ਹੈ। ਕਹਿੰਦੇ ਭਾਈ ਤੂੰ ਹੀ ਪੁੱਛ ਲੈ। ਪੁੱਛਿਆ, ਕਹਿੰਦੇ ਵੀ ਐਸਾ ਕਿਉਂ ਕਰ ਰਹੇ ਹੋ? ਤਾਂ ਫਿਰ ਕਿਹਾ, ਕਹਿੰਦੇ ਵੀ ਐਵੇਂ ਵੀ ਜਿਹੜੇ ਜਗ੍ਹਾ ਤੇ ਰਾਮ ਨਾ ਲਿਖਿਆ ਹੋਵੇ ਤਾਂ ਫਿਰ ਉਹ ਚੀਜ਼ ਮੈਂ ਪਸੰਦ ਨਹੀਂ ਕਰਦਾ, ਮੈਂ ਉਹਨੂੰ ਰੱਖਦਾ ਨਹੀਂ। ਉਹ ਕਹਿੰਦੇ ਵੀ ਤੇਰੇ ਵਿੱਚ ਹੈਗਾ ਰਾਮ ਨਾਮ ਦੇ ਰੱਖੀ ਬੈਠਾ? ਕਹਿੰਦਾ ਹਾਂ ਮੇਰੇ ਵਿੱਚ ਹੈਗਾ। ਉਹਨੇ ਛਾਤੀ ਦੀ ਚਮੜੀ ਉਧੇੜ ਕੇ ਰੋਮ ਰੋਮ ਦੇ ਵਿੱਚੋਂ ਰਾਮ ਰਾਮ ਦਿਖਾ ਦਿੱਤਾ ਸੀ। ਇਸ ਪ੍ਰਕਾਰ ਇਹੀ ਜਿਹੀ ਸ਼ਕਤੀ ਵੀ ਨਹੀਂ ਹੈ, ਤੇ ਇਸ ਤਰ੍ਹਾਂ ਦੀ ਸੇਵਕਪਣਾ ਵੀ ਸਾਡੇ ਵਿੱਚ ਨਹਿ ਸੇਵਕੰ, ਐਸਾ ਵੀ ਨਹੀਂ ਹੈ। ਔਰ ਤੇ ਨਾ ਹੀ ਤੇਰੇ ਨਾਲ ਦਿਲੀ ਪ੍ਰੀਤ ਪ੍ਰੀਤੀ ਕਰਨ ਵਾਲਾ ਹਾਂ, ਹੇ ਮਹਾਰਾਜ ਮੇਰੇ ਚ ਕੋਈ ਵੀ ਗੁਣ ਨਹੀਂ ਹੈ।
ਤਵ ਪ੍ਰਸਾਦ ਸਿਮਰਤੇ ਨਾਮ,
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਵਾਹਿਗੁਰੂ ਤੇਰੀ ਕਿਰਪਾ ਨਾਲ ਤੇਰੇ ਨਾਮ ਨੂੰ ਸਿਮਰ ਸਕਦੇ ਹਾਂ, ਪਰ ਜਦੋਂ
ਨਾਨਕ ਕਿਰਪਾਲ ਹਰ ਹਰ ਗੁਰੰ,
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਕਿਰਪਾਲ ਕਿਰਪਾਲੂ ਗੁਰੰ ਵੱਡੇ, ਗੁਰੂ ਨਾਮ ਵੱਡੇ ਦਾ ਹੁੰਦਾ ਤੇ ਹਰੇ ਪਰੇ ਕਰਨ ਵਾਲੇ ਹਰ ਪ੍ਰਭੂ ਜੀ, ਤਦ ਤੇਰੀ ਪ੍ਰਸਾਦ ਕਿਰਪਾ ਕਰਕੇ ਅਸੀਂ ਤੇਰਾ ਨਾਮ ਸਿਮਰ ਤੇ ਸਿਮਰਨਾ ਕਰਦੇ ਹਾਂ, ਜਾਣੀ ਸਿਮਰਨ ਕਰਦੇ ਹੋਏ ਸਿਮਰਨ ਕਰਨ ਦੀ ਹੰਗਤਾ ਨਹੀਂ ਕਰਨੀ ਹੈ। ਇਸ ਪ੍ਰਕਾਰ ਕਿਹਾ ਹੈ। ਇੱਕ ਢੰਗ ਦੱਸਿਆ ਹੈ ਹੰਗਤਾ ਤੋਂ ਬਚਣ ਦਾ, ਬੇਨਤੀਆਂ ਪ੍ਰਵਾਨ ਕਰਾਉਣ ਦਾ। ਇਹ ਅੱਗੇ ਦੱਸਦੇ ਹਾਂ ਜੀ,
ਭਰਨ ਪੋਖਣ ਕਰੰਤ ਜੀਆ,
ਉਹ ਪ੍ਰਭੂ ਸਾਰੇ ਜੀਵਾਂ ਦੇ ਪੇਟਾਂ ਨੂੰ ਜਾਂ ਫਿਰ ਅਨੇਕਾਂ ਰਸਾਂ ਕਸਾਂ ਨਾਲ ਭਰਨ ਭਰ ਕੇ ਉਹਨਾਂ ਨੂੰ ਪੋਖਣ ਪਾਲਣਾ ਕਰੰਤ ਕਰਦਾ ਹੈ ਜਾਂ ਪਾਲਣ ਪੋਸਣਾ ਕਰਦਾ ਹੈ।
ਵਿਸਰਾਮ ਸਾਧਨ ਦੇਵੰਤ ਦਾਨੰ,
ਤੇ ਸਭ ਦੇ ਵਿਸਰਾਮ ਨਾਮ ਹੁੰਦਾ ਹੈ ਟਿਕਣ ਦਾ ਤੇ ਇਸਤਿਤ ਹੋਣ ਦਾ। ਇਹ ਸਭ ਦੇ ਵਿਸਰਾਮ ਟਿਕਣ ਇਸਤਿਤ ਹੋਣ ਦੇ ਲਈ ਧਰਤੀ ਅਤੇ ਪਹਿਨਣ ਦੇ ਲਈ ਸਾਧਨ ਵਸਤਰ ਦਾਨੰ ਦਾਨ ਦੇ ਵਿੱਚ, ਇਸ ਕਰਕੇ ਇਹ ਦਾਨ ਦੇ ਵਿੱਚ ਦੇਵੰਤ ਦੇਣਾ ਕੀਤੇ ਨੇ ਤੂੰ। ਦਾਨ ਉਹ ਹੁੰਦਾ ਹੈ ਜਿਹੜੀ ਵਸਤੂ ਦਾ ਮੁੱਲ ਨਾ ਲਿਆ ਜਾਵੇ, ਉਸ ਤਰ੍ਹਾਂ ਦਿੱਤੀ ਜਾਵੇ ਉਹਨੂੰ ਦਾਨ ਕਹਿੰਦੇ ਨੇ। ਇਹ ਪ੍ਰਮਾਤਮਾ ਜੀਵਾਂ ਦੇ ਕੋਲੋਂ ਤੋਂ ਪਾਣੀ ਦਾ ਮੁੱਲ ਨਹੀਂ ਲਿਆ, ਧਰਤੀ ਦਾ ਮੁੱਲ ਨਹੀਂ ਲਿਆ, ਹਵਾ ਦਾ ਮੁੱਲ ਨਹੀਂ ਲਿਆ, ਇਹ ਅਮੋਲਕ ਵਸਤੂਆਂ ਅੱਗ ਦਾ ਮੁੱਲ ਨਹੀਂ ਲਿਆ ਹੈ। ਇਹ ਸਭ ਤੋਂ ਮੁਖ ਦੇ ਵਿੱਚ ਇਹ ਦਾਨ ਦੇ ਵਿੱਚ ਦਿੱਤੇ ਨੇ, ਤੇਰੇ ਹੀ ਦਿੱਤਾ ਹੋਇਆ ਦਾਨ ਹੈ।
ਸ੍ਰਿਯੰਤ ਰਤਨ ਜਨਮ,
ਤੇ ਇਸ ਪ੍ਰਕਾਰ ਫਿਰ ਕਹਿੰਦੇ ਮਣਕਾਂ ਜੇ ਰਤਨ ਮਾਣਕ ਹੁੰਦੇ ਆ ਕੀਮਤੀ, ਮਾਣਕਾਂ ਦੀ ਨਾ ਹੀ ਅਮੋਲਕ ਮਨੁੱਖਾ ਜਨਮ। ਸ੍ਰਿਯੰਤ ਨਾਮ ਹੈ ਰਚਨਾ ਕਰਨ ਦਾ, ਰਚਨਾ ਕੀਤੀ ਹੈ ਤੈਂ ਵਾਹਿਗੁਰੂ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਇਸ ਕਰਕੇ ਜੋ ਪ੍ਰਭੂ ਨੂੰ ਚੇਤਨ ਹੈ, ਸਿਮਰਨੇ ਵਿੱਚ ਚਤਰ ਸਿਆਣਾ ਹੈ, ਭਾਵ ਜਿਹੜਾ ਮਨੁੱਖ ਜਨਮ ਵਿੱਚ ਪ੍ਰਭੂ ਦਾ ਸਿਮਰਨ ਭਜਨ ਕਰਦਾ ਹੈ, ਕਿਉਂਕਿ ਮਨੁੱਖਾ ਸਰੀਰ ਦੇ ਭਜਨ ਸਿਮਰਨ ਹੋ ਸਕਦਾ ਹੈ। ਇਸ ਕਰਕੇ ਚੇਤਨ ਹੈ, ਚੇਤਨ ਬ੍ਰਹਮ ਨੂੰ ਸਿਮਰਨੇ ਵਾਲਾ, ਉਹਨੂੰ ਕਿਹਾ ਜਾਂਦਾ ਵੀ ਚਤਰ, ਵੀ ਇਹ ਸਿਆਣਾ ਹੈ, ਜਾਂ ਚਤਰ ਚੌਥੀ ਭੂਮਿਕਾ ਤੁਰਿਆ ਅਵਸਥਾ ਵਿੱਚ ਉਹ ਪਹੁੰਚ ਜਾਂਦਾ ਜਿਹੜਾ ਸਿਮਰਨ ਕਰਦਾ ਮਨੁੱਖਾ ਸਰੀਰ ਵਿੱਚ। ਕਿਉਂਕਿ ਪਰਮੇਸ਼ਰ ਨੇ ਜਿਹੜਾ ਸਾਨੂੰ ਚੇਤਨ ਸਰੀਰ ਇਹ ਦਿੱਤਾ ਹੈ, ਪਰਥਰੀ ਜੀ ਮਹਾਰਾਜ ਨੇ ਕਿਹਾ ਹੈ ਬੈਰਾਗ ਸਤਕ ਦੇ ਅੰਦਰ, ਤਨ ਚੇਤਨ ਚੇਤਨ ਹੇਤ ਪਇਓ, ਭਵ ਭੋਗਨ ਹੇਤ ਨਾ ਦੇਵ ਦਇਓ। ਇਤ ਹੇਤ ਜਨੋ ਤੂੰ ਭੋਗ ਤਜੋ, ਤਨ ਮਾਨ ਸਮੋ ਨਿਜ ਬ੍ਰਹਮ ਭਜੋ। ਇਸ ਕਰਕੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬੇਹਤ ਹੈ ਫੂਟੇ ਘਟ ਜਿਉ ਪਾਣੀ। ਇਸ ਕਰਕੇ ਇਹ ਸਿਮਰਨ ਵਾਸਤੇ ਦਿੱਤਾ ਹੈ। ਤੇ ਅੱਗੇ ਦੱਸਦੇ ਹਨ
ਚਤੁਰ ਚੇਤਨ ਹੈ,
ਫੇ ਚਤੁਰ ਜਿਹੜੇ ਨੇ, ਚਤੁਰ ਦੇ ਅਰਥ ਹੋ ਗਏ ਨੇ ਚੇਤਨੇ, ਚੇਤਨ ਬ੍ਰਹਮ ਨੂੰ ਸਿਮਰਨੇ ਵਾਲਾ ਚਤੁਰ ਜਿਹੜੀ ਚੌਥੀ ਭੂਮਿਕਾ ਤੁਰਿਆ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਇਸ ਕਰਕੇ
ਵਰਤੰਤ ਸੁਖ ਆਨੰਦ ਪ੍ਰਸਾਦ ਹੈ,
ਉਸ ਆਨੰਦ ਸਰੂਪ ਦੀ ਪ੍ਰਸਾਦ ਹੈ, ਕਿਰਪਾ ਕਰਕੇ ਅਸੀਂ ਸੁਖ ਦੇ ਵਿੱਚ ਵਰਤੰਤ ਵਰਤ ਰਹੇ ਹਾਂ।
ਸਿਮਰੰਤ ਨਾਨਕ ਹਰ ਹਰ ਹਰੇ,
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ ਅੱਗੇ, ਕਹਿੰਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ, ਹੇ ਭਾਈ ਮਨ ਬਾਣੀ ਸਰੀਰ ਜਾਂ ਬਾਲ ਜਵਾਨੀ ਅਤੇ ਬਿਰਧ ਅਵਸਥਾ ਵਿੱਚ ਹਰ ਹਰੇਕ ਨੂੰ, ਹਰ ਹਰੇ ਪਰੇ ਕਰਨ ਵਾਲੇ ਹਰ ਪਰਮਾਤਮਾ ਨੂੰ ਸੰਤ ਜਨ ਸਿਮਰੰਤ ਸਿਮਰਨ ਕਰਦੇ ਨੇ ਉਸ ਵਾਹਿਗੁਰੂ ਦਾ, ਜੋ ਐਸਾ ਵਾਹਿਗੁਰੂ ਹੈ
ਅਨਿਤ ਰਤਨਾ ਨਿਰਮੋਹ ਤੇ।
ਤੇ ਇਹ ਜਿਹੜਾ ਅਨਿਤ ਪਾਠ ਹੈ ਭਾਈ, ਇਹਨੂੰ ਧਿਆਨ ਰੱਖਣਾ ਹੈ। ਤੱਤੇ ਦੇ ਪੈਰ ਦੇ ਥੋੜਾ ਜਿਹਾ ਚਿੰਨ੍ਹ ਹੈ, ਇਹਦਾ ਉਚਾਰਨ ਕਿਵੇਂ ਹੈ, ਜਿਵੇਂ ਨੰਨੇ ਨੂੰ ਸਿਆਰੀ ਤਾਂ ਲੱਗੀ ਹੋਈ ਆ, ਉੱਤੇ ਅਧਕ ਲੱਗੀ ਹੋਵੇ, ਤੱਤੇ ਦੇ ਪਿੱਛੇ ਐੜਾ ਹੋਵੇ, ਇਹਨੂੰ ਚਿੰਨ੍ਹ ਨੂੰ ਐੜਾ ਸਮਝ ਲੈਣਾ। ਤੇ ਅਨਿੱਤ ਹੈ, ਨਹੀਂ ਕਰਨ ਦੀ ਲੋੜ, ਅਨਿੱਤ। ਤੇ ਐਸਾ ਜੋ ਪਰਮੇਸ਼ੁਰ ਵਾਹਿਗੁਰੂ ਨਿੱਤ ਰਹਿਣ ਵਾਲਾ ਹੈ, ਤੇ ਜਿਹੜੀ ਮਾਇਆ ਹੈ ਉਸ ਵਾਹਿਗੁਰੂ ਦੀ, ਇਹ ਝੂਠੀ ਮੈਕੀ ਰਚਨਾ ਦੇ ਮੋਹ ਤੋਂ ਰਹਿਤ ਰਹਿੰਦੇ ਨੇ ਜਿਹੜੇ ਸੰਤ ਜਨ ਹਨ, ਵਾਹਿਗੁਰੂ ਦਾ ਜੋ ਸਿਮਰਨ ਕਰਦੇ। ਪ੍ਰਸ਼ਨ ਕੀਤਾ ਹਰੀ ਲਾਲ ਕ੍ਰਿਸ਼ਨ ਲਾਲ ਨੇ ਗਰੀਨਵਾਜ, ਜਿਹੜੇ ਲੋਕ ਪ੍ਰਭੂ ਦਾ ਭਜਨ ਸਿਮਰਨ ਬਣੀ ਕਰਦੇ ਫਿਰ ਵੀ ਬੜੇ ਅਮੀਰ ਨੇ, ਮੌਜਾਂ ਕਰਦੇ ਨੇ, ਔਰ ਰਾਜੇ ਮਹਾਰਾਜੇ ਬੜੇ ਵਿਸ਼ਈ ਪਾਪ ਆਤਮਾ ਨਿਆਂ ਨਹੀਂ ਕਰਦੇ, ਪਰ ਇਹ ਦੇਖੋ ਵੀ ਕਿੰਨੇ ਸੁੱਖ ਭੋਗਦੇ ਨੇ ਫਿਰ ਵੀ, ਇਹ ਕੀ ਕਾਰਨ ਹੈ? ਜਿਹੜੇ ਨਾਮ ਜਪਦੇ ਨੇ ਉਹ ਬੜੇ ਦੁਖੀ ਨੇ, ਇਹ ਆਮ ਹੀ ਲੋਕ ਸਵਾਲ ਕਰਦੇ ਨੇ ਇਹੋ ਜਿਹੇ। ਮਹਾਰਾਜ ਸਾਹਿਬ ਜੀ ਨੇ ਇਹਦਾ ਉੱਤਰ ਦਿੱਤਾ, ਕਹਿਣਗੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਸੁਣਨਾ ਕਰ।
ਦਾਨੰ ਪਰਾ ਪੂਰਬੇਣ,
ਜਿਨ੍ਹਾਂ ਨੇ ਪਰਾ ਮੁੱਢਲੇ उत्कृष्ट पूर्वेण पूर्वले जन्मां विच दानंग दान दिता है ते ओ दान दे प्रभाव करके
पुंचंते मही पते
ए जड़ा पाई मही ते पते दे विचाले डैश है थोड़ी जी बोलन वास्ते ऊ अखर कठे ही न मही पते जड़ी मां हीप ते ना बन जावे हीप ते पाठ ना बन जावे भी मम्मा अखर अगेत्र हो गया ते तीन अखर पिछे रह गए दो दो अखरां नू अलग अलग समझ के मही पते मही नाम धरती दा हुंदा है महाराज साहब कहिंदे पृथ्वी दे पते पति भाव राजे हो के अनेकां भोगां नू पुचंते भोगदे ने ये पिछले दान दा प्रभाव है। एक बारी अकबर दे कोल ते कुछ सियाने बंदे बैठे ते एक कोई बड़ा त्रिकालदर सी ज्योतिषी आया होया सी ओ अकबर ने सवाल कीता कहिंदा भी तुसीं एडे सियाणे हो जन्मां दीआं गल्लां दस दिंदे ज्योतिषी नूं कहण लगे भी पिछले कर्म आदि दस दिंदे हो भी मैं दसो भी पिछले जन्म दे विच की कोई ऐसा कर्म कीता सी भी जिहड़े करके मैनू बादशाही मिली है ते पिछले जन्म च किहड़ा इहो जिहा पुन है मेरा दसो जिहदे फल करके एडा बड़ा मैं हिंदुस्तान दा राजा हाँ। ਉਹ ਸਿਆਣਾ ਪੁਰਸ਼ ਤਰਕਾਲਦਾਸੀ ਸਤਪੁਰਸ਼ ਜੋਤਸੀ ਕਹਿਣ ਲੱਗਾ ਰਾਜਨ ਪਿਛਲੇ ਜਨਮ ਦੇ ਵਿੱਚ ਤੂੰ ਕਾਹੀ ਸੀ ਬਹੁਤ ਗਰੀਬ ਸੀ ਤੂੰ ਘਾਹ ਖੋਦ ਕੇ ਗੁਜ਼ਾਰਾ ਕਰਦਾ ਸੀ ਤੇ ਇੱਕ ਦਿਨ ਘਾਹ ਵੇਚ ਕੇ ਆ ਰਿਹਾ ਸੀ ਤੂੰ ਉਸ ਵੇਲੇ ਕੁਰਕਸ਼ੇਤਰ ਦੇ ਵਿੱਚ ਸੂਰਜ ਗ੍ਰਹਿਣ ਦਾ ਬਹੁਤ ਵੱਡਾ ਭਾਰੀ ਮੇਲਾ ਲੱਗਿਆ ਹੋਇਆ ਸੀ ਲੋਕ ਉੱਥੇ ਪਹੁੰਚੇ ਹੋਏ ਸੀ ਤੇ ਕੁਝ ਲੇਖ ਦੇਖਿਆ ਵੀ ਸਰਬੰਸ ਦਾਨ ਕਰ ਰਹੇ ਨੇ ਸਰਬੰਸ ਦਾਨ ਦਾ ਮਤਲਬ ਸਾਰਾ ਕੁਛ ਹੀ ਦਾਨ ਕਰ ਦੇਣਾ ਕਹਿੰਦੇ ਉਸ ਵੇਲੇ ਇਸ ਨੇ ਪੁੱਛਿਆ ਇੱਕ ਬ੍ਰਾਹਮਣ ਦੇ ਕੋਲੋਂ ਤੇ ਉਹ ਜੋਸੀ ਦੱਸਦਾ ਵੀ ਤੂੰ ਬ੍ਰਾਹਮਣ ਦੇ ਕੋਲੋਂ ਪੁੱਛਿਆ ਬ੍ਰਾਹਮਣ ਨੇ ਕਿਹਾ ਵੀ ਸਰਬੰਸ ਦਾਨ ਕਰਨ ਦਾ ਇਹ ਫਲ ਹੈ ਵੀ ਅਗਲੇ ਜਨਮ ਚ ਰਾਜਾ ਬਣ ਜਾਂਦਾ ਉਸ ਵੇਲੇ ਕਹਿੰਦੇ ਰਾਜਨ ਤੇਰੇ ਕੋਲ ਇੱਕ ਰੰਬਾ ਸੀ ਇੱਕ ਤਰੰਗਲੀ ਸੀ ਜਿਹਦੇ ਚ ਘਾਹ ਪਨ ਬੰਨੀ ਜਾਂਦੀ ਹੈ ਪੱਲੀ ਕਹਿ ਲਓ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਇਹੀ ਸਰਬੰਸ ਹੈ ਹੋਰ ਤਾਂ ਕੁਛ ਹੈ ਹੀ ਨਹੀਂ ਗਰੀਬ ਬੰਦਾ ਇਹ ਦੋ ਮੇਰੇ ਕੋਲ ਸਾਧਨ ਜਿਹੜੇ ਕਰਕੇ ਮੈਂ ਘਾਹ ਵੇਚ ਕੇ ਗੁਜ਼ਾਰਾ ਕਰਦਾ ਤੇ ਉਹਦੇ ਮਨ ਦੇ ਵਿੱਚ ਵਿਚਾਰ ਆਈ ਵੀ ਮੈਂ ਇਹ ਦਾਨ ਕਰਦਾ ਮੇਰਾ ਤਾਂ ਇਹੀ ਸਰਬੰਸ ਹੈ ਉਸ ਵੇਲੇ ਇੱਕ ਅਤਿਅੰਤ ਗਰੀਬ ਬ੍ਰਾਹਮਣ ਕਿਸੇ ਨੇ ਗਊ ਦਾਨ ਕੀਤੀ ਸੀ ਉਸ ਨੂੰ ਨਾ ਗਊ ਨੂੰ ਪੱਠੇ ਮਿਲੇ ਭੁੱਖੀ ਗਾਂ ਤੇ ਨਾ ਉਹਦੇ ਕੋਲ ਘਾਹ ਵੱਢਣ ਵਾਸਤੇ ਕੋਈ ਘਾਹ ਖੋਤਣ ਵਾਸਤੇ ਰੰਬਾ ਨਾ ਦਾਤਰੀ ਨਾ ਹੀ ਉਹਦੇ ਕੋਲ ਕੋਈ ਘਾਹ ਨੂੰ ਬੰਨਣ ਵਾਸਤੇ ਤਰੰਗਲੀ ਜਾਂ ਜਿਹੜੀ ਪੱਲੀ ਆਦਿ ਹੁੰਦੀ ਹੈ ਤੇ ਉਹਨੇ ਉਸ ਬ੍ਰਾਹਮਣ ਨੂੰ ਕਿਹਾ ਵੀ ਤੂੰ ਮੇਰਾ ਸਰਬੰਸ ਦਾਨ ਲੈ ਸਕਦਾ ਹੈ ਕਹਿੰਦਾ ਹਾਂ ਲੈ ਲੂੰਗਾ ਮੇਰੀ ਗਾਂ ਭੁੱਖੀ ਹੈ ਬ੍ਰਾਹਮਣ ਨੇ ਉਸ ਵੱਲੋਂ ਲਾਚਾਰ ਸੀ ਕਿਉਂਕਿ ਗਾਂ ਭੁੱਖੀ ਸੀ ਉਹਨੇ ਉਹਦੇ ਕੋਲੋਂ ਕਹਿਣ ਲੱਗੇ ਅਕਬਰ ਤੇਰੇ ਕੋਲੋਂ ਪਿਛਲੇ ਜਨਮ ਚ ਉਹਨੇ ਸਰਬੰਸ ਦਾਨ ਕਰਵਾ ਲਿਆ ਉਹਦੇ ਪੁੰਨ ਫਲ ਕਰਕੇ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਤੇਰਾ ਦਾਨ ਫਲ ਗਿਆ ਉਹ ਕਹਿੰਦਾ ਜੀ ਫਿਰ ਪਿਛਲੇ ਜਨਮ ਦੇ ਵਿੱਚ ਮੈਂ ਹਿੰਦੂਆਂ ਦੇ ਘਰ ਸੀ ਮੈਂ ਤਾਂ ਹੀ ਉੱਥੇ ਸੂਰਜ ਗ੍ਰਹਿਣ ਤੇ ਗਿਆ ਹੋਊਂਗਾ ਵੀ ਹੁਣ ਮੁਸਲਮਾਨਾਂ ਦੇ ਕਿਉਂ ਜੰਮ ਪਿਆ ਉਹ ਕਹਿੰਦੇ ਜਿਹੜੀ ਜਗ੍ਹਾ ਤੂੰ ਦਾਨ ਕੀਤਾ ਸੀ ਉਹ ਜਗ੍ਹਾ ਚੰਗੀ ਨਹੀਂ ਸੀ ਉਹਦੇ ਹੇਠਾਂ ਕੁਝ ਦੋਸ਼ ਸੀ ਧਰਤੀ ਕਹਿੰਦਾ ਜੇ ਤੂੰ ਏਡਾ ਵੱਡਾ ਦੋਸ਼ ਜੇ ਤੂੰ ਹੈ ਜੋਤਸੀ ਹੈ ਫਿਰ ਮੈਨੂੰ ਦੱਸ ਵੀ ਕੀ ਸੀ ਉਹਦੇ ਵਿੱਚ ਕਹਿੰਦਾ ਵੀ ਇਹ ਪੁੱਟ ਕੇ ਵੇਖ ਲੈ ਧਰਤੀ ਮੈਂ ਤੈਨੂੰ ਜਗ੍ਹਾ ਦੱਸ ਦੇਣਾ ਵੀ ਆਹ ਜਗ੍ਹਾ ਖੜ ਕੇ ਤੈਂ ਦਾਨ ਕਰਿਆ ਸੀ ਉਹ ਜਗ੍ਹਾ ਪੁੱਟੀ ਮੱਝ ਦਾ ਕਰੰਗ ਨਿਕਲਿਆ ਹੇਠਾਂ ਤੇ ਕਹਿੰਦੇ ਵੀ ਇਹਦੇ ਕਰਕੇ ਮਹਾਂਪੁਰਖ ਦੱਸਦੇ ਸੀ ਕਹਿੰਦੇ ਵੀ ਉਹ ਮਰਨ ਵੇਲੇ ਕਿਤੇ ਸ਼ਰਾਬ ਸ਼ਰੂਬ ਪੀਤੀ ਸੀ ਇਹ ਵੀ ਗੱਲ ਸੀ ਨਾਲ ਇਸ ਕਰਕੇ ਵੀ ਦੋਸ਼ ਕਰਕੇ ਤੈਨੂੰ ਐਸਾ ਹੀ ਜਨਮ ਮਿਲਿਆ ਬਾਦਸ਼ਾਹੀ ਵੀ ਮਿਲ ਗਈ ਤੇ ਆ ਦਾਨੰਗ ਪਰਾ ਪੂਰਵੇਣ ਪੁਚੰਤੇ ਮਹੀ ਪਤੇ ਮਹੀ ਧਰਤੀ ਦੇ ਪਤੇ ਤੇ ਸੁਭ ਕੁਲ ਜਨਮ ਸਰੂਪ ਤਨ ਭੂ ਭੋਗ ਅਪਤ ਪੰਡਿਤ ਦੇਹ ਅਰੋਗ ਹੁਣ ਧਰਮ ਜਾਨ ਫਲ ਸਤ ਇਹ ਧਰਮ ਦੀਆਂ ਨਿਸ਼ਾਨੀਆਂ ਦੱਸੀਆਂ ਕਹਿਣ ਲੱਗੇ ਜੀ ਫੇਰ ਇਹ ਜਿਹੜਾ ਲੋਕਾਂ ਨੂੰ ਮਾਰਦੇ ਐ ਕੁੱਟਦੇ ਐ ਨਿਆਂ ਨਹੀਂ ਕਰਦੇ ਕਹਿੰਦੇ ਇਹਦਾ ਫਲ ਵੀ ਮਹਾਰਾਜ ਕਹਿੰਦੇ ਮਿਲੂਗਾ ਉਹ ਕੀ ਹੋਏਗਾ ਦੱਸਦੇ ਹਨ
ਵਿਪਰੀਤ ਬੁੱਧਿਆਂ ਮਾਰਤ ਲੋਕ ਹੈ
ਤੇ ਇਸ ਕਰਕੇ ਕਹਿੰਦੇ ਫਿਰ ਹੋਏਗਾ ਇਹ ਫਿਰ ਮਾਰਤ ਤੇ ਮਾਤ ਲੋਕ ਹੈ ਲੋਕ ਦੇ ਵਿੱਚ ਕਿਉਂਕਿ ਇਹਨਾਂ ਦੀ ਬੁੱਧੀ ਜਿਹੜੀ ਹੈ ਉਲਟੀ ਹੋ ਗਈ ਹੈ। ਉਹ ਦਾਨ ਕਰਨ ਮਿਲੇ ਹੋਏ ਸੁੱਖਾਂ ਦੇ ਕਰਕੇ ਮਾਰਤ ਮਾਤ ਲੋਕ ਦੇ ਵਿੱਚ ਵਿਪਰੀਤ ਵਿਪਰਜੇ ਉਲਟੀ ਬੁੱਧਿਅੰਗ ਮਤ ਵਾਲੇ ਹੋ ਜਾਂਦੇ ਨੇ। ਫਿਰ ਇਹ ਬੁੱਧਿਅੰਗ ਧੱਦੇ ਨੂੰ ਸਿਆਰੀ ਹੋਵੇ ਤੇ ਐੜੇ ਦੇ ਉੱਤੇ ਟਿੱਪੀ ਹੋਵੇ, ਇਹ ਪੈਰ ਦਾ ਚਿੰਨ ਐ ਬੋਲੂਗਾ ਬੁੱਧਿਅੰਗ। ਇਸ ਕਰਕੇ ਫਿਰ ਉਹ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਵੀ ਉਹਨਾਂ ਦੀ ਵਿਪਰੀਤ ਬੁੱਧੀ ਵਿਨਾਸ਼ ਕਾਲੇ ਵਿਪਰੀਤ ਬੁੱਧੀ ਕਿਹਾ, ਉਹਨਾਂ ਦੀ ਉਲਟ ਮਤ ਹੋ ਗਈ। ਇਸ ਦਾ ਫਲ ਇਹ ਮਿਲੇਗਾ ਫਿਰ
ਨਾਨਕ ਚਿਰੰਕਾਲ ਦੁੱਖ ਭੋਗਤੇ।
ਮਹਾਰਾਜ ਕਹਿੰਦੇ ਨੇ ਫਿਰ ਇਹਨਾਂ ਪਾਪਾਂ ਦੇ ਫਲ ਸਰੂਪ ਚਿਰੰਕਾਲ ਬਹੁਤ ਚਿਰ ਤੱਕ ਜੰਮਣ ਮਰਨ ਦਾ ਦੁੱਖ ਭੋਗਣਗੇ ਜਾਂ ਭੋਗਦੇ ਹਨ। ਤਪੋ ਰਾਜ ਰਾਜੋ ਨਰਕ ਵਾਲੀ ਹਾਲਤ ਹੁੰਦੀ ਹੈ।
ਬ੍ਰਥਾ ਰੁਗ੍ਰਹ ਗੋਬਿੰਦ ਹੈ
ਤੇ ਅੱਗੇ ਫਿਰ ਕਹਿੰਦੇ ਨੇ ਸਾਰੀ ਤੁਕ ਬੋਲ ਦੋ ਜੀ।
ਜਸ ਸਿਮਰਨ ਰਿਦੰਤਰ ਹੈ
ਤੇ ਇਹ ਜਿਨ੍ਹਾਂ ਦੇ ਰਿਦੰਤਰ ਦਾ ਮਤਲਬ ਹੈ ਰਿਦ ਜਮਾ ਅੰਤਰ ਹੈ, ਪਾਠ ਇਕੱਠਾ ਕਰਨਾ। ਰਿਦ ਹਿਰਦੇ ਦੇ ਪਰਮਾਤਮਾ ਦੇ ਸਿਮਰਨ ਭਜਨ ਵੱਲੋਂ, ਅੰਤਰ ਹੈ ਨਾਮ ਪੜਦੇ ਦਾ ਹੁੰਦਾ, ਪੜਦਾ ਪਿਆ ਹੋਇਆ ਭੇਦ ਪਿਆ ਹੋਇਆ। ਉਹ ਗੋਬਿੰਦ ਹੈ ਪਰਮਾਤਮਾ ਦੀ, ਅਨੁਗ੍ਰਹ ਦਾ ਮਤਲਬ ਹੁੰਦਾ ਕਿਰਪਾ ਤੋਂ ਬ੍ਰਿਥਾ ਖਾਲੀ ਰਹਿੰਦੇ ਨੇ, ਕਿਰਪਾ ਨਹੀਂ ਹੁੰਦੀ ਮਹਾਰਾਜ ਦੇ।
ਆਰੋਗਿਅੰ ਮਹਾਰੋਗਿਅੰ
ਤੇ ਫਿਰ ਕਹਿੰਦੇ ਨੇ ਜੋ ਸਾਰੀ ਬੋਲਦੇ
ਬੇਸਿਮਰਤੇ ਕਰੁਣਾਮਯ ਹੈ
ਤੇ ਇਹਦੇ ਵਿਚ ਭਾਈ ਜਿਹੜਾ ਪਹਿਲਾ ਹੀ ਪਾਠ ਹੈ ਤੇ ਇਹਨੂੰ ਇਹ ਸਮਝ ਲੋ ਵੀ ਪਿੱਛੇ ਐੜਾ ਹੋਵੇ ਉਹਦੇ ਉੱਤੇ ਟਿੱਪੀ ਹੋਵੇ ਤੇ ਗੱਗੇ ਨੂੰ ਸਿਹਾਰੀ ਵੀ ਲੱਗੀ ਹੋਵੇ, ਆਰੋਗਿਅੰਗ ਐ ਬੋਲਣਾ ਉਸ ਨੂੰ। ਤੇ ਜਿਹੜਾ ਬੇਸਿਮਰਤੇ ਵਾਲਾ ਪਾਠ ਹੈ ਬੱਬੇ ਨੂੰ ਅਗੇਤਰ ਕਰ ਲੋ, ਸਿਮਰਤੇ ਪਿੱਛੇ ਰਹਿ ਜਾਵੇ ਪਰ ਉਹ ਅੱਖਰ ਇਕੱਠੇ ਬੋਲਣੇ, ਬੇਸਿਮਰਤੇ ਐ ਬੋਲਣਾ। ਜੋ ਕਰਨਾ ਵੈ ਕਿਰਪਾਲੂ ਸਰੂਪ ਪ੍ਰਭੂ ਦੇ ਬੇਸਿਮਰਤੇ ਸਿਮਰਨ ਤੋਂ ਰਹਿਤ ਹਨ ਉਹ ਦੇਖਣ ਨੂੰ ਤਾਂ ਭਾਵੇਂ ਆਰੋਗਿਅੰਗ ਰੋਗ ਰਹਿਤ ਹੋਵੇ ਪਰ ਉਸ ਨੂੰ ਮਹਾਰਾਜ ਸਾਹਿਬ ਕਹਿੰਦੇ ਮਹਾਂ ਬਹੁਤ ਵੱਡੇ ਹੋਮੇ ਦੇ ਰੋਗਿਅੰਗ ਰੋਗ ਵਾਲਾ ਜਾਣਨਾ ਕਰੋ, ਵਿਸ਼ਿਆਂ ਰੂਪੀ ਕੋੜ ਦੇ ਰੋਗ ਦੇ ਗ੍ਰਸੇ ਹੋਏ ਨੂੰ, ਉਹ ਤਾਂ ਵੱਡੇ ਰੋਗੀ ਨੂੰ। ਇਸ ਕਰਕੇ ਇਹ ਉਹਨਾਂ ਦੀ ਹਾਲਤ ਹੋ ਗਈ। ਅੱਗੇ ਦੱਸਦੇ ਹਨ ਜੀ ਇਸੇ ਪ੍ਰਕਾਰ ਜੀ ਦੁਆਰੇ ਪੁਰਾਣਾ
ਬ੍ਰਥਾ ਅਨੁਗ੍ਰਹ ਗੋਵਿੰਦ ਹੈ
ਸਾਰੇ ਹੀ
ਜਸ ਸਿਮਰਨ ਰਿਦੰਤਰ ਹੈ
ਤੇ ਜਸ ਜਿਸ ਦੇ ਰਿਦ ਅੰਤਰ ਹੈ, ਰਿਦ ਅੰਤਰ ਪ੍ਰਭੂ ਦਾ ਸਿਮਰਨ ਹੈ, ਉਸ ਨੂੰ ਭਾਵੇਂ ਕੋਈ ਸਰੀਰਕ ਬ੍ਰਥਾ ਪੀੜਾ ਵੀ ਹੋਵੇ, ਬਹੁਤ ਸਾਰੇ ਸੰਤ ਜਨਾਂ ਹੁੰਦੀਆਂ, ਉਹ ਤਾਂ ਵੀ ਆਪਣੇ ਉਪਰ ਗੋਬਿੰਦ ਦੀ ਕਿਰਪਾ ਹੀ ਸਮਝਦੇ ਹੈ। ਅਖੇ ਜੀ ਇਹ ਕਿਸ ਤਰ੍ਹਾਂ ਗੱਲ ਹੈ ਵੀ ਜਦੋਂ ਕਿਸੇ ਨੂੰ ਹੋਵੇ ਸੰਤ ਨੂੰ ਬਿਮਾਰੀ ਲੱਗੀ ਵੀ ਉਹ ਕਹੇ ਵੀ ਇਹ ਕਿਰਪਾ, ਕਹਿੰਦੇ ਹਾਂ, ਉਹ ਐਸਾ ਨਿਸ਼ਚਾ ਕਰਦੇ ਹੈ ਵੀ ਪਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ ਹੈ, ਮੈਂ ਕੋਈ ਪੂਰਵਲੇ ਜਨਮ ਚ ਮਾੜਾ ਕਰਮ ਕੀਤਾ ਸੀ ਉਹਦਾ ਮੈਨੂੰ ਫਲ ਭੁਗਤਾ ਰਿਹਾ ਪਰਮਾਤਮਾ, ਹੋਰ ਕੋਈ ਰਸਤਾ ਤਾਂ ਹੈ ਨਹੀਂ ਇਹਦਾ ਜਾਣ ਦਾ, ਇਹ ਦੁੱਖ ਦੇ ਨਾਲ ਮੇਰਾ ਪਾਪ ਕੱਟਿਆ ਜਾ ਰਿਹਾ। ਉਹ ਪਰਮਾਤਮਾ ਦਾ ਧੰਨਵਾਦ ਕਰਦੇ ਆ। ਜਦੋਂ ਪਰਮਾਤਮਾ ਸੁਖ ਦੇਵੇ ਉਹ ਕਹਿੰਦੇ ਪੁੰਨਾਂ ਦਾ ਫਲ ਦਿੱਤਾ ਹੈ ਵਾਹਿਗੁਰੂ ਨੇ। ਇਸ ਕਰਕੇ ਫਿਰ ਉਹ ਦੋਨਾਂ ਅਵਸਥਾ ਦੇ ਵਿੱਚ ਹੀ ਇਉਂ ਫਿਰ ਨਿਸ਼ਚਾ ਰੱਖਦੇ ਆ। ਇਸ ਕਰਕੇ ਇਹ ਕਿਹਾ ਵੀ ਗੋਬਿੰਦ ਦੀ ਕਿਰਪਾ ਹੀ ਸਮਝਦੇ ਆ, ਉਹ ਨਿਸ਼ਚਾ ਕਰਦਾ ਹੈ ਕਿ ਪ੍ਰਭੂ ਮੇਰੇ ਕੀਤੇ ਕਰਮਾਂ ਦਾ ਫਲ ਭੁਗਤਾ ਕੇ ਉਹਨਾਂ ਨੂੰ ਮੇਟ ਰਿਹਾ ਹੈ।
ਆਰੋਗਿਅੰ ਮਹਾਰੋਗਿਅੰ
ਇਹਦੇ ਨਾਲ ਹੀ ਭਾਵੇਂ ਸਰੀਰ ਨੂੰ ਮਹਾਂ ਵੱਡੇ ਰੋਗ ਵੀ ਲੱਗੇ ਹੋਵੇ, ਲੱਗੇ ਹੋਣ ਤਾਂ ਵੀ ਉਹ ਆਪਣੇ ਉਪਰ ਅਰੋਗਿਆ ਹੀ ਸਮਝਦੇ ਨੇ ਵੀ ਆਤਮਾ ਨੂੰ ਤਾਂ ਕੋਈ ਰੋਗ ਨਹੀਂ ਹੈ, ਹਉਮੈ ਰੋਗ ਤੋਂ ਰਹਿਤ ਜੁਦਾ ਹੈ। ਇਸ ਕਰਕੇ
ਬੇ ਸਿਮਰਤੇ ਕਰੁਣਾਮਯ ਹੈ
ਤੇ ਬੇ ਵਿਸ਼ੇਸ਼ ਕਰਕੇ ਕਰੁਣਾਮਯ ਕਿਰਪਾਲ ਸਰੂਪ ਜਿਹੜਾ ਵਾਹਿਗੁਰੂ ਹੈ, ਕਿਰਪਾਲੂ ਸਰੂਪ ਵਾਹਿਗੁਰੂ ਨੂੰ ਸਿਮਰਤੇ ਸਿਮਰਨ ਕਰਦੇ ਨੇ। ਫਿਰ ਹਰੀ ਲਾਲ ਕ੍ਰਿਸ਼ਨ ਲਾਲ ਨੇ ਪ੍ਰਸ਼ਨ ਕੀਤਾ ਗਰੀ ਨਿਵਾਜ, ਇਸ ਮਨੁੱਖਾ ਦੇਹ ਦੇ ਧਾਰਨ ਕਰਨ ਦਾ ਕੀ ਫਲ ਹੈ? ਤਾਂ ਗੁਰੂ ਸਾਹਿਬ ਜੀ ਅੱਗੇ ਉੱਤਰ ਦਿੰਦੇ ਹੋਏ ਫਰਮਾਨ ਕਰਦੇ ਨੇ,
ਰਮਣੰ ਕੇਵਲੰ ਕੀਰਤਨੰ,
ਕਹਿੰਦੇ ਹੇ ਭਾਈ ਕੇਵਲੰ ਸਿਰਫ ਕੇਵਲ ਮੋਕਸ਼ ਦੀ ਪ੍ਰਾਪਤੀ ਵਾਸਤੇ ਤੇ ਪਰਮਾਤਮਾ ਦਾ ਕੀਰਤਨੰ ਜਸ ਕੀ ਕਰਨਾ, ਰਮਣੰ ਉਚਾਰਨ ਕਰਨਾ ਹੈ, ਇਹ ਮਨੁੱਖਾ ਦੇਹ ਦਾ ਫਲ ਹੈ। ਇਸ ਕਰਕੇ ਭਾਈ ਜਦੋਂ ਮਾੜੀ ਕਿਸਮ ਹੁੰਦੀ ਹੈ ਅੰਮ੍ਰਿਤ ਵੇਲੇ ਵੀ ਗੱਲਾਂ ਕਰਨ ਲੱਗ ਜਾਂਦੇ, ਉਹਦਾ ਕਾਰਨ ਕੀ ਹੈ ਵੀ ਅੰਮ੍ਰਿਤ ਵੇਲਾ ਜਿਹੜਾ ਉਹ ਤਾਂ ਨਾਮ ਜਪਣ ਦਾ ਸਮਾਂ ਭਾਈ, ਉਸ ਵੇਲੇ ਤਾਂ ਇੱਕ ਦੂਜੇ ਨਾਲ ਬੋਲਣਾ ਹੀ ਨਹੀਂ ਚਾਹੀਦਾ, ਇਹ ਪਤਾ ਨਹੀਂ ਕਿਹੜਾ ਸਮਾਂ ਚੁਣ ਲੈਂਦੇ ਆ ਅੰਮ੍ਰਿਤ ਵੇਲੇ ਗੱਲਾਂ ਕਰਨ ਦਾ। ਤੇ ਇਸ ਕਰਕੇ ਭਾਈ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲਾ ਸੱਚ ਨਾ, ਬਸ ਰਸਨਾ ਤੋਂ ਨਾਮ ਹੀ ਨਿਕਲਣਾ ਚਾਹੀਦਾ ਅੰਮ੍ਰਿਤ ਵੇਲੇ। ਤੇ ਇਸ ਪ੍ਰਕਾਰ ਕਹਿੰਦੇ ਰਮਣ ਕੇਵਲ ਨਾਮ ਉਚਾਰਨ ਕਰਨਾ ਚਾਹੀਦਾ ਹੈ। ਅੱਗੇ ਦੱਸਦੇ ਨੇ
ਸੁਧਰਮ ਦੇਹ ਧਾਰਨ ਹੈ,
ਸੱਸੇ ਨੂੰ ਅਗੇਤਰ ਕਰਕੇ ਬੋਲਣਾ ਥੋੜਾ ਜਾ। ਸੋ ਧਰਮੰ ਦਾ ਉਚਾਰਨ ਥੋੜਾ ਜਾ ਡੈਸ ਲਗਾ ਕੇ ਹੈ, ਮਨੁੱਖਾ ਦੇ ਸਰੀਰ ਨੂੰ ਧਾਰਨ ਹੈ ਧਾਰਨ ਦਾ। ਸੋ ਧਰਮੰ ਸ੍ਰੇਸ਼ਟ ਧਰਮ ਪੁੰਨ ਫਲ ਹੈ, ਏਦੋ ਵੱਡੀ ਪੁੰਨ ਫਲ ਆ ਜਿਹਦਾ ਇਸ ਦੇਹੀ ਨੂੰ ਦੇਵਤੇ ਤਰਸਦੇ ਭਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੋ ਇਸ ਕਰਕੇ ਕਿਹਾ ਹੈ
ਅੰਮ੍ਰਿਤ ਨਾਮ ਨਾਰਾਇਣ ਨਾਨਕ।
ਸਤਿਗੁਰੂ ਜੀ ਕਥਨ ਕਰਦੇ ਜੋ ਨਾਰਾਇਣ ਨਰਾਂ ਨਰਾਂ ਦੇ ਵਿੱਚ ਆਇਣ ਆਇਆ ਹੋਇਆ ਪਰਮਾਤਮਾ ਦਾ ਅੰਮ੍ਰਿਤ ਨਾਮ, ਉਸ ਦਾ ਨਾਰਾਇਣ ਦਾ, ਤੇ ਉਸ ਨੂੰ ਮਨੁੱਖ ਜਿਹੜੇ ਨੇ ਤੇ ਉਹਨੂੰ ਧਾਰਨ ਕਰਨ, ਤੇ ਉਸ ਨੂੰ ਇਹ ਮਨੁੱਖਾ ਦੇ ਧਾਰ ਕੇ ਫਿਰ
ਪੀਵਤੰ ਸੰਤ ਨਾ ਤ੍ਰਿਪਿਆ ਤੇ।
ਇਹ ਜਿਹੜੇ ਸੰਤ ਸ਼ਾਂਤ ਆਤਮਾ ਨੇ, ਮਹਾਤਮਾ ਜਨ, ਉਹ ਨਾਮ ਅੰਮ੍ਰਿਤ ਨੂੰ ਪੀਵਤੰ ਪੀਂਦੇ ਹੋਏ ਇਹ ਕੀ ਕਰਦੇ ਹੈ ਤੇ ਤ੍ਰਿਪਤ ਨਹੀਂ ਹੁੰਦੇ, ਰਜਦੇ ਨਹੀਂ ਹੈ। ਤ੍ਰਿਪਿਆ ਤੇ ਇਹਨੂੰ ਤ੍ਰਿਪਿਆ ਤੇ ਇਸ ਤਰ੍ਹਾਂ ਦਾ ਉਚਾਰਨ ਕਰਨਾ ਹੈ ਤੇ ਇਸ ਤਰ੍ਹਾਂ ਫਿਰ ਉਹ ਹਰ ਵੇਲੇ ਹੀ ਨਾਮ ਜਪਦੇ ਰਹਿੰਦੇ ਨੇ, ਆਨੰਦ ਮਾਣਦੇ ਨੇ। ਪ੍ਰਸ਼ਨ ਕੀਤਾ ਹੈ ਸਤਿਗੁਰੂ ਜੀ, ਸੰਤ ਜਨਾਂ ਦਾ ਸੁਭਾਅ ਦੱਸੋ ਫਿਰ ਕਿਹੋ ਜਿਹਾ ਹੈ। ਜਿੱਥੇ ਸੰਤ ਦੀ ਉਪਮਾ ਰੱਬ ਵਾਂਗੂ ਕੀਤੀ ਹੈ ਨਾ, ਉੱਥੇ ਲੱਛਣ ਵੀ ਦੱਸੇ ਨੇ ਸੰਤ ਦੇ। ਕੋਈ ਕੱਪੜੇ ਪਾ ਕੇ ਸੰਤ ਨਹੀਂ ਬਣ ਜਾਂਦਾ, ਨਾਲ ਇਹ ਦੱਸ ਰਹੇ ਹਨ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਆਹ ਨਿਸ਼ਾਨੀ ਹੈ
ਸਹਿਣਸ਼ੀਲ ਸੰਤੰ।
ਹੇ ਭਾਈ, ਉਹਨਾਂ ਦੇ ਅੰਦਰ ਸੰਤੰ ਸੰਤ ਜਨਾਂ ਦਾ ਸੁਭਾਅ, ਕਿਸੇ ਦੇ ਕੌੜੇ ਬਚਨਾਂ ਨੂੰ ਸਹਿਣ ਸਹਾਰਨ ਦੇ ਵਿੱਚ ਸੀਲ ਮਿੱਠਾ ਨਰਮ ਸੁਭਾਅ ਰੱਖਣਾ ਕਰਦੇ ਹੈ, ਮਿੱਠੇ ਬਚਨ ਬੋਲਦੇ ਹੈ। ਇਸ ਪ੍ਰਕਾਰ ਉਹਨਾਂ ਦਾ ਇਹ ਸੁਭਾਅ ਦੀ ਨਿਸ਼ਾਨੀ ਦੱਸੀ ਹੈ।
ਸਮ ਮਿੱਤਰਸ ਦੁਰਜਨ ਹੈ,
ਤੇ ਉਹ ਫਿਰ ਮਿੱਤਰ ਤੇ ਦੁਰਜਨ ਖੋਟੇ ਪੁਰਸ਼ ਜਿਹੜੇ ਨੇ ਉਹਨਾਂ ਦੀ ਸਮ ਬਰਾਬਰ ਬਿਰਤੀ ਰੱਖਦੇ ਹੈ। ਨਾ ਕੋ ਵੈਰੀ ਨਹਿ ਬਗਾਨਾ ਸਗਲ ਸੰਗ ਹਮ ਕੋ ਬਣੇ ਆਈ, ਤੇ ਉਹ ਇਸ ਪ੍ਰਕਾਰ ਦਾ ਭਾਵ ਰੱਖਦੇ ਹੈ। ਉਹਨਾਂ ਦਾ ਨਾ ਕੋਈ ਵੈਰੀ ਹੈ ਨਾ ਕੋਈ ਮਿੱਤਰ ਹੈ, ਸਮ ਬਿਰਤੀ ਹੈ ਉਹਨਾਂ ਦੇ।
ਨਾਨਕ ਭੋਜਨ ਅਨਕ ਪ੍ਰਕਾਰੇਣ,
ਤੇ ਸਤਿਗੁਰੂ ਜੀ ਫਰਮਾਨ ਕਰਦੇ ਹੈ ਜੇ ਕੋਈ ਸ਼ਾਹੂਕਾਰ ਕੋਈ ਸ਼ਰਧਾਲੂ ਅਨਕ ਅਨੇਕਾਂ ਪ੍ਰਕਾਰੇਣ ਪ੍ਰਕਾਰ ਦੇ ਭੋਜਨ 36 ਪ੍ਰਕਾਰ ਦੇ ਸੰਤ ਜਿਨ੍ਹਾਂ ਦੇ ਕੋਲ ਲਿਆ ਕੇ ਅਰਪਣ ਕਰੇ ਤੇ ਅਨਕ ਅਨੇਕਾਂ ਪ੍ਰਕਾਰ ਦੇ। ਮਹਾਰਾਜ ਸਾਹਿਬ ਕਹਿੰਦੇ ਫਿਰ ਅੱਗੇ ਦੱਸਦੇ ਨੇ ਉਹਦੇ ਦੂਸਰੇ ਪੱਖ ਦੇ, ਦੋ ਗੱਲਾਂ ਕਰਦੇ ਨੇ। ਇੱਕ ਪਾਸੇ ਦਾ ਕੋਈ ਸ਼ਰਧਾਲੂ ਉਪਮਾ ਕਰੇ, ਮਹਾਰਾਜ ਤੁਹਾਡੇ ਵਲਗਾ ਕੋਈ ਨਹੀਂ, ਤੁਸੀਂ ਰੱਬ ਦੇ ਰੂਪ ਹੋ, ਤੇ ਉਹ ਉਪਮਾ ਕਰੇ, ਉਹਨਾਂ ਤੇ ਇਹਦਾ ਵੀ ਕੋਈ ਅਸਰ ਨਹੀਂ ਹੁੰਦਾ। ਇਹਦੇ ਨਾਲ ਹੀ ਦੂਸਰਾ ਪੱਖ ਦੱਸਦੇ ਨੇ
ਨਿੰਦਕ ਆਵਦ ਹੋਏ ਉਪਤਿਸ਼ਟੇ।
ਨਿੰਦਕ ਨਿੰਦਿਆ ਕਰਨ ਵਾਲਾ ਕਹੇ ਪਖੰਡੀ ਹੈ, ਇਹ ਦੁਰਾਚਾਰੀ ਹੈ, ਉਹ ਗਾਲਾਂ ਕੱਢੇ, ਉਹ ਬੁਰਾ ਭਲਾ ਕਹੇ, ਜਾਂ ਹੱਥ ਦੇ ਚ ਆਵਦ ਸ਼ਸਤਰ ਪਕੜ ਕੇ ਉਹਨਾਂ ਸੰਤ ਜਨਾਂ ਦੇ ਉਪ ਨੇੜੇ ਹੋ ਕੇ ਤਿਸਤ ਤੇ ਖੜਾ ਹੋਵੇ ਕਿ ਤੇਰਾ ਸਿਰ ਵੱਢ ਦੇਣਾ, ਇਸ ਤਰ੍ਹਾਂ ਦਾ ਭਾਵ ਵੀ ਸਿਰ ਲਾ ਦੇਣਾ ਤੇਰਾ। ਪਰ ਜਿਹੜੇ ਸੰਤ ਜਨ ਹੈ ਉਹ ਭੋਜਨ ਲੈ ਕੇ ਆਉਣ ਵਾਲੇ ਨੂੰ ਤਾਂ ਮਿੱਤਰ ਨਹੀਂ ਸਮਝਦੇ, ਨਿੰਦਕ ਪੁਰਖ ਨੂੰ ਭਾਈ ਵੈਰੀ ਨਹੀਂ ਸਮਝਦੇ, ਦੋਨਾਂ ਦੇ ਸਮਾਨ ਬਿਰਤੀ ਰੱਖਦੇ ਹੈ। ਇਸ ਤਰ੍ਹਾਂ ਦੀ ਸਮਾਨ ਬਿਰਤੀ ਵਾਲੇ ਬਹੁਤ ਕੰਮ ਮਿਲਣਗੇ। ਇੱਕ ਮਹਾਤਮਾ ਸੀ ਸਹਿਣਸ਼ੀਲਤਾ ਵਾਲਾ, ਕਹਿੰਦੇ ਵੀ ਪਰਖਣਾ ਕਰੀਏ। ਇੱਕ ਬੰਦੇ ਦੇ ਮਨ ਚ ਖਿਆਲ ਆਇਆ, ਘਰਵਾਲੀ ਨੂੰ ਸਿਖਾਲ ਦਿੱਤਾ, ਕਹਿੰਦਾ ਵੀ ਮੈਂ ਸੰਤ ਨੂੰ ਨਿਉਂਦਾ ਦੇ ਕੇ ਆਉਣਾ ਵੀ ਮੈਂ ਖਿਸਕ ਜਾਣਾ, ਜਦੋਂ ਸੰਤ ਆਵੇ ਵੀ ਉਹਦੀ ਲਾਹਪਾ ਚੰਗੀ ਤਰ੍ਹਾਂ ਕਰਦੀ। ਕਹਿੰਦੀ ਉਕਣੇ ਕਰਦਾ ਜਿਵੇਂ ਤੇਰੀ ਕਰਦੀ ਹੁੰਦੀ ਆ ਰੋਜ਼। ਉਹ ਕਹਿੰਦੀ ਵੀ ਹਾਂ ਇਸ ਤਰ੍ਹਾਂ ਹੀ ਕਰਦੀ ਵੀ ਜਰਾ ਉਹਨੂੰ ਚੰਗੀ ਤਰ੍ਹਾਂ ਹੀ ਦੱਸਣਾ ਇਹ ਦੇ। ਕਹਿੰਦੀ ਠੀਕ ਹੈ। ਉਹ ਨਿਉਂਦਾ ਦੇ ਕੇ ਆਏ, ਮਹਾਰਾਜ ਜੀ ਪ੍ਰਸ਼ਾਦਾ ਛਕਿਓ, ਕਹਿੰਦੇ ਆ ਜਾਵਾਂਗੇ। ਜਦੋਂ ਸੰਤ ਆਏ ਕਹਿੰਦੇ ਭਾਈ ਪ੍ਰੇਮੀਆਂ ਕਰੇ ਆ, ਨਿਕਲਿਆ ਹੀ ਪ੍ਰੇਮਣ ਬਾਹਰ। ਜਿਉਂ ਲੱਗੀ ਆ ਕੇ ਬੋਲਣ, ਕਹਿੰਦੀ ਕਿੱਥੋਂ ਤੁਰ ਕੇ ਆ ਗਿਆ ਤੂੰ ਪਖੰਡੀ? ਕਹਿੰਦੇ ਬੀਬੀ ਮੈਨੂੰ ਤਾਂ ਤੇਰੇ ਘਰ ਵਾਲੇ ਕਹਿੰਦੇ ਇਹੋ ਜਿਹੇ ਮੇਰੇ ਘਰ ਵਾਲੇ ਆ ਕੇ, ਚੱਲ ਜਾ ਇੱਥੇ ਕੋਈ ਰੋਟੀ ਰੋਟੀ ਨਹੀਂ ਬਣਾਈ ਤੁਸੀਂ। ਕਹਿੰਦਾ ਜੀ 7 ਵਜੇ ਆ ਗਏ ਵਾਪਸ, ਮੁੜ ਕੇ ਸੰਤਾਂ ਕੋਲ ਚਲਿਆ ਗਿਆ। ਦੂਜੇ ਦਿਨ ਕਹਿਣ ਲੱਗਿਆ, ਮਹਾਰਾਜ ਜੀ ਵੀ ਮੈਨੂੰ ਮਾਫ਼ ਕਰ ਦਿਓ, ਮੈਂ ਅਸਲ 'ਚ ਭੁੱਲ ਗਿਆ ਘਰ ਵਾਲੀ ਨੂੰ ਕਹਿਣਾ ਵੀ ਰੋਟੀ ਤਿਆਰ ਕਰ ਦਿਓ, ਸੰਤਾਂ ਨੇ ਆਉਣਾ। ਤੇ ਇਸ ਕਰਕੇ ਚਲੋ ਉਹਦਾ ਸਵਾਲ ਹੀ ਹੈ ਵੀ ਥੋੜਾ ਬਹੁਤ ਕਿਤੇ ਵੱਧ ਘੱਟ ਵੀ ਬੋਲ ਗਈ ਹੋਣੀ ਹੈ ਵੀ ਤੁਸੀਂ ਅੱਜ ਰੋਟੀ ਛਕਣ ਜ਼ਰੂਰ ਆਓ ਪ੍ਰਸ਼ਾਦਾ ਛਕਿਓ। ਕਹਿੰਦੇ ਚੰਗਾ ਭਾਈ ਆ ਜਾਵਾਂਗੇ। ਸੰਤ ਫੇਰ ਚਲੇ ਗਏ ਤੇ ਜਦੋਂ ਮਹਾਤਮਾ ਆਏ ਤੇ ਜੋ ਬੂਹੀ ਤੇ ਆ ਕੇ ਖੜੇ ਤੇ ਸੰਤਾਂ ਨੂੰ ਕਹਿੰਦਾ ਜੀ ਮੈਂ ਤਾਂ ਭੁੱਲ ਗਿਆ, ਕਹਿੰਦਾ ਰੋਟੀ ਨੂੰ ਤਿਆਰ ਹੋਈ ਸਾਡੇ ਤਾਂ। ਕਹਿੰਦੇ ਚਲੋ ਭਾਈ ਕੋਈ ਬਾਤ ਨਹੀਂ। ਤੀਸਰੇ ਦਿਨ ਫੇਰ ਇਸੇ ਤਰ੍ਹਾਂ ਨਿਉਂਦਾ ਦਿੱਤਾ ਤੇ ਸੰਤ ਆ ਗਏ। ਉਹਨੂੰ ਕਹਿੰਦਾ ਓਏ ਸਾਧਾ ਮੈਨੂੰ ਸਮਝ ਨਹੀਂ ਆਉਂਦੀ, ਕੁੱਤੇ ਨੂੰ ਵੀ ਮਾੜਾ ਜਿਹਾ ਇੱਕ ਦੋ ਵਾਰ ਮੋੜ ਦੀਏ ਉਹ ਨਹੀਂ ਆਉਂਦਾ। ਕਹਿੰਦਾ ਤੂੰ ਕੁੱਤੇ ਤੋਂ ਵੀ ਭੈੜਾ, ਤੇਰੀ ਲਾਹ ਭਾਵੇਂ ਜਾਣ ਕੇ ਕਰਾਈ, ਵੱਧ ਘੱਟ ਬੋਲਿਆ। ਅਗਲੇ ਦਿਨ ਜਾਣ ਕੇ ਬਹਾਨਾ ਕਰਿਆ, ਕਹਿੰਦਾ ਤੂੰ ਫੇਰ, ਕਹਿੰਦਾ ਤੁਰਦੇ ਫੇਰ ਆ ਗਿਆ। ਕਹਿੰਦੇ ਭਾਈ ਸੱਤ ਵਜਨ ਵਾਪਸ ਚਲੇ ਗਏ, ਕੋਈ ਹਰਖ ਨਹੀਂ, ਸੋਗ ਨਹੀਂ, ਕੁਛ ਨਹੀਂ। ਫਿਰ ਉਹਨੇ ਕਿਹਾ ਵੀ ਉਹ ਵੀ ਤਾਂ ਪੂਰਨ ਸੰਤ ਹੈ, ਜਾ ਕੇ ਚਰਨ ਫੜ ਲਏ। ਕਹਿਣ ਲੱਗੇ ਮਹਾਰਾਜ ਅਸਲ ਦੇ ਵਿੱਚ ਮੈਂ ਤੁਹਾਡੀ ਸ਼ਾਂਤ ਸੁਭਾਅ ਦੀ ਪਰਖਣਾ ਕੀਤੀ ਸੀ, ਬਾਕੀ ਇਹ ਸੰਤ ਦਾ ਰਿਦਾ ਜਿਹੜਾ ਨਾਮ ਜਪ ਕੇ ਠੰਡਾ ਹੁੰਦਾ ਹੈ, ਵੀ ਹੁਣ ਤੁਸੀਂ ਕਿਰਪਾ ਕਰੋ ਮੇਰੇ ਮਨ ਤੋਂ ਭਾਰ ਤਾਂ ਲੂਗਾ ਜੇ ਕਹੋ ਮੈਂ ਇੱਥੇ ਲੈ ਆਉਂਦਾ ਪ੍ਰਸ਼ਾਦੀ, ਵੀ ਮੇਰੇ ਘਰ ਵਾਲੀ ਨੂੰ ਵੀ ਮੈਂ ਜਾਣ ਕੇ ਸਿਖਾ ਲਿਆ ਸੀ, ਨਹੀਂ ਕਰੇ ਚਰਨ ਪਾਓ। ਕਹਿੰਦੇ ਭਾਈ ਮੈਨੂੰ ਤਾਂ ਕੋਈ ਫਰਕ ਨਹੀਂ, ਜਿੱਥੇ ਕਹਾਂ ਇੱਥੇ ਲਿਆਉਣਾ ਇੱਥੇ ਲਿਆ, ਘਰ ਜਾਣਾ ਕਰੇ। ਫਿਰ ਸ਼ਰਧਾਲੂ ਬਣ ਗਿਆ ਸੀ ਉਹ, ਤੇ ਇਸ ਪ੍ਰਕਾਰ ਦੱਸਿਆ ਵੀ ਉਹ ਦੋਨਾਂ ਦੇ ਵਿੱਚ ਸਮਬਿਰਤੀ ਰੱਖਦੇ ਤੇ ਪਰ ਵਾਕ ਸਦੋਖ ਅਦੋਖ ਭਨੇ ਘੱਟ ਵਾਕ ਕਹੇ ਨਾ ਪ੍ਰੰਤ ਸਹੇ, ਤੇ ਇਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਹੁੰਦਾ ਹੈ। ਆਪਣੇ ਗੁਣ ਔਗੁਣ ਤਿਉਂ ਪਰਕੇ ਚਹੂ ਮੈਂ ਦੋ ਕਹੇ ਦੋ ਕਵੀ ਨਾ ਕਹੇ, ਇਹ ਸੰਤਾਂ ਦਾ ਇਹ ਸੁਭਾਅ ਹੁੰਦਾ ਹੈ। ਤੇ ਇਸ ਪ੍ਰਕਾਰ ਇੱਥੇ ਸੁਭਾਅ ਵਰਣਨ ਕੀਤਾ ਮਹਾਰਾਜ ਸਾਹਿਬ ਜੀ ਨੇ।
ਤਿਰਸਕਾਰ ਨਹਿ ਪਵੰਤ,
ਕਿਸੇ ਅੱਖਰ ਦਾ ਅਰਥ ਰਹਿ ਤਾਂ ਨਹੀਂ ਗਿਆ ਬਾਈ? ਹਾਂਜੀ ਹੁਣ ਬੋਲੋ ਦੁਬਾਰੇ।
ਤਿਰਸਕਾਰ ਨਹਿ ਪਵੰਤ,
ਉਹਨਾਂ ਪੂਰਨ ਸੰਤ ਜਨਾਂ ਦਾ ਇਸ ਲੋਕ ਦੇ ਵਿੱਚ, ਇਸ ਲੋਕ ਵਿੱਚ ਜਾਂ ਪਰਲੋਕ ਵਿੱਚ, ਜੇ ਕੋਈ ਬ੍ਰਹਮ ਲੋਕ ਵਿੱਚ ਵੀ, ਜੇਕਰ ਉਹ ਬ੍ਰਹਮ ਲੋਕ ਦੇ ਵਿੱਚ ਵੀ ਚਲੇ ਜਾਣ ਤਾਂ ਵੀ ਉੱਥੇ ਉਹਨਾਂ ਦਾ ਭਾਈ ਤਿਰਸਕਾਰ ਨਾਮ ਨਿਰਾਦਰ ਦਾ ਹੁੰਦਾ ਹੈ, ਤੇ ਉਹ ਨਹਿ ਪਵੰਤ, ਪਵੰਤ ਨਾਮ ਹੋਣ ਤੋਂ ਵੀ ਉਹਨਾਂ ਦਾ ਤਿਰਸਕਾਰ ਨਹੀਂ ਹੁੰਦਾ, ਸਤਿਕਾਰ ਹੀ ਹੁੰਦਾ ਹੈ।
ਨਹਿ ਪਵੰਤ ਮਾਨ ਭੰਗ ਨਹਿ,
ਜੇ ਸਵਰਗ ਦੇ ਵਿੱਚ ਵੀ ਚਲੇ ਜਾਣ ਤਾਂ ਵੀ ਮਾਨ ਜਿਹੜਾ ਸਤਿਕਾਰ ਉਹਨਾਂ ਦਾ ਭੰਗ ਨਹੀਂ ਹੁੰਦਾ, ਭਾਵ ਕੋਈ ਅਪਮਾਨ ਨਹੀਂ ਕਰ ਸਕਦਾ। ਤੇ ਪਵੰਤ ਨਾਮ ਸਹਿਸ ਕਿਰਤੀ ਹੈ, ਹੁੰਦੇ ਤੋਂ ਭਾਵ ਹੈ, ਮਾਨ ਭੰਗ ਨਹੀਂ ਹੁੰਦਾ ਉਹਨਾਂ ਦਾ, ਸਤਿਕਾਰ ਕਾਇਮ ਰਹਿੰਦਾ ਹੈ।
ਸੋਭਾਹੀਨ ਨਹਿ ਪਵੰਤ,
ਜੇਕਰ ਉਸ ਜਮਪੁਰੀ ਦੇ ਵਿੱਚ ਜਾਂ ਪਤਾਲ ਦੇ ਵਿੱਚ ਵੀ ਚਲੇ ਜਾਣ ਤੇ ਕਹਿੰਦੇ ਤਾਂ ਵੀ ਉਹਨਾਂ ਦੀ ਸੋਭਾ ਤੋਂ ਹੀਨ ਖਾਲੀ ਨਹੀਂ ਹੁੰਦੇ, ਜਿੱਥੇ ਜਾਣਗੇ ਉੱਥੇ ਤਿਨਕੀ ਸੋਭਾ ਸਭਨੀ ਥਾਂ, ਉਹ ਸਾਰਿਆਂ ਥਾਵਾਂ ਤੇ ਉਹਨਾਂ ਦੀ ਸੋਭਾ ਪਵੰਤ ਨਾਮ ਹੋਣ ਦਾ ਹੈ, ਤੇ ਉਹ ਸੋਭਾ ਤੋਂ ਹੀਨ ਖਾਲੀ ਨਹੀਂ ਹੁੰਦੇ ਹਨ।
ਨਹਿ ਪੋਹੰਤ ਸੰਸਾਰ ਦੁੱਖ ਨਹਿ,
ਨਾ ਹੀ ਉਹਨਾਂ ਨੂੰ ਸੰਸਾਰ ਜਗ ਦੇ ਦੁੱਖ ਨੇ, ਦੁੱਖ ਪੋਹੰਤ ਨਾਮ ਪੋਹਦੇ ਨਹੀਂ, ਸਪਰਸ਼ ਨਹੀਂ ਕਰਦੇ ਹਨ।
ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗਹ,
ਤੇ ਸੰਗਹ ਤੇ ਭਾਈ ਇੱਥੇ ਇਹਦਾ ਵਿਸਰਾਮ ਹੈ, ਇਸ ਕਰਕੇ ਇਹ ਧਿਆਨ ਰੱਖਣਾ ਥੋੜਾ ਜਿਹਾ, ਵਿਸਰਾਮ ਕੀ ਔਖੇ ਹੁੰਦੇ ਹੈ। ਤੋ ਇਸ ਕਰਕੇ ਕਹਿੰਦੇ ਹੇ ਭਾਈ ਐਸੇ ਸਾਧ ਸੰਤ ਜਨਾਂ ਦੇ ਸੰਘੇ ਨਾਲ, ਭਾਵ ਉਹਨਾਂ ਦੀ ਸੰਗਤ ਚ ਮਿਲ ਕੇ, ਜੋ ਵੀ ਪੁਰਖ ਗੋਬਿੰਦ ਪਰਮਾਤਮਾ ਦਾ ਨਾਮ ਜਪੰਤ ਜਪਦੇ ਹਨ, ਸਾਧੂ ਐਸੇ ਸਾਧੂਆਂ ਦੀ ਸੰਗਤ ਕਰਦੇ ਕਰਦੇ ਜਿਹੜੇ ਨਾਮ ਜਪਣਾ ਹੈ ਉਹਦੇ ਚ ਨਾਮ ਜਪਣ ਚ ਕਾਮਯਾਬੀ ਮਿਲਦੀ ਹੈ। ਤੋ ਇਸ ਕਰਕੇ ਹੁਣ ਅੱਗੇ ਕਥਨ ਕਰਦੇ ਨੇ,
ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੇ ਉਹ ਪ੍ਰਾਣੀ ਪ੍ਰਾਣਾਧਾਰੀ ਜੀਵ ਸੁਖ ਸਰੂਪ ਦੇ ਵਿੱਚ ਵਾਸਨੇ ਵਸਦੇ ਨੇ, ਉਹ ਸੁਖਾਂ ਦੇ ਵਾਸਨੇ ਪਾਤਰ ਬਣ ਜਾਂਦੇ ਨੇ, ਵਾਸਨਾ ਪਰਿਵਰਤਨ ਦਾ ਵੀ ਹੁੰਦਾ ਨਾ, ਉਹਨਾਂ ਦੇ ਕੋਲੋਂ ਸੁਖ ਸਰੂਪ ਦੀ ਭਗਤੀ ਰੂਪੀ ਵਾਸਨੇ, ਵਾਸਨਾ ਨਾਲ ਵਾਸਨਾ ਦਾ ਵੀ ਹੁੰਦਾ, ਵਾਸਨਾ ਸੁਗੰਧੀ ਭਗਤੀ ਦੀ ਆਉਂਦੀ ਹੈ। ਫਿਰ ਪ੍ਰਸ਼ਨ ਕੀਤਾ ਹਰੀ ਲਾਲ ਕ੍ਰਿਸ਼ਨ ਲਾਲ ਨੇ ਕਿ ਸਾਧੂ ਮਹਾਰਾਜ ਜਿਹੜੇ ਨੇ ਉਹ ਇਕੱਲੇ ਮਾਲਾ ਫੇਰਨੇ ਵਾਲੇ ਕਿ ਸੂਰਮੇ ਵੀ ਹੁੰਦੇ ਨੇ? ਤੇ ਮਹਾਰਾਜ ਸਾਹਿਬ ਜੀ ਫਿਰ ਉੱਤਰ ਦੇ ਕੇ ਦੱਸਦੇ ਨੇ ਕਿ ਭਾਈ ਤੇ ਉਹ ਜਿਹੜੇ ਸੰਤ ਜਨ ਹਨ ਉਹ ਪ੍ਰਭੂ ਨੂੰ ਪਾਤਸ਼ਾਹ ਮੰਨ ਕੇ ਨਾ, ਸੰਤ ਜਨ ਉਹਦੀ ਸੈਨਾ ਦੇ ਰੂਪ ਦੇ ਵਿੱਚ ਸਮਝੋ ਉਹਨਾਂ ਨੂੰ, ਸੂਰਮੇ ਨੂੰ ਹੋਵੇ। ਉਹ ਕਹਿੰਦੇ ਮਹਾਰਾਜ ਕਿਸ ਤਰ੍ਹਾਂ ਸੂਰਮੇ ਨੇ? ਕਹਿੰਦੇ ਜਿਨ ਮੈਨ ਮਾਰੇ ਪੰਚ ਸੂਰ ਵੀ ਰਿਹਾ ਸੋ ਕੌਣ ਬਲੀ ਰੇ, ਜਿਨ ਪੰਚ ਮਾਰ ਵਿਦਾਰ ਗੁਦਾਰੇ ਸੋ ਪੂਰਾ ਹੀ ਕਲੀ ਰੇ। ਇਸ ਕਰਕੇ ਦੱਸਦੇ ਨੇ ਕਹਿੰਦੇ ਸੰਤ ਜਨ ਰੱਬ ਦੀ ਸੈਨਾ ਹੈ, ਇਹ ਫੌਜ ਹੈ ਰੱਬ ਦੀ, ਜਿਵੇਂ ਮਹਾਰਾਜ ਸਾਹਿਬ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਉ ਖਾਲਸਾ ਪਰਮਾਤਮਾ ਕੀ ਮੌਜ ਦੱਸਦੇ ਹਨ ਜੀ
ਸੈਨਾ ਸਾਧ ਸਮੂਹ ਸੂਰ ਅਜਿੱਤੰ
ਹੇ ਭਾਈ ਹਰੀ ਰੂਪ ਰਾਜੇ ਦੀ ਸਮੂਹ ਸਾਰੇ ਚਾਹੇ ਉਹ ਮੁਸਲਮਾਨਾਂ ਚ ਹੋਣ ਚਾਹੇ ਹਿੰਦੂਆਂ ਚ ਹੋਣ ਸਿੱਖਾਂ ਚ ਹੋਣ ਸਾਧ ਸੰਤ ਜਨ ਸੈਨਾ ਫੌਜ ਦੀ ਨਿਆਈ ਨਾ ਪਲਟਣਾ ਵੀ ਤਾਂ ਕਈ ਕਿਸਮ ਦੀਆਂ ਹੁੰਦੀਆਂ ਨਾ ਤੇ ਹੈ ਰਾਜੇ ਦੀ ਉਹ ਸੈਨਾ ਇਸੇ ਤਰ੍ਹਾਂ ਸਾਰੇ ਅਜਿੱਤੰ ਜਿੱਤਣ ਤੋਂ ਰਹਿਤ ਸੂਰ ਸੂਰਮੇ ਨ ਸੰਤ ਜਨਾਂ ਦੀ ਸਮੂਹ ਗੁਣਾ ਰੂਪੀ ਸੈਨਾ ਹੈ ਦੂਸਰਾ ਅਰਥ ਦਾ ਕਾਮ ਕ੍ਰੋਧ ਲੋਹ ਮੋਹ ਹੰਕਾਰ ਤੇ ਉਹਨਾਂ ਨੂੰ ਤੇ ਸੰਸਾਰ ਨੂੰ ਤਾਂ ਕਾਮ ਕ੍ਰੋਧ ਆਦਿਕ ਨੇ ਜਿੱਤ ਲਿਆ ਪਰ ਸੰਤ ਜਨ ਕਾਮ ਕ੍ਰੋਧ ਆਦਿ ਸੂਰਮਿਆਂ ਤੋਂ ਉਹ ਅਜਿੱਤੰ ਜਿੱਤੇ ਨਹੀਂ ਜਾਂਦੇ ਭਾਵ ਕਾਮ ਕ੍ਰੋਧ ਉਹਨਾਂ ਨੂੰ ਜਿੱਤ ਨਹੀਂ ਸਕਦੇ ਉਹਨਾਂ ਨੇ ਬਲਕਿ ਕਾਮ ਕ੍ਰੋਧ ਲੋਹ ਮੋਹ ਹੰਕਾਰ ਨੂੰ ਜਿੱਤ ਲਿਆ ਹੈ ਇਸ ਕਰਕੇ ਨਾ ਕਾਮੰਗ ਨਾ ਕ੍ਰੋਧੰਗ ਨਾ ਲੋਭੰਗ ਨਾ ਮੋਹੰਗ ਇਸ ਪ੍ਰਕਾਰ ਉਹਨਾਂ ਦੀ ਵਾਹਿਗੁਰੂ ਦੀ ਜਦੋਂ ਕਿਰਪਾ ਹੁੰਦੀ ਹੈ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਗੇ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਇਹ ਉਹਨਾਂ ਤੇ ਕਿਰਪਾ ਹੋਈ ਵੀ ਹੈ
ਸੰਨਾਹੰ ਤਨ ਨਿਮਰਤਾ
ਤੇ ਕਹਿੰਦੇ ਜਿਹੜੀ ਨਿਮਰਤਾ ਤੋਂ ਭਾਵ ਹੈ ਜਿਹੜੀ ਨਿਮਰਤਾ ਹੈ ਗਰੀਬੀ ਹੈ ਇਹ ਗਰੀਬੀ ਰੂਪ ਨਿਮਰਤਾ ਰੂਪ ਸਨਾਹੰ ਇਹ ਸੰਜੋਗ ਪਹਿਨੀ ਹੋਈ ਹੈ ਲੋਹੇ ਦਾ ਕੁੜਤਾ ਜਿਹਨੂੰ ਕਹਿੰਦੇ ਹੈ ਉਹ ਤਨ ਸਰੀਰ ਦੇ ਉੱਪਰ ਪਹਿਨੀ ਹੋਈ ਹੈ ਤੇ ਇਸ ਕਰਕੇ ਫਿਰ ਸੰਸਾਰ ਦੀਆਂ ਜਿਹੜੀਆਂ ਤਰਕਾਂ ਵਿਤਰਕਾਂ ਆਦਿ ਕੋਈ ਵੀ ਸ਼ਸਤਰ ਉੱਥੇ ਕੰਮ ਨਹੀਂ ਕਰਦਾ ਹੈ ਤੇ ਇਉਂ ਫਿਰ ਅੱਗੇ ਦੱਸਦੇ ਹਨ ਜੀ
ਆਵਦ ਹੈ ਗੁਣ ਗੋਬਿੰਦ ਰਮਣ
ਤੇ ਉਹਨਾਂ ਦੇ ਗੋਬਿੰਦ ਪਰਮਾਤਮਾ ਦੇ ਅਤੇ ਗੁਣ ਜਿਹੜੇ ਰਮਣ ਉਹ ਫਿਰ ਕੀ ਕਹਿੰਦੇ ਗੋਬਿੰਦ ਪਰਮਾਤਮਾ ਦੇ ਗੁਣ ਰਮਣ ਉਚਾਰਨ ਰੂਪ ਉਹਨਾਂ ਦੇ ਤਨ ਦੇ ਉੱਤੇ ਅਵਧ ਹੈ ਸ਼ਸਤਰ ਪਕੜੇ ਹੋਏ ਨੇ ਇਹ ਉਹਨਾਂ ਨੇ ਭਗਤੀ ਰੂਪ ਤਾਂ ਤੇਗਾ ਫੜਿਆ ਹੋਇਆ ਬ੍ਰਹਮ ਗਿਆਨ ਰੂਪੀ ਖੰਡਾ ਫੜਿਆ ਹੋਇਆ ਬਿਰਤੀ ਬ੍ਰਹਮਾਕਾਰ ਕਰਕੇ ਸੁਰਤ ਜੋੜਨ ਰੂਪ ਇਹ ਤੋਪ ਉਹਨਾਂ ਦੇ ਕੋਲ ਹੈ ਵੱਡੇ ਗੋਲੇ ਸਿੱਟਣ ਵਾਲੀ ਉਹਦੇ ਚ ਗਿਆਨ ਰੂਪੀ ਗੋਲਾ ਗਿਆਨ ਚਲਾਇਆ ਗੋਲਾ ਗਿਆਨ ਚਲਾਇਆ ਕਿ ਹੈ ਨਾ ਤੇ ਧਰਮ ਰੂਪੀ ਫਿਰ ਉਹਨਾਂ ਦੇ ਕੋਲ ਧਨੁਸ਼ ਵੀ ਪਕੜਿਆ ਹੋਇਆ ਹੈ ਪ੍ਰੇਮ ਰੂਪੀ ਤੀਰ ਪਾਏ ਵੇ ਨੇ ਉਹਦੇ ਵਿੱਚ ਐਸੇ ਸੰਤ ਜਨ ਸੂਰਮੇ ਸਮਝੋ
ਓਟ ਗੁਰ ਸ਼ਬਦ ਕਰ ਚਰਮਣ ਹੈ
ਤੇ ਇਸ ਕਰਕੇ ਫਿਰ ਉਹਨਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਓਟ ਨਾਮ ਹੈ ਟੇਕ ਦਾ ਟੇਕ ਰੂਪੀ ਜਿਹੜੀ ਟੇਕ ਧਾਰਨ ਕੀਤੀ ਹੈ ਸ਼ਬਦ ਦੀ ਕਰ ਉਹ ਇਹ ਕਰ ਹੱਥਾਂ ਦੇ ਵਿੱਚ ਚਰਮਣ ਹੈ ਨਾਮ ਢਾਲ ਦਾ ਢਾਲ ਪਕੜੀ ਹੋਈ ਹੈ ਜਿਸ ਕਰਕੇ ਫਿਰ ਦੁਨੀਆਂ ਦੀਆਂ ਤਰਕਾਂ ਰੂਪ ਤਲਵਾਰਾਂ ਉਹਨੂੰ ਬਿੰਨ ਨਹੀਂ ਸਕਦੀਆਂ ਹਨ
ਆਰੂੜ ਤੇ ਅਸਵ ਰਥ ਨਾਗ ਹੈ
ਕਿ ਉਹਨਾਂ ਨੂੰ ਸਰਵਨ ਰੂਪ ਅਸਵ ਘੋੜੇ ਮੰਨਣ ਰੂਪ ਰਥ ਨਧਿਆਸਨ ਰੂਪੀ ਨਾਗ ਹੈ ਨਾਮ ਹਾਥੀ ਦਾ ਹੈ ਇਹ ਹਾਥੀ ਦੇ ਉੱਪਰ ਕੀ ਕਰਦੇ ਨੇ ਅਰੂੜ ਤੇ ਇਹ ਅਸਵਾਰ ਹੁੰਦੇ ਹਨ ਜਾਂ ਬੈਰਾਗ ਵਿਵੇਕ ਆਦਿ ਚਾਰੇ ਸਾਧਨਾਂ ਦੇ ਸੰਯੁਕਤ ਤੇ ਇਹ ਫਿਰ ਸਮਝ ਲਓ ਪੈਦਲ ਜਿਹੜੀ ਫੌਜ ਹੁੰਦੀ ਹੈ ਉਹ ਹੈ ਅਤੇ
ਬੁਝੰਤੇ ਪ੍ਰਭ ਮਾਰਗ ਹੈ
ਤੇ ਫਿਰ ਪ੍ਰਭ ਪਰਮਾਤਮਾ ਨੂੰ ਬੁਝੰਤੇ ਬੁਝਣ ਰੂਪ ਮਾਰਗ ਹੈ ਰਸਤੇ ਉੱਪਰ ਜਾਣਾ ਕਰਦੇ ਨੇ ਇਹ ਅਰੂੜ ਤੇ ਅਰੂੜ ਤੇ ਨਹੀਂ ਕਰਨਾ ਪਾਠ ਭਾਰਾ ਬੋਲਣਾ ਅਸਬ ਅੱਧੇ ਵਾਹਵੇ ਦਾ ਜਿਹੜਾ ਨਾਲ ਇਹ ਪੋਲਾ ਉਚਾਰਨ ਕਰਨਾ ਇਸ ਨੂੰ ਇਸ ਪ੍ਰਕਾਰ ਹੈ ਹਾਂਜੀ ਹੁਣ ਬੋਲਿਓਗੇ
ਵਿਚਰਤੇ ਨਿਰਭਯੰ ਸਤਰ ਸੈਨਾ
ਤੇ ਇਸ ਪ੍ਰਕਾਰ ਕਹਿੰਦੇ ਹੈ ਨਿਰਭਯੰ ਇੱਥੇ ਯਈਏ ਦੀ ਵਰਤੋਂ ਜਿਹੜੀ ਹੈ ਈੜੀ ਦੀ ਸਿਹਾਰੀ ਤੇ ਐੜੇ ਦੇ ਉੱਤੇ ਟਿੱਪੀ ਲੱਗੀ ਹੋਵੇ ਐ ਬੋਲਣਾ ਇਹਨੇ ਨਿਰਭਯੰ ਤੇ ਸੰਤ ਜਨ ਕਾਮ ਕ੍ਰੋਧ ਅਗਿਆਨ ਆਦਿ ਸ਼ਤਰੂ ਦੁਸ਼ਮਣਾਂ ਦੀ ਸੈਨਾ ਫੌਜ ਵਿੱਚ ਤੇ ਨਿਰਭਯੰ ਭੈ ਤੋਂ ਰਹਿਤ ਰਹਿ ਨਿਰਭਉ ਜਪੈ ਸਗਲ ਭਉ ਮਿਟੈ ਉਹ ਵਿਚਰਦੇ ਵਿਚਰਦੇ ਨ ਭਾਵ ਇਹਨਾਂ ਦੇ ਪ੍ਰਭਾਵ ਹੇਠ ਨਹੀਂ ਆਉਂਦੇ ਹਨ
ਧਾਇੰਤੇ ਗੋਪਾਲ ਕੀਰਤਨ ਹੈ
ਤੇ ਇਸ ਕਰਕੇ ਫਿਰ ਇਹ ਸਾਧ ਜੀ ਅੱਗੇ ਇਹਦਾ ਉਚਾਰਨ ਹੈ ਦੋ ਅੱਖਰ ਸਿਮਰਤੀ ਵਿੱਚ ਲੈ ਲਓ ਈੜੀ ਨੂੰ ਸਿਹਾਰੀ ਹੋਵੇ ਐੜੇ ਦੇ ਉੱਤੇ ਟਿੱਪੀ ਲੱਗੀ ਹੋਵੇ ਤੇ ਧੱਦੇ ਨੂੰ ਕੰਨਾ ਲੱਗਿਆ ਹੀ ਹੋਇਆ ਯਈਏ ਦੀ ਵਰਤੋਂ ਈੜੀ ਤੇ ਐੜੇ ਦੋ ਅੱਖਰਾਂ ਦੇ ਨਾਲ ਸੁਧ ਬਣੇਗੀ ਈੜੀ ਦੀ ਸਿਹਾਰੀ ਐੜੇ ਦੇ ਉੱਤੇ ਟਿੱਪੀ ਹੋਵੇ ਇਉਂ ਯਈਏ ਨੇ ਬੋਲਣਾ ਇੱਥੇ ਧਾਇਨ ਤੇ ਉਚਾਰਨ ਕਰਨਾ ਇਸ ਦਾ ਇਉਂ ਗੋਪਾਲ ਪਰਮਾਤਮਾ ਦਾ ਕੀਰਤਨ ਜਸ ਰੂਪ ਦੇ ਵਿੱਚ ਇਹ ਧਾਵਾ ਬੋਲਦੇ ਨੇ। ਇਹ ਕਾਰਨ ਹੈ ਵੀ ਜਿੱਥੇ ਕੋਈ ਮੋਰਚਾ ਅੜਿਆ ਹੋਵੇ ਉੱਥੇ ਫਿਰ ਇਕੱਠੇ ਹੋ ਕੇ ਹੱਲਾ ਮਾਰਨਾ, ਉਹਨੂੰ ਧਾਵਾ ਕਹਿੰਦੇ। ਫੌਜ ਨੇ ਧਾਵਾ ਬੋਲ ਦਿੱਤਾ ਇਕੱਠੇ ਹੋ ਕੇ। ਜਿਹੜਾ ਹੱਲੇ ਦਾ ਕੀਰਤਨ ਕਰਨਾ ਹੈ, ਤੇ ਜਿਵੇਂ ਬਹੁਤ ਸਾਰੇ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਕਰਦੇ ਸੀ, ਤੇ ਇਹ ਧਾਵਾ ਬੋਲਣਾ ਹੈ। ਤੇ ਜਦੋਂ ਸਾਧ ਸਿੰਘ ਜੀ ਕੋਈ ਬੰਦੂਕ ਦਾ ਖੜਕਾ ਹੁੰਦਾ ਨਾ, ਪੰਛੀ ਸਾਰੇ ਉੱਡ ਜਾਂਦੇ ਨੇ, ਜਾਨਵਰ ਜਿਹੜੇ ਬਿਰਛ ਦੇ ਬੈਠੇ ਹੁੰਦੇ ਨੇ। ਜਦੋਂ ਰਸਨਾ ਤੋਂ ਅਸੀਂ ਨਾਮ ਉਚਾਰਨ ਕਰਦੇ ਹਾਂ ਉਦੋਂ ਪਾਪ ਨੱਠ ਜਾਂਦੇ ਨੇ, ਤੇ ਜੇ ਅਸੀਂ ਉਹ ਖੜਕਾ ਸ਼ਸਤਰ ਦਾ ਨਾ ਹੋਵੇ, ਜਿਵੇਂ ਉਹ ਪੰਛੀ ਉੱਥੇ ਹੀ ਬੈਠੇ ਰਹਿੰਦੇ ਦਰਖਤ ਦੇ ਉੱਤੇ। ਜਿਹੜਾ ਨਾਮ ਉੱਚੇ ਬੋਲਣਾ ਕੰਨਾਂ ਨੂੰ ਸੁਣੇ, ਪਹਿਲੀ ਅਵਸਥਾ ਚ ਐਸੇ ਹੀ ਹੁੰਦਾ, ਪਾਪ ਨੱਠਦੇ ਨੇ ਦੇ। ਤੋ ਇਸ ਕਰਕੇ ਇਹ ਧਾਵਾ ਬੋਲਣਾ ਹੈ,
ਜਿੱਤ ਤੇ ਬੇਸਵ ਸੰਸਾਰ ਹੈ,
ਤੇ ਇਹਨੂੰ ਪਾਏ ਅਦਕ ਦੇ ਸਹਿਤ ਪਾਠ ਹੈ। ਜਿੱਤ ਤੇ ਜਿੱਤਣ ਤੋਂ ਭਾਵ ਹੈ, ਜਿੱਤ ਤੇ ਪੋਲਾ ਪਾਠ ਨਹੀਂ ਕਰਨਾ, ਜਿੱਤ ਤੇ ਅਦਕ ਸਹਿਤ ਬਿਸਵ ਅੱਧੇ ਵਾਹਵੇ ਨਾਲ ਅਤੇ ਵਸਿੰਗ ਉਚਾਰਨ ਕਰਨਾ, ਵਾਹ ਵਾਹ ਪੂਰਾ ਬੋਲੇ ਵਸਿੰਗ। ਤੋ ਇਸ ਕਰਕੇ ਸਾਧ ਸਿੰਘ ਜੀ ਇਹ ਜਿਹੜਾ ਅੱਗੇ ਪਾਠ ਆ ਰਿਹਾ ਮੈਂ ਉਹਦੀ ਗੱਲ ਕਰਦਾ ਵੀ ਤਾਂ ਕਿ ਇੱਥੇ ਪਹਿਲੀ ਦੱਸ ਦਿੱਤਾ, ਨਾਨਕ ਵਸਿੰਗ ਕਰੋਤ ਵਾਲਾ ਪਾਠ ਹੈ। ਇਸ ਪ੍ਰਕਾਰ ਮਨ ਨੂੰ ਜਿੱਤਣ ਰੂਪੀ ਵਿਸਵ ਸਾਰੇ ਸੰਸਾਰ ਜਗਤ ਨੂੰ ਜਿੱਤਦੇ ਜਿੱਤ ਲੈਂਦੇ ਹੈ। ਅੱਗੇ ਦੱਸਦੇ ਨੇ ਮਹਾਰਾਜ,
ਨਾਨਕ ਵਸਿੰਗ ਕਰੋਤ ਪੰਚ ਤਸਕਰ ਹੈ।
ਸਤਿਗੁਰੂ ਜੀ ਕਥਨ ਕਰਦੇ ਆ ਫਿਰ ਪੰਜ ਕਾਮ ਕਰੋਲੋ ਮੋਹੰਕਾਰ, ਇਹ ਵਿਕਾਰ ਰੂਪੀ ਤਸਕਰ ਨਾਮ ਚੋਰਾਂ ਦਾ, ਤਸਕਰ ਹੈ ਚੋਰਾਂ ਨੂੰ ਕਹਿੰਦੇ ਨੇ, ਤੇ ਉਹਨਾਂ ਨੇ ਆਪਣੇ ਵਸਿੰਗ ਤੇ ਇਹਨੂੰ ਜਿਵੇਂ ਵਾਹਵੇ ਦੇ ਉੱਤੇ ਅਦਕ ਵੀ ਲੱਗੀ ਹੋਵੇ ਤੇ ਸੱਸੇ ਦੀ ਸਿਹਾਰੀ ਤੇ ਐੜੇ ਦਾ ਉੱਪਰ ਟਿੱਪੀ ਲੱਗੀ ਹੋਵੇ, ਐਂ ਬੋਲਣਾ ਇਹਨੂੰ ਵਸਿੰਗ ਅਧੀਨ ਕ੍ਰੋਧ ਕਰ ਲੈਂਦੇ ਹਨ। ਅੱਗੇ ਸੰਸਾਰ ਨੂੰ ਮਿਥਿਆ ਜਨਾਉਣ ਦੇ ਲਈ ਅਨੇਕਾਂ ਦ੍ਰਿਸ਼ਟਾਂਤ ਦੇ ਕਰਕੇ ਮਹਾਰਾਜ ਸਾਹਿਬ ਜੀ ਤੇ ਉਹ ਅੱਗੇ ਕਥਨ ਕਰਦੇ ਹਨ। ਸੁਣੋ ਜੀ,
ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ,
ਤੇ ਇਉਂ ਸਾਸ ਜੀ ਇਹ ਨਗਰੰ ਪਾਠ ਇਸ ਤਰ੍ਹਾਂ ਹੀ ਸੁਣਿਆ ਜਿਵੇਂ ਤੁਸੀਂ ਭਾਈ, ਇਹਨੂੰ ਨਗਰੰਗ ਨਹੀਂ ਕਰਨਾ, ਨਗਰੰਗ ਪੋਲਾ ਪਾਠ ਨਹੀਂ ਕਰਨਾ, ਨਗਰੰਗ ਨਗਰ ਤੋਂ ਭਾਵ ਹੈ। ਕਹਿੰਦੇ ਮ੍ਰਿਗ ਤ੍ਰਿਸ਼ਨਾ ਦੇ ਪਾਣੀ, ਮ੍ਰਿਗ ਤ੍ਰਿਸ਼ਨਾ ਅਤੇ ਗੰਧਰਵ ਨਗਰੰ ਹਰ ਚੰਦੌਰੀ ਵਾਂਗ ਝੂਠਾ ਹੈ, ਤੇ ਇਹਦੇ ਨਾਲ ਹੋਰ ਦੱਸ ਦੇਣ,
ਦੁਰਮ ਛਾਇਆ ਰਚ ਦੁਰਮਿਤ ਹੈ,
ਤੇ ਇਉਂ ਛਾਇਆ ਜਿਵੇਂ ਯਈਆ ਦੀ ਵਰਤੋਂ ਹੈ, ਈੜੀ ਦੀ ਸਿਹਾਰੀ, ਐੜੇ ਦਾ ਕੰਨਾ, ਜਿਵੇਂ ਇਆ ਪਾਠ ਬਣਦਾ ਛਾਇਆ, ਇਉਂ ਉਚਾਰਨ ਇਹਦਾ। ਕਹਿੰਦੇ ਇਸ ਤਰ੍ਹਾਂ ਦੁਰਮ ਬਿਰਸ਼ ਦੀ ਜਿਹੜੀ ਛਾਇਆ ਹੈ ਉਹ ਸਥਿਰ ਨਹੀਂ ਰਹਿਣ ਵਾਲੀ, ਬਿਰਖ ਕੀ ਛਾਇਆ ਸੂ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ, ਤੇ ਪਰ ਇਸ ਪ੍ਰਕਾਰ ਦੀ ਕਹਿੰਦੇ ਉਹ ਛਾਇਆ ਜਿਹੜੀ ਅਨਿਸਤਰ ਹੈ ਤੇ ਦੁਰਮਤ ਹੈ ਖੋਟੀ ਮਤ ਵਾਲੇ ਇਹਦੇ ਵਿੱਚ ਮੋਹ ਵਿੱਚ ਰਚ ਮਿਲ ਜਾਂਦੇ ਨੇ, ਫਸ ਜਾਂਦੇ ਨੇ। ਇਸ ਪ੍ਰਕਾਰ ਫਿਰ ਕਹਿੰਦੇ ਇਹ ਮ੍ਰਿਗ ਤ੍ਰਿਸ਼ਨਾ ਜਿਹੜਾ ਰੇਤਲੀ ਜ਼ਮੀਨ ਦੇ ਅੰਦਰ ਸੂਰਜ ਦੀਆਂ ਕਿਰਨਾਂ ਜਦੋਂ ਪੈਂਦੀਆਂ ਨਾ, ਉਹ ਜ਼ਮੀਨ ਦੇ ਰੇਤਾ ਚਮਕ ਕੇ ਉਹਦੇ ਚ ਇਸ ਤਰ੍ਹਾਂ ਦੇ ਭਾਵ ਪ੍ਰਤੀਤ ਹੋ ਜਾਂਦਾ ਵੀ ਪਾਣੀ ਹੈ। ਮਿਰਗ ਪਸ਼ੂ ਹੈ, ਉਹਨੂੰ ਭੁਲੇਖਾ ਪੈਂਦਾ, ਬੰਦਿਆਂ ਨੂੰ ਭੁਲੇਖਾ ਪੈ ਜਾਂਦਾ ਅਣਜਾਣ ਬੰਦੇ ਨੂੰ, ਉਹ ਫਿਰ ਪਿਆਸਾ ਹੁੰਦਾ, ਦੌੜ ਕੇ ਜਾਂਦਾ, ਉਹ ਹੋਰ ਮੀਲ ਅੱਗੇ ਦਿਸੀ ਜਾਂਦੀ ਹੈ, ਫਿਰ ਨੱਠਦਾ, ਇੱਕ ਪਿਆਸ ਲੱਗੀ ਹੁੰਦੀ ਹੈ, ਦੌੜਦੇ ਦੌੜਦੇ ਪ੍ਰਾਣ ਤਿਆਗ ਜਾਂਦਾ। ਉਹ ਰੇਤੇ ਦੀ ਚਮਕ ਨੂੰ ਪਾਣੀ ਸਮਝ ਕੇ ਮਿਰਗ ਭਟਕਦਾ ਹੈ। ਇਸੇ ਪ੍ਰਕਾਰ ਬ੍ਰਹਮ ਰੂਪੀ ਤਾਂ ਹੈ ਸੂਰਜ, ਜਿਹਦੀ ਸੱਤਾ ਰੂਪੀ ਕਿਰਨਾਂ ਮਾਇਆ ਰੂਪੀ ਰੇਤੇ ਵਿੱਚ ਪੈ ਰਹੀਆਂ ਹਨ, ਜਿਸ ਕਰਕੇ ਨਾਨਾ ਤਰ੍ਹਾਂ ਦਾ ਸੰਸਾਰ ਅਤੇ ਪਦਾਰਥਾਂ ਰੂਪ ਪਾਣੀ ਇਹ ਪ੍ਰਤੀਤ ਹੋ ਰਿਹਾ ਹੈ। ਇਸ ਕਰਕੇ ਇਹਦੀ ਜੋ ਸੱਤਤਾ ਪ੍ਰਤੀਤ ਹੋ ਰਹੀ ਹੈ ਇਹ ਮਿਰਗ ਤ੍ਰਿਸ਼ਨਾ ਦਾ ਪਾਣੀ ਉਹਦੀ ਤਰ੍ਹਾਂ, ਜੀਵ ਰੂਪੀ ਮਿਰਗ ਇਹਨਾਂ ਪਦਾਰਥਾਂ ਨੂੰ ਸੰਸਾਰ ਨੂੰ ਸੱਚੇ ਮੰਨ ਕੇ ਇਹਨਾਂ ਦੀ ਪ੍ਰਾਪਤੀ ਦੀ ਆਸਾ ਕਰਨ ਵਿੱਚ ਲੱਗਿਆ ਹੋਇਆ ਤੇ ਆਸਾ ਕਰਨ ਰੂਪੀ ਦੌੜਦਾ ਹੈ, ਪਰ ਇਹ ਪਦਾਰਥ ਸੰਸਾਰ ਮਿਰਗ ਤ੍ਰਿਸ਼ਨਾ ਦੇ ਪਾਣੀ ਵਾਂਗੂੰ ਝੂਠਾ ਹੁੰਦਾ ਹੈ। ਜੀਵ ਇਸ ਤਰ੍ਹਾਂ ਹੀ ਪ੍ਰਾਣ ਤਿਆਗ ਜਾਂਦੇ ਨੇ, ਜੋ ਪਕੜ ਦੇ ਵਿੱਚ ਤਾਂ ਆਉਣ ਵਾਲੇ ਹੈ ਨਹੀਂ, ਜੀਵ ਭਟਕਦਾ ਹੀ ਰਹਿੰਦਾ ਹੈ, ਇਹਨਾਂ ਦੀ ਉਮੀਦਾਂ ਵਿੱਚ ਲੱਗਿਆ ਰਹਿੰਦਾ ਹੈ। ਤੇ ਇਹਦੇ ਵਿੱਚ ਜਿਹੜਾ ਨਾਲ ਇਹ ਕਿਹਾ ਹੈ ਵੀ ਇਹਦਾ ਜਿਹੜਾ ਗੰਧਰਵ ਨਗਰ ਸ਼ਬਦ ਆਇਆ ਸੀ ਨਾ, ਉਹ ਰਾਜੇ ਹਰੀਚੰਦ ਦੀ ਨਗਰੀ ਦੀ ਗੱਲ ਹੈ, ਇੱਕ ਭੁਲੇਖੇ ਦੀ ਨਗਰੀ ਹੈ ਇਹ, ਆਕਾਸ਼ ਦੇ ਬੱਦਲਾਂ ਦੇ ਭੁਲੇਖੇ ਕਰਕੇ ਨਾ ਦਿਸਦੀ ਹੈ ਪਰ ਅਸਲੀ ਹੁੰਦੀ ਨਹੀਂ। ਪੁਰਾਣ ਕਥਾ ਵੀ ਹੈ, ਚਲੋ ਵੀ ਹਰੀਚੰਦ ਦਾ ਜਦੋਂ ਦਾਨ ਇਹਦਾ ਸੱਤ ਧਰਮ ਪ੍ਰਵਾਨ ਹੋ ਗਿਆ, ਪੁੱਛਿਆ ਹਰੀਚੰਦ ਦਾ ਮੰਗ ਜੋ ਕੁਛ ਮੰਗਦਾ, ਕਹਿੰਦਾ ਮੇਰੀ ਸਾਰੀ ਨਗਰੀ ਸਵਰਗ ਨੂੰ ਜਾਵੇ। ਹੁਣ ਸਭ ਕੁਛ ਵੱਡਾ ਬੇੜਾ ਸੀ, ਫੈਰੀਆਂ ਵੱਡੀਆਂ ਵੱਡੀਆਂ ਟਰੱਕਾਂ ਦੇ ਟਰੱਕ ਚੜ੍ਹ ਜਾਂਦੇ, ਉਹਦੇ ਚ ਸਾਰਾ ਪਿੰਡ ਚੜਾ ਲਿਆ। ਜਦੋਂ ਜਾਣ ਲੱਗਿਆ ਹੰਕਾਰ ਹੋ ਗਿਆ, ਕਹਿੰਦਾ ਓਏ ਹਰੀ ਚੰਦਾ ਤੇਰੇ ਤਾਂ ਨਗਰੀ ਸਾਰੀ ਜਾ ਰਹੀ ਹੈ ਕਿ ਗਧੇ ਹੀਂਗ ਪਿਆ ਖੇ। ਉਹ ਕਹਿੰਦਾ ਤੇਰੇ ਤਾਂ ਗਧੇ ਵੀ ਸਵਰਗ ਨੂੰ ਚੱਲੇ, ਲੋਕਾਂ ਦੇ ਬੰਦਿਆਂ ਤੇ ਨਿਯਾ ਹੁੰਦਾ। ਕਹਿੰਦੇ ਉੱਥੇ ਹੀ ਖੜ ਗਈ, ਇਸ ਤਰ੍ਹਾਂ ਦੀ ਅਖਿਆਣਾ ਬਣੇ ਹੋਏ ਨੇ। ਇਹ ਭਾਵੇਂ ਸੱਚ ਹੋਵੇ ਜਾਂ ਇਹ ਝੂਠ ਹੋਵੇ, ਮਿਥਿਆ ਹੋਵੇ, ਇਹਦੇ ਨਾਲ ਆਪਣਾ ਕੋਈ ਲੈਣ ਦੇਣ ਨਹੀਂ। ਗਲਤ ਹੈ ਵੀ ਜਿਵੇਂ ਉਹ ਕਲਪਨਾ ਮਾਤਰ ਹੈ, ਇਸ ਤਰ੍ਹਾਂ ਸੰਸਾਰ ਕਲਪਨਾ ਮਾਤਰ ਹੈ। ਇਸ ਪ੍ਰਕਾਰ ਦੱਸਿਆ ਹੋਇਆ ਹੈ। ਤੇ ਉਹ ਜਦੋਂ ਆਕਾਸ਼ ਦੀ ਧੁੰਦ ਆਦਿ ਹੁੰਦੀ ਹੈ, ਸੂਰਜ ਦੀਆਂ ਕਿਰਨਾਂ ਪੈਂਦੀਆਂ, ਉਦੋਂ ਵੀ ਇਹ ਗੰਧਰਵ ਨਗਰੀ ਦਿਸਦੀ ਹੈ। ਹਰੀ ਚੰਦੌਰੀ, ਗੰਧਰਵ ਨਗਰੀ ਆਦਿ ਨਾਮ ਦਿੱਤੇ ਨੇ। ਸੂਰਜ ਦੀਆਂ ਕਿਰਨਾਂ ਤੇਜ਼ ਹੋਣ ਕਾਰਨ ਤੇ ਉਹ ਦੇਖਦਿਆਂ ਦੇਖਦਿਆਂ ਲੋਭ ਵੀ ਹੋ ਜਾਂਦੀ ਹੈ। ਉਸ ਨਗਰੀ ਤੋਂ ਅੱਜ ਤੱਕ ਕਿਸੇ ਨੇ ਸੌਦਾ ਤਾਂ ਨਹੀਂ ਖਰੀਦਿਆ, ਅਣਹੋਈ ਹੈ। ਇਹ ਕਹਿਣ ਮਾਤਰੇ ਇਸੇ ਪ੍ਰਕਾਰ ਸੰਸਾਰ ਅਣਹੋਇਆ ਹੈ ਨਹੀਂ, ਅਣਹੋਇਆ ਪ੍ਰਤੀਤ ਹੋ ਰਿਹਾ ਹੈ। ਦੁਰਮਛਾਇਆ ਜਿਹਨੂੰ ਕਹਿੰਦੀ ਹੈ, ਬਿਰਸ਼ ਦੀ ਛਾਂ ਇਸਤਤ ਨਹੀਂ ਰਹਿੰਦੀ, ਸੂਰਜ ਦੇ ਬਦਲਣ ਦੇ ਨਾਲ ਛਾਂ ਬਦਲ ਜਾਂਦੀ ਹੈ। ਇਸੇ ਤਰ੍ਹਾਂ ਪੁੰਨੀ ਪੁਰਖਾਂ ਦੇ ਘਰੋਂ ਪ੍ਰਾਰਭਧ ਰੂਪੀ ਸੂਰਜ ਚਲਾ ਜਾਂਦਾ, ਜਦੋਂ ਤਦੋਂ ਉਨ੍ਹਾਂ ਦੇ ਕੋਲ ਮਾਇਆ ਪਦਾਰਥਾਂ ਰੂਪੀ ਛਾਂ ਨਹੀਂ ਰਹਿੰਦੀ, ਫਿਰ ਤੇਜ ਪ੍ਰਤਾਪ ਨਾਸ ਹੋ ਜਾਂਦਾ ਹੈ। ਉਹ ਰੁੱਖ ਦੀ ਛਾਂ ਵਾਂਗ ਫਿਰ ਸੰਸਾਰ ਦੇ ਵਿੱਚ ਤੇ ਅਨਸਥਿਰ, ਮਤਲਬ ਕਿ ਸਥਿਰ ਨਹੀਂ ਰਹਿੰਦੀ ਛਾਂ, ਜਿਵੇਂ ਅਨਸਥਿਰ ਹੈ, ਸਥਿਰ ਹਮੇਸ਼ਾ ਰਹਿਣ ਵਾਲੀ ਹੋਵੇ ਜਿਹੜੀ ਚੀਜ਼, ਉਹ ਹੁੰਦੀ ਹੈ। ਇਉਂ ਫਿਰ ਇਹ ਦਾਨ ਦੇ ਪ੍ਰਭਾਵ ਕਰਕੇ, ਪ੍ਰਾਰਬਧ ਕਰਕੇ ਸਾਡੇ ਕੋਲ ਹੈ। ਤੇ ਉਹੀ ਬੰਦਾ ਕਦੇ ਰਾਜਾ ਤੇ ਕਦੇ ਭਿਖਾਰੀ ਬਣਦਾ। ਹੁਣ ਤੱਕ ਇਹ ਪ੍ਰਥਾ ਚੱਲੀ ਆ ਰਹੀ ਹੈ, ਕਿੰਨੇ ਕੁ ਦੇ ਨਾਂ ਲਏ ਜਾਣ, ਇਹ ਬੜੀ ਲੰਮੀ ਕਹਾਣੀ ਹੈ। ਮਹਾਰਾਜ ਕਹਿੰਦੇ ਇਉਂ ਮਿਥਿਆ ਹੈ,
ਤਤ ਹੈ ਕੁਟੰਬ ਮੋਹ ਮਿਥਿਆ।
ਤੇ ਇਸ ਤਰ੍ਹਾਂ ਇਸੇ ਪ੍ਰਕਾਰ ਕਹਿੰਦੇ ਕੁਟੰਬ ਪਰਿਵਾਰ ਦਾ ਜਿਹੜਾ ਮੋਹ ਵੀ, ਇਹ ਕੀ ਹੈ? ਮਿਥਿਆ। ਭਾਵ ਕੀ ਹੈ? ਵੀ ਝੂਠਾ ਹੈ। ਸਤਿਗੁਰੂ ਜੀ ਕਥਨ ਕਰਦੇ ਨੇ, ਇਸ ਲਈ ਫਿਰ ਜਦੋਂ ਇਹ ਹੈ ਹੀ ਸਾਰਾ ਝੂਠਾ, ਫਿਰ ਤੂੰ ਸਨੇਹ ਕਿਉਂ ਲਾਉਣਾ?
ਸਿਮਰੰਤ ਨਾਨਕ ਰਾਮ ਰਾਮ ਨਾਮ ਹੈ।
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨਾ, ਰਾਮ ਰਮੇ ਹੋਏ ਰਾਮ ਪਰਮਾਤਮਾ ਦੇ ਨਾਮ ਹੈ, ਨਾਮ ਨੂੰ ਕਹਿੰਦੇ ਸਿਮਰਨਾ ਕਰੋ। ਇਹ ਕੁਟੰਬ ਦਾ ਮੋਹ ਜਿਹੜਾ ਹੈ, ਇਹ ਮਿਥਿਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇਹ ਬਾਕੀ ਜਨਮ ਸਾਖੀਆਂ ਨਹੀਂ, ਹਾਫਸਾਬਾਦ ਵਾਲੀ ਜਿਹੜੀ ਜਨਮ ਸਾਖੀ ਆ ਉਹਦੇ ਵਿੱਚ ਪ੍ਰਸੰਗ ਆਉਂਦਾ। ਤੇ ਮਹਾਰਾਜ ਸਾਹਿਬ ਜੀ ਜਾਂਦੇ ਜਾਂਦੇ ਮਰਦਾਨਾ ਕਹਿੰਦਾ ਜੀ ਭੁੱਖ ਬੜੀ ਲੱਗੀ ਹੈ। ਮਹਾਰਾਜ ਕਹਿੰਦੇ ਮਰਦਾਨਿਆ, ਉਹ ਸਾਹਮਣੇ ਖੂਹ ਹੈ, ਉੱਥੇ ਪਹਿਲਾਂ ਜਲ ਛਕ ਲੈ, ਕੋਈ ਨਹੀਂ ਕਰਤਾਰ ਭਲੀ ਕਰੂਗਾ। ਤੂੰ ਤਾਂ ਦੀ ਸੰਘਣੀ ਸ਼ਾਨ ਸੀ, ਉੱਥੇ ਚਲੇ ਗਏ। ਉੱਥੇ ਇੱਕ ਘਰ ਦਾ ਜਿਹੜਾ ਮੁਖੀ ਸੀ, ਉਹ ਤਾੜਨਾ ਕਰਦਾ, ਬੱਚੇ ਤੁਸੀਂ ਭੁੱਖੇ ਮਰ ਜਾਓਗੇ, ਤੁਸੀਂ ਆਹ ਨਹੀਂ ਕਰਿਆ, ਵੇਲੇ ਸਿਰ ਹਲ ਨਹੀਂ ਜੋੜਿਆ, ਹਲਟ ਨਹੀਂ ਜੋੜਿਆ, ਕਲਪਨਾ ਦੇ ਵਿੱਚ ਪਿਆ ਹੋਇਆ। ਪਰ ਉਹ ਜਦੋਂ ਪ੍ਰਸ਼ਾਦਾ ਆਇਆ, ਉਹਨੇ ਕਿਹਾ ਵੀ ਮਹਾਤਮਾ ਨੇ, ਚਲੋ ਅਸੀਂ ਰੋਟੀ ਦੁਬਾਰੇ ਮੰਗਾ ਲਾਂਗੇ। ਉਹਨੇ ਕਿਹਾ ਸੰਤ ਜੀ ਪ੍ਰਸ਼ਾਦਾ ਛਕ ਲਓ। ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਾਦਾ ਛਕਾ ਦਿੱਤਾ। ਮਰਦਾਨੇ ਨੂੰ ਭੁੱਖ ਲੱਗੀ ਸੀ, ਮਹਾਰਾਜ ਤਾਂ ਚਲੋ ਨਿਰਹਾਰ ਹੀ ਰਹਿੰਦੇ ਸੀ ਜ਼ਿਆਦੇ। ਤੇ ਮਹਾਰਾਜ ਕਹਿੰਦੇ ਭਾਈ ਜਿਹਦਾ ਖਾਈਏ ਉਹਦਾ ਫਿਰ ਕੋਈ ਭਲਾ ਵੀ ਲੋਚੀਦਾ ਹੈ। ਮਹਾਰਾਜ ਨੂੰ ਬਜ਼ੁਰਗ ਨੂੰ ਕਹਿੰਦੇ ਉਰਿਆ, ਕਹਿੰਦਾ ਹਾਂ ਜੀ। ਕਹਿੰਦੇ ਇੰਨਾ ਮੋਹ ਚ ਫਸਿਆ, ਮਨੁੱਖਾ ਸਰੀਰ ਤਾਂ ਹਮੇਸ਼ਾ ਨਹੀਂ ਰਹਿਣਾ, ਤੈਨੂੰ ਮੁਕਤੀ ਦੇ ਦਈਏ। ਕਹਿੰਦਾ ਨਾ ਜੀ ਨਾ, ਇਹ ਨਾ ਕਿ ਤੁਸੀਂ ਕਹਿੰਦਾ ਇਹ ਆਗ ਨਹੀਂ ਕੰਮ ਕਰਨਾ ਹੈ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦਾ ਮਹਾਰਾਜ ਸਾਰੇ ਕੰਮ ਤਾਂ ਮੇਰੇ ਸਿਰ ਤੇ ਹੀ ਚੱਲਦਾ, ਇਹ ਤਾਂ ਭੁੱਖੇ ਮਰ ਜਾਣਗੇ, ਸਵੇਰੇ ਨਹੀਂ ਉੱਠਦੇ, ਇਹਨੂੰ ਹਲਾ ਹਲਾ ਕਰਕੇ ਇਹਨੂੰ ਉਠਾਲੀਦਾ, ਕੋਈ ਹਲ ਜੋੜਦਾ, ਫਿਰ ਵੀ ਲੇਟ ਹੋ ਜਾਂਦੇ, ਇਸ ਕਰਕੇ ਇਹ ਨਹੀਂ ਕੰਮ ਹੈ, ਮੁਕਤੀ ਨਹੀਂ ਮੈਨੂੰ ਚਾਹੀਦੀ। ਮਹਾਰਾਜ ਕਹਿੰਦੇ ਤੇਰੇ ਤੇ ਨਿਗਾਹ ਪੈ ਗਈ, ਛੱਡਾਂਗੇ ਤਾਂ ਮੁਕਤ ਕਰਕੇ ਹੁਣ, ਪਰ ਦੇਵਾਂਗੇ ਉਦੋਂ ਜਦੋਂ ਤੂੰ ਕਹੇਗਾ ਵੀ ਹੁਣ ਦੇ ਦਿਓ। ਚੰਗਾ, ਮਹਾਰਾਜ ਚਲੇ ਗਏ। ਤਿੰਨ ਸਾਲ ਬਾਅਦ ਫਿਰ ਆ ਗਏ, ਬਲਦ ਬਣ ਕੇ ਪੰਜਾਲੀ ਦੇ ਹੇਠ ਜੋਤਿਆ ਹੋਇਆ, ਬਾਪੂ ਦੇ ਪ੍ਰਾਣੀਆਂ ਮਾਰਦੇ ਨੇ ਬੱਚੇ। ਤੇ ਮਹਾਰਾਜ ਨੇ ਦੇਖ ਲਏ, ਮਹਾਰਾਜ ਨੇ ਦੇਖਿਆ ਵੀ ਉਹੀ ਹੈ। ਕਹਿੰਦੇ ਭਾਈ ਤੁਹਾਡਾ ਬਜ਼ੁਰਗ ਨਹੀਂ ਦੀਂਦਾ। ਕਹਿੰਦੇ ਮਹਾਰਾਜ ਉਹ ਤਾਂ ਉਸੇ ਸਾਲ ਚੜਾਈ ਕਰ ਗਿਆ ਜਦੋਂ ਤੁਸੀਂ ਆਏ ਸੀ। ਅੱਛਾ, ਕਹਿੰਦੇ ਤੁਸੀਂ ਪਰੇ ਹੋ ਜਾਓ ਵੀ ਮੈਂ ਬਲਦ ਦੇ ਨਾਲ ਕੋਈ ਗੱਲ ਕਰਨੀ ਹੈ। ਮਹਾਰਾਜ ਦੀ ਸਮਰੱਥਾ ਦੇਖੋ ਵੀ ਆਤਮਾ ਜਗਾ ਕੇ ਉਹਦੀ ਆਤਮਾ ਨਾਲ ਗੱਲ ਕਰ ਰਹੀ ਸੀ। ਮਾਝੇ ਦੇ ਵਿੱਚ ਇੱਕ ਸੰਤ ਦਾ ਮੈਨੂੰ ਪਤਾ ਲੱਗਿਆ, ਮੈਨੂੰ ਦੱਸਿਆ ਸੀ ਕੈਨੇਡਾ ਇੱਕ ਗੁਰਮੁਖ ਨੇ, ਮੀਡੀਆ ਚਲਾਉਂਦਾ ਸੀ ਉਹ। ਉਹ ਕਹਿੰਦਾ ਵੀ ਉਹ ਜਾਨਵਰਾਂ ਦੀ ਆਤਮਾ ਨੂੰ ਜਗਾ ਕੇ ਵੀ ਉਹਦੇ ਨਾਲ ਗੱਲ ਕਰ ਲੈਂਦਾ ਸੀ। ਤੇ ਫਿਰ ਮਹਾਰਾਜ ਤਾਂ ਵੱਡੀ ਇੱਕ ਸਮਰੱਥਾ ਦੇ ਮਾਲਕ ਨੇ। ਤੇ ਮਹਾਰਾਜ ਨੇ ਉਹਨੂੰ ਬਲਦ ਦੀ ਜਿਹੜੀ ਸੁਰਤ ਜਗਾ ਦਿੱਤੀ, ਉਹਨੂੰ ਆ ਗਿਆ ਚੇਤਾ ਵੀ ਉਹੀ ਆ ਗਏ। ਮਹਾਰਾਜ ਕਹਿੰਦੇ ਹੁਣ ਠੀਕ ਹੈ, ਬਲਦ ਬਣੇ ਫਿਰਦੇ, ਮੁਕਤੀ ਮਿਲਦਿਆਂ ਦੀ ਚੰਗੀ ਨਹੀਂ ਸੀ? ਤੇ ਮਹਾਰਾਜ ਸਾਹਿਬ ਜੀ ਕਹਿੰਦੇ ਦੇਖ ਮੋਹ ਦਾ ਮਾਰਿਆ ਕੀ ਹੋਇਆ ਸੀ। ਮਰਨ ਵੇਲੇ ਪ੍ਰਾਣ ਨਿਕਲਣ ਤੋਂ ਪਹਿਲਾਂ ਕਹਿੰਦਾ ਵੀ ਬਲਦ ਬਾਹਲਾ ਲਿੱਸਾ ਜਿਹਾ, ਨਵਾਂ ਖਰੀਦਣਾ ਪਊਗਾ। ਬਸ ਉਹਦੇ ਪ੍ਰਾਣ ਨਿਕਲ ਗਏ, ਗਾਂ ਦੇ ਬੱਚਾ ਬਣ ਕੇ ਜੰਮ ਪਿਆ, ਤੇ ਪੁੱਤਾਂ ਨੇ ਜੋੜ ਲਿਆ, ਪੰਜਾਲੀ ਦੇ ਦਿੱਤੀ। ਉਹਨਾਂ ਨੂੰ ਕੀ ਪਤਾ ਵੀ ਬਾਪੂ ਹੀ ਹੈ। ਮਹਾਰਾਜ ਕਹਿੰਦੇ ਹੁਣ ਦੇ ਦਈਏ ਮੁਕਤੀ। ਕਹਿੰਦਾ ਨਾ ਮਾਰੇ 400 ਦਾ ਮੈਂ ਮਰੂੰ, 400 ਦਾ ਹੋਰ ਖੂਹ ਫਟਿਆ ਜਾਊ, ਮੈਨੂੰ ਬਲਦ ਬਣ ਕੇ ਚੱਲ ਲੈਣ ਦੋ। ਮਾਰੇ ਕਹਿੰਦੇ ਓਹੋ, ਕਹਿੰਦੇ ਮੋਹ ਦੇ ਵਿੱਚ ਅਜੇ ਵੀ ਇੰਨਾ ਪੰਕ ਜੋ ਮੋਹ ਪਗ ਨਹੀਂ ਚੱਲਿਆ, ਹੁਣ ਦੇਖਿਆ ਤਾਂ ਡੂਬੀ ਵਾਲੇ ਡੁੱਬ ਰਿਹਾ। ਕਹਿੰਦੇ ਚੰਗਾ ਨੀ, ਮਹਾਰਾਜ ਸਾਹਿਬ ਕਹਿੰਦੇ ਚੰਗਾ, ਫੇਰ ਸਹੀ। ਮੁੜ ਕੇ ਜਦੋਂ ਥੋੜੇ ਸਮੇਂ ਤੋਂ ਬਾਅਦ ਬਲਦ ਵੀ ਮਰ ਗਿਆ, ਬਲਦ ਮਰ ਕੇ ਕੁੱਤਾ ਬਣ ਗਿਆ, ਟੋਂ ਟੋਂ ਕਰਦਾ ਫਿਰਦਾ। ਮਹਾਰਾਜ ਸਾਹਿਬ ਨੇ ਉਹ ਪਿਛਵਾੜੇ ਖੜਾ ਮਕਾਨ ਦੇ, ਮਹਾਰਾਜ ਨੇ ਸਿਆਣ ਲਿਆ ਵੀ ਉਹੀ ਆ, ਉਹਦੀ ਆਤਮਾ ਜਗਾਈ। ਕਹਿੰਦੇ ਹੁਣ ਕੁੱਤਾ ਬਣ ਗਿਆ, ਹੁਣ ਦੇ ਦਈਏ ਮੁਕਤੀ। ਕਹਿੰਦਾ ਨਾ ਮਹਾਰਾਜ। ਕਹਿੰਦੇ ਕਿਉਂ? ਕਹਿੰਦਾ ਜੀ ਪੁੱਤ ਥੱਕ ਠੁੱਟ ਕੇ ਆਉਂਦੇ ਆ, ਘਰ ਸਾਡਾ ਪਿਛਾਵੜੇ ਪਾਸੇ ਆ, ਵੀ ਇੱਥੇ ਚੋਰਾਂ ਦਾ ਜ਼ਿਆਦਾ ਖਤਰਾ ਰਹਿੰਦਾ, ਮੈਂ ਜਾਗਦਾ ਰਹਿੰਦਾ, ਪਹਿਰਾ ਦਿੰਦਾ ਵੀ ਚੋਰ ਨਹੀਂ ਲੱਗਣ ਦਿੰਦਾ। ਮਹਾਰਾਜ ਕਹਿੰਦੇ ਅਜੇ ਵੀ ਇੰਨਾ ਮੋਹ ਚ ਫਸਿਆ। ਕਹਿੰਦੇ ਚੰਗਾ ਭਾਈ, ਫੇਰ ਸਹੀ, ਮੁੜ ਕੇ ਸੱਪ ਬਣ ਗਿਆ, ਤੇ ਸੱਪ ਬਣੇ ਨੂੰ ਤਾਂ ਨਹੀਂ ਮਹਾਰਾਜ ਮਿਲੇ, ਸੱਪ ਬਣੇ ਨੂੰ ਤਾਂ ਲੋਕਾਂ ਨੇ ਸਾਂਭ ਲਿਆ, ਉਹ ਕਿਤੇ ਪੋਤਰਾ ਸੀ ਭੰਗੂੜੇ ਚ ਪਾਇਆ ਹੋਇਆ, ਤੇ ਬੀਬੀਆਂ ਕੰਮ ਕਾਰ ਚਲੇ ਗਿਆ, ਰੋਟੀ ਪਾਣੀ ਦੇਣ ਵਾਸਤੇ ਭੰਗੂੜੇ ਤੇ ਬੱਚਾ ਪਾਇਆ, ਜਾਂ ਕਪਾਹ ਨਰਮੇ ਚੁਗਦੀਆਂ ਹੁੰਦੀਆਂ ਜਾਂ ਮਿਰਖਿਆਂ ਚੁਗਦੀਆਂ, ਕੁਛ ਨਾ ਕੁਛ ਸੀ, ਜਾਂ ਉਹਨਾਂ ਦੀ ਕਾਮਿਆਂ ਦੀ ਰੋਟੀ ਲੈ ਕੇ ਗਈ ਸੀ ਬੀਬੀ। ਜਦੋਂ ਮੁੜ ਕੇ ਬੂਹਾ ਖੋਲਿਆ, ਉਹ ਬੱਚਾ ਕਿਤੇ ਰੋਣ ਲੱਗ ਪਿਆ, ਪਿੱਛੇ ਉੱਠ ਖੜਿਆ, ਉਹ ਮਮਤਾ ਦਾ ਮਾਰਿਆ ਨਾ ਛੱਤ ਤੋਂ ਹੇਠਾਂ ਉਤਰਿਆ ਆ ਜਾ ਵੀ ਮੈਂ ਬੱਚੇ ਨੂੰ ਭਰਾ ਦਾ, ਮੇਰਾ ਪੋਤਰਾ ਹੈ। ਜਦ ਲੋਕਾਂ ਨੇ ਉਹ ਹੁਣ ਕਹਿ ਵੀ ਲੋਕੋ ਬਾਬਾ, ਇੰਨਾ ਕਹਿਣ ਦੀ ਲੋਕ ਡੰਡੇ ਲੈ ਕੇ ਆ ਗਏ। ਬਸ ਵੀ ਜਿਹਦੇ ਡੰਡਾ ਪਹਿਣ ਦੇ ਜਿੱਥੇ ਪੈਂਦਾ ਹੈ ਬਾਬੇ ਦੇ ਡੰਡਾ, ਪੋਤਰੇ ਦੀ ਮਮਤਾ ਕੁੱਟ ਕੁੱਟ ਕੇ ਛੱਡ ਦਿੱਤਾ। ਉਦੋਂ ਬਾਅਦ ਸਾਧ ਸਿੰਘ ਗੰਦੀ ਨਾਲੀ ਦਾ ਕੀੜਾ ਬਣ ਕੇ ਉਸੇ ਨਾਲੀ ਚ ਪਿਆ, ਗੁਰੂ ਨਾਨਕ ਸਾਹਿਬ ਆ ਗਏ। ਕਹਿੰਦੇ ਓਹੋ, ਕਹਿੰਦੇ ਮੋਹ ਕਿੱਥੇ ਕਿੱਥੇ ਲੈ ਜਾਂਦਾ ਹੈ। ਮਰਦਾਨਾ ਕਹਿੰਦਾ ਮਾਰਾ ਕੀ ਗੱਲ ਹੈ? ਕਹਿੰਦੇ ਬਸ ਤੈਨੂੰ ਕੀ ਪੁੱਛਦਾ? ਕਹਿੰਦੇ ਰੋਟੀ ਕਾਹਦੀ ਖਵਾਤੀ, ਆਪਾਂ ਨੂੰ ਵੀ ਕਲੇਸ਼ ਹੀ ਛੇੜਤਾ, ਇਹਨੇ ਵਾਰ ਵਾਰ ਆਉਣਾ ਪੈਂਦਾ, ਮੁਕਤੀ ਇਹਨੂੰ ਦੇਣੀ। ਕਹਿੰਦੇ ਉਹ ਸਾਹਮਣੇ ਦੇਖਦਾ ਕੀੜਾ ਹੈ ਕਿ? ਕਹਿੰਦੇ ਹੈਗਾ ਜੀ। ਕਹਿੰਦੇ ਇਹਨੂੰ ਕੱਢ। ਕਹਿੰਦੇ ਮਹਾਰਾਜ ਗੰਦੀ ਨਾਲੀ ਚ ਹੱਥ ਪਾਉਣਾ, ਮੇਰਾ ਹੱਥ ਲਿਬੜ ਜੂ, ਇਹਦੇ ਨਾਲ ਕੀ ਕੰਮ ਹੈ? ਮਹਾਰਾਜ ਕਹਿੰਦੇ ਤੇਰਾ ਹੱਥ ਧੁਆ ਦਾਂਗੇ ਸੁੱਚੇ ਪਾਣੀ ਨਾਲ, ਪਰ ਜ਼ਰੂਰੀ ਹੈ। ਕਹਿੰਦਾ ਸੱਸ ਵਾਜਨ। ਮਰਦਾਨੇ ਨੇ ਕੱਢਿਆ ਬਾਹਰ, ਮਹਾਰਾਜ ਨੇ ਜਲ ਛਿੜਕਿਆ, ਉਹਦੀ ਆਤਮਾ ਨੂੰ ਜਗਾ ਕੇ ਕਹਿੰਦੇ ਹੁਣ ਦੱਸ। ਫਿਰ ਰੋ ਪਿਆ, ਕਹਿੰਦਾ ਮਹਾਰਾਜ ਮੁਕਤੀ ਦੇ ਦਿਓ, ਮੈਂ ਬੜੀਆਂ ਠੋਕਰਾਂ ਖਾ ਲਈਆਂ। ਸੋ ਇਸ ਦਾ ਭਾਵ ਜਿਹੜਾ ਨਾ, ਤੇ ਤਤਹ ਕੁਟੰਬ ਮੋਹ ਮਿਥਿਆ, ਹੈ ਤਾਂ ਮਿਥਿਆ ਪਰ ਦੇਖ ਲਓ ਵੀ ਲਿਜਾਂਦਾ ਕਿੱਥੇ ਕਿੱਥੇ ਹੈ। ਤੇ ਮਹਾਰਾਜ ਸਾਹਿਬ ਨੇ ਤਾਂ ਕਿਹਾ ਇਸ ਤੋਂ ਬਚਣਾ ਚਾਹੀਏ।
ਨਤ ਵਿਦਿਆ ਨਿਧਾਨ ਨਿਗਮ,
ਤੇ ਇਉਂ ਬੇਨਤੀ ਕਰੀਏ ਕਿ ਹੇ ਪ੍ਰਭੂ ਨਿਗਮ, ਵੇਦਾਂ ਦੀ ਵਿਦਿਆ ਦਾ ਨਿਧਾਨ ਖਜ਼ਾਨਾ ਵੀ ਮੇਰੇ ਪਾਸ ਨਹੀਂ ਹੈ, ਜਾਂ ਸ਼ਾਸਤਰਾਂ ਜਾਂ ਪਿੰਗਲ ਆਦਿ ਛੰਦ ਬਣਾਉਣੇ, ਤੇ ਇਹ ਜਿਹੜੇ 6 ਸ਼ਾਸਤਰ ਸਾਂਖ ਨਿਆਏ ਵਿਸ਼ੇਕ ਪੂਰ ਮਾਸਾ ਪਤੰਜਲ ਵਿਦਾਂਤ ਆਦਿ, ਇਹ ਵੀ ਨਹੀਂ ਹੈ ਜੀ। ਸਿੱਖਿਆ ਆਦਿ ਜਿਹੜੇ ਨਿਰੁਕਤ ਹੈ, ਜੋਤਿਸ਼ ਪਿੰਗਲ ਜਾਨਕ ਹੈ, ਇਹ ਵੀ ਵਿਦਿਆ ਦਾ ਖਜ਼ਾਨਾ ਮੇਰੇ ਕੋਲ ਨਹੀਂ, ਅਤੇ ਵੇਦਾਂ ਦਾ ਸਿਧਾਂਤ ਵੀ ਮੇਰੇ ਵਿੱਚ ਨਹੀਂ ਹੈ। ਮਹਾਰਾਜ ਆਪ ਕਿਰਪਾ ਕਰੋ।
ਨਚ ਗੁਣਗ ਨਾਮ ਕੀਰਤਨ ਹੈ।
ਇਉਂ ਭਾਈ ਇਸ ਤਰ੍ਹਾਂ ਪਾਠ ਚੰਗੀ ਤਰ੍ਹਾਂ ਪਕਾਉਣੇ ਜਿਵੇਂ ਹੁਣ ਤੁਸੀਂ ਸੁਣ ਰਹੇ ਹੋ। ਗੁਣਾਂ ਦਾ ਗਿਆਤਾ ਨਚ ਨਹੀਂ ਹਾਂ, ਤੇ ਇਸ ਕਰਕੇ ਗੁਣਗ ਕਹਿੰਦੇ ਨੇ, ਗੁਣਾਂ ਦਾ ਗਿਆਤਾ ਵੀ ਨਹੀਂ ਹਾਂ, ਗੇ ਨਾਮ ਗਿਆਤਾ ਦਾ ਹੁੰਦਾ, ਤੇਰਾ ਨਾਮ ਜਪਣ ਤੇ ਕੀਰਤਨ ਜਸ ਕਰਨਾ ਵੀ ਮੈਂ ਨਹੀਂ ਜਾਣਦਾ ਹਾਂ।
ਨਚ ਰਾਗ ਰਤਨ ਕੰਠੰ,
ਤੇ ਫਿਰ ਕਹਿੰਦੇ ਹੋਰ ਇਉਂ ਬੇਨਤੀ ਕਰੋ। ਰਤਨ ਰੂਪ ਰਾਗ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਾਈਆਂ, ਰਾਗ ਹੋ ਗਏ ਰਤਨ ਉਹਨਾਂ ਦੇ ਪੁੱਤਰ ਹੋ ਗਏ, ਰਾਗਣੀਆਂ ਉਹਨਾਂ ਦੀਆਂ ਜਿਵੇਂ ਰਾਗਮਾਲਾ ਚ ਲਿਖੀ ਹੈ। ਰਤਨ ਰੂਪ ਰਾਗਾਂ ਦੇ ਗਾਉਣ ਵਾਲਾ ਵੀ ਨਹੀਂ, ਰਾਗ ਤੇ ਰਤਨ ਰਾਗਾਂ ਦੇ ਪੁੱਤਰ ਜਿਵੇਂ ਰਾਗਮਾਲਾ ਚ ਲਿਖਿਆ, ਉਹ ਵੀ ਮੇਰੇ ਕੰਠੰ ਤੇ ਗਲਾ ਉਹ ਹੈ ਜਾਂ ਮੇਰਾ ਨੱਚ ਨਹੀਂ ਹੈ ਕਿ ਸੁੰਦਰ ਕੰਠ ਹੋਵੇ ਜਿਵੇਂ ਜਾਗ ਬਾਲਕ ਦਾ ਸੀ, ਉਹ ਵੇਦਾਂ ਦੀਆਂ ਰਿਝੀਆਂ ਹੀ ਗਾਉਂਦਾ ਰਹਿੰਦਾ ਸੀ, ਇਸ ਪ੍ਰਕਾਰ ਵੀ ਨਹੀਂ ਹੈ।
ਨਹਿ ਚੰਚਲ ਚਤੁਰ ਚਾਤੁਰ ਹੈ,
ਵਿਹਾਰਾਂ ਦੇ ਵਿੱਚ ਚੰਚਲ ਚਲਾਕ, ਸ਼ਾਸਤਰਾਂ ਦੇ ਵਿੱਚ ਚਤੁਰ ਤੇ ਪਰਮਾਰਥ ਵਿੱਚ ਗਿਆਨ ਵਿੱਚ ਵੀ ਚਾਤੁਰਤਾ ਹੈ, ਮੈਂ ਚਤੁਰ ਨਹੀਂ ਹਾਂ। ਇਉਂ ਇਸ ਤਰ੍ਹਾਂ ਬੇਨਤੀ ਕਰੇ ਮਹਾਰਾਜ ਸਾਹਿਬ ਵੀ ਫਰਮਾਨ ਕਰਦੇ ਹਨ ਜੀ।
ਭਾਗ ਉਦਮ ਲਭਦਿਅੰ ਮਾਇਆ,
ਤੇ ਲਭਦਿਅੰ ਇਹਦਾ ਸਾਧ ਸਿੰਘ ਜੀ ਧੱਦੇ ਦੇ ਪੈਰ ਦਾ ਚਿੰਨ ਇਹ ਬੋਲੂਗਾ, ਧੱਦੇ ਨੂੰ ਸਿਆਰੀ ਲੱਗੀ ਹੋਵੇ, ਐੜਾ ਹੋਵੇ ਉਹਦੇ ਤੇ ਟਿੱਪੀ ਹੋਵੇ। ਭਾਗ ਉਦਮ ਲਭਦਿਅੰ ਮਾਇਆ, ਭਾਗ ਕਰਮਾਂ ਦੇ ਉਦਮ ਉਹਦੇ ਹੋਣ ਤੋਂ ਭਗਤੀ ਰੂਪੀ ਮਾਇਆ ਇਹ ਪ੍ਰਾਪਤ ਹੁੰਦੀ ਹੈ, ਲੱਭ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਅੱਗੇ ਕਥਮ ਕਰਦੇ ਨੇ,
ਨਾਨਕ ਸਾਧ ਸੰਗ ਖਲ ਪੰਡਿਤ ਹੈ।
ਸਤਿਗੁਰੂ ਜੀ ਕਥਨ ਕਰਦੇ ਹੈ, ਸਾਧ ਸੰਗ ਸਾਧੂਆਂ ਦੀ ਸੰਗਤ ਕਰਕੇ ਖਲ ਮੂਰਖ ਵੀ ਪੰਡਿਤ ਹੈ ਵਿਦਵਾਨ ਹੋ ਜਾਂਦੇ ਨੇ, ਜਿਵੇਂ ਲਾਲ ਚੰਦ ਪੰਡਿਤ ਜਿਹੜਾ ਹੈ ਪੰਜੋਖਰਾ ਸਾਹਿਬ, ਪੰਡਿਤ ਨੇ ਸ਼ੰਕਾ ਕੀਤੀ ਲਾਲ ਚੰਦ ਨੇ ਉਹ ਜਿਹੜਾ ਝੀਵਰ ਸੀ, ਤੇ ਮਹਾਰਾਜ ਸਾਹਿਬ ਜੀ ਨੇ ਉਹਦੇ ਤੇ ਆਏ ਸੀ ਛੱਜੂ ਨਾਮ ਦਾ, ਕੰਨਾਂ ਤੋਂ ਬੋਲਾ ਜਵਾਨ ਤੋਂ ਗੂੰਗਾ, ਸੰਗਤ ਹੋ ਗਈ ਮਹਾਰਾਜ ਦੀ, ਗਰੀਬ ਨਿਵਾਜ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ, ਤੇ ਪੰਡਿਤ ਹੋ ਗਿਆ ਸੀ, ਲਾਲ ਚੰਦ ਹਾਰ ਗਿਆ ਸੀ ਉਹਦੇ ਅੱਗੇ, ਫਿਰ ਸਿੱਖ ਬਣਿਆ। ਤੋ ਇਸ ਪ੍ਰਕਾਰ ਕਿਹਾ ਹੈ ਤੇ ਸਾਧੂਆਂ ਦੀ ਸੰਗਤ ਕਰਨ ਵਾਲੇ ਭਾਈ ਬੜੇ ਬੜੇ ਵਿਦਵਾਨਾਂ ਨੂੰ ਮਾਤ ਪਾ ਦਿੰਦੇ ਹੈ, ਤੇ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦੇ ਸੰਗਤ ਦੇ ਵਿੱਚੋਂ ਸਾਧ ਸਿੰਘ ਜੀ ਸੰਤ ਵਿਸ਼ਨ ਸਿੰਘ ਜੀ ਹੋਏ ਮਹਾਂਪੁਰਖਾਂ ਦੇ ਬਾਅਦ, ਉੱਥੇ ਡੇਰੀ ਦੇ ਅਸਥਾਨ ਦੇ ਉਹ ਉੱਤਰ ਅਧਿਕਾਰੀ ਹੋਏ ਸੰਤਾਂ ਦੇ, ਉਹ ਅਨਪੜ੍ਹ ਸੀ ਬਿਲਕੁਲ। ਜਦੋਂ ਸੰਤਾਂ ਦੇ ਕੋਲ ਉੱਥੇ ਮਹਾਂਪੁਰਖਾਂ ਨੇ ਡੰਗਰਾਂ ਤੇ ਡਿਊਟੀ ਲਾਤੀ ਵੀ, ਗੁਰੂ ਘਰ ਦੇ ਜਿਹੜੇ ਪਸ਼ੂ ਨੇ ਦੁੱਧ ਪਾਣੀ ਵਾਸਤੇ ਲੰਗਰ ਖੁੱਲ੍ਹਾ ਚੱਲਦਾ ਸੀ, ਲੰਗਰ ਵੀ ਤੂੰ ਭਾਈ ਇੱਥੇ ਲੰਗਰਾਂ ਦੀ ਸੇਵਾ ਕਰਿਆ ਕਰ, ਪਸ਼ੂਆਂ ਦੀ ਸੇਵਾ ਕਰ। ਮਹਾਰਾਜਾ ਭੁਪਿੰਦਰ ਸਿੰਘ ਨੇ ਸੁਨੇਹਾ ਦਿੱਤਾ ਵੀ ਮਹਾਰਾਜ ਸਾਰਾ ਜਥਾ ਲੈ ਕੇ ਆਇਓ, ਉੱਥੇ ਅਖੰਡ ਪਾਠ ਵੀ ਹੋਣਾ ਸੀ, ਕਥਾ ਕੀਰਤਨ ਵੀ ਹੋਣਾ ਸੀ। ਤੇ ਮਹਾਂਪੁਰਖ ਕਹਿੰਦੇ ਜਿੰਨੇ ਪਾਠੀ ਨੇ ਭਾਈ, ਜਿੰਨੇ ਗਿਆਨੀ ਨੇ, ਜਿੰਨੇ ਰਾਗੀ ਸਿੰਘ, ਸਾਰੇ ਚਲੋ, ਕਹਿੰਦੇ ਮਹਾਰਾਜ ਦੇ ਸੁਨੇਹਾ ਆਇਆ। ਉਹ ਹੁਣ ਨਾ ਤਾਂ ਪਾਠੀਆਂ ਦੀ ਕੈਟਾਗਰੀ ਚ ਆਇਆ, ਨਾ ਗਿਆਨੀਆਂ ਦੀ, ਨਾ ਰਾਗੀਆਂ ਦੀ, ਰਹਿ ਗਿਆ ਬਾਬਾ ਬਿਸ਼ਨ ਸਿੰਘ। ਉਹਨੇ ਕਿਹਾ ਓਹੋ, ਵੀ ਜੇ ਮੈਂ ਪਾਠੀ ਹੁੰਦਾ ਤਾਂ ਵੀ ਰਾਜੇ ਦੇ ਪ੍ਰਾਹੁਣਾ ਬਣ ਕੇ ਜਾਂਦਾ, ਇੱਛਾ ਜਾ ਗਿਆ ਜੀ। ਉਹਨੇ ਸਾਧ ਸਿੰਘ ਜੀ ਫਿਰ ਮਨ ਬਣਾ ਲਿਆ ਵੀ ਮੈਂ ਪੜ੍ਹਨਾ, ਤੇ ਪੜ੍ਹਨ ਲੱਗਿਆ ਅੱਖਰ ਨਾ ਚੱਲਣ, ਕਈਆਂ ਦੇ ਫਿਰ ਅੱਖਰ ਚੱਲ, ਸਿਆਣੀ ਉਮਰ ਚ ਤਾਂ ਵੈਸੇ ਫਿਰ ਬਹੁਤ ਔਖਾ ਹੋ ਜਾਂਦਾ। ਉਹ ਜਦੋਂ ਅੱਖਰ ਨਾ ਚੱਲਣ, ਪੰਜ ਗ੍ਰੰਥੀ ਦੀ ਪੋਥੀ ਮੂਹਰੇ ਰੱਖੀ ਹੋਈ, ਅੱਖਰ ਚੱਲ ਨਹੀਂ ਰਹੇ, ਤੇ ਅੱਖਾਂ ਚੋਂ ਹੰਝੂ ਵਗਣ ਲੱਗ ਗਏ ਵੀ ਓਹੋ, ਮੈਂ ਤਾਂ ਪਾਠੀ ਵੀ ਨਹੀਂ ਬਣ ਸਕਦਾ। ਉਹ ਕਿਤੇ ਹੰਝੂ ਡੇਕੇ ਸਾਹ ਸੀ ਪੋਥੀ ਤੇ ਜਾ ਡਿੱਗੇ, ਸੰਭਾਲ ਨਾ ਸਕਿਆ। ਮਹਾਂਪੁਰਸ਼ ਪਿੱਛੇ ਤੋਂ ਸ਼ੋਪਲੇ ਪੈਰੀ ਆਏ, ਸੰਤ ਬਾਬਾ ਅਤਰ ਸਿੰਘ ਜੀ ਦੇ ਜਿਹੜੀਆਂ ਬਾਹਾਂ ਸੀ ਯਾਨ ਵਾਹੂ, ਅਵਤਾਰੀ ਪੁਰਖਾਂ ਦੇ ਹੁੰਦੇ ਆ, ਗੋਡਿਆਂ ਤੋਂ ਹੇਠਾਂ ਤੱਕ ਹੱਥ ਪਲਮਦੇ ਸੀ, ਕਿਸੇ ਕਿਸੇ ਦੇ ਹੁੰਦੇ ਨੇ। ਮਹਾਂਪੁਰਖਾਂ ਦੀ ਲੰਮੀਆਂ ਜਾਂ ਬਾਹਾਂ ਸੀ, ਉਹ ਅੱਖਾਂ ਬੰਦ ਕਰਕੇ ਰੋ ਰਿਹਾ, ਤੇ ਸੰਤਾਂ ਨੇ ਪੋਥੀ ਚੁੱਕ ਲਈ ਮੂਹਰੇ, ਜਾਂ ਪੋਥੀ ਚੁੱਕਣ ਲੱਗੇ, ਪਿੱਛੇ ਨੂੰ ਦੇਖਿਆ ਵੀ ਸੰਤ ਉਹਨੇ ਅੱਖਾਂ ਸਾਫ਼ ਕੀਤੀਆਂ। ਸੰਤ ਕਹਿੰਦੇ ਅੱਖਾਂ ਸਾਫ਼ ਕਰ ਚਾਹੇ ਨਾ ਕਰ, ਮੈਂ ਦੇਖ ਲਿਆ ਵੀ ਤੂੰ ਰੋਨਾ। ਕਹਿੰਦੇ ਬਿਸਨਸਿਆਂ ਕੀ ਗੱਲ ਹੈ ਰੋਨਾ? ਕਹਿੰਦਾ ਜੀ ਕਿਸਮਤ ਨੂੰ ਰੋਨਾ। ਕਹਿੰਦੇ ਕਿਉਂ? ਸਭ ਤੋਂ ਵੱਡੇ ਭਾਗੁਰ ਸਿੱਖਾਂਗੇ, ਤੂੰ ਕਿਉਂ ਕਿਸਮਤ ਨੂੰ ਰੋਨਾ? ਕਹਿੰਦਾ ਮਹਾਰਾਜ, ਜਿਸ ਦਿਨ ਮਹਾਰਾਜੇ ਭੁਪਿੰਦਰ ਸਿੰਘ ਦੇ ਪਟਿਆਲੇ ਤੋਂ ਸੁਨੇਹਾ ਆਇਆ ਸੀ ਵੀ ਸਾਰੇ ਲੋਕ ਕਹੇ ਵੀ ਜੇ ਮੈਂ ਪਾਠੀ ਹੁੰਦਾ ਤੇ ਮੈਂ ਗਿਆਨੀ ਹੁੰਦਾ, ਰਾਗੀ ਹੁੰਦਾ, ਵੀ ਮੈਂ ਫਿਰ ਇਹ ਸੋਚਿਆ ਵੀ ਹੁਣ ਪੜ੍ਹਾਈ ਕਰਕੇ, ਕਹਿੰਦੇ ਕੀ ਬਣਨਾ ਚਾਹੁੰਦਾ? ਕਹਿੰਦਾ ਜੀ ਗਿਆਨੀ ਬਣਨਾ ਚਾਹੁੰਦਾ। ਕਹਿੰਦੇ ਬਸ? ਕਹਿੰਦੇ ਮੈਨੂੰ ਪੁੱਛ ਕੇ ਦੇਖ ਮੈਂ ਤੈਨੂੰ ਕੀ ਬਣਾਉਣਾ ਚਾਹੁੰਦਾ। ਕਹਿੰਦੇ ਮਹਾਰਾਜ ਤੁਸੀਂ ਕੀ ਬਣਾਉਣਾ ਚਾਹੁੰਦੇ? ਕਹਿੰਦੇ ਮੈਂ ਤੈਨੂੰ ਬ੍ਰਹਮ ਗਿਆਨੀ ਬਣਾਉਣਾ ਚਾਹੁੰਦਾ। ਲਓ ਜੀ, ਕਹਿੰਦਾ ਆ ਰੱਖ ਦੀ ਪੋਥੀ। ਫਿਰ ਸਾਧ ਸਿੰਘ ਗਿਆਨੀ ਚੰਨਣ ਸਿੰਘ ਗੁਰਨਿਆਂ ਵਾਲੇ ਹੋਇਆ, ਇਹਨਾਂ ਨੂੰ ਵੀ ਗਿਆਨ ਜਿਹੜਾ ਆਇਆ ਸੀ ਸੰਤਾਂ ਦੀ ਅਸੀਸ ਨਾਲ ਆਇਆ ਸੀ। ਛੋਟਾ ਜਿਹਾ ਸੀ ਬੱਚਾ, ਉਹ ਗਿਆਨੀ ਕਿਤੇ ਕਥਾ ਵਾਲਾ ਆਇਆ ਨਾ, ਹੁਕਮਨਾਮੇ ਦੀ ਕਥਾ ਕਰਨੀ ਸੀ, ਕਿਸੇ ਘਰੇ ਅਖੰਡ ਪਾਠ ਦਾ ਭੋਗ ਪਿਆ, ਇਹ ਉਹਨੂੰ ਕਹਿੰਦੇ ਚੰਨਣ ਸਿੰਘ, ਕਹਿੰਦੇ ਤੂੰ ਹੀ ਕਰ ਦੇ। ਕਹਿੰਦਾ ਮਹਾਰਾਜ ਮੈਨੂੰ ਤਾਂ ਆਉਂਦੀ ਨਹੀਂ। ਕਹਿੰਦੇ ਜਦੋਂ ਬੈਠੇਗਾ ਆਪ ਆ ਜਾਣੀ ਹੈ ਤੈਨੂੰ ਕਥਾ। ਉਹ ਗਿਆਨੀ ਚੰਨਣ ਸਿੰਘ ਨੂੰ ਕਥਾ ਵੀ ਮਹਾਂਪੁਰਖਾਂ ਦੇ ਇਸ ਤਰ੍ਹਾਂ ਆਸ਼ੀਰਵਾਦ ਨਾਲ ਆਈ, ਪਰ ਗਿਆਨੀ ਨੇ ਨਾਮ ਨਾ ਜਪਿਆ, ਸਾਂਭ ਨਾ ਸਕਿਆ ਕਿਰਪਾ ਨੂੰ, ਹੰਕਾਰੀ ਹੋ ਗਿਆ ਸੀ। ਪੰਥ ਹੀਰਾ ਰਤਨ ਦਾ ਖਰਾਬ ਵੀ ਲੱਗਿਆ, ਪੰਥ ਰਤਨ ਇਹਨੂੰ ਕਿਹਾ ਗਿਆ। ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਵੱਲੋਂ ਖਿਤਾਬ ਮਿਲਿਆ, ਤਖ਼ਤ ਸਾਹਿਬ ਤੇ ਕਥਾ ਕਰਿਆ ਕਰਦਾ ਸੀ ਦਮਦਮੇ ਸਾਹਿਬ। ਤੇ ਉਹ ਇੱਕ ਦਿਨ ਮਾਸੂਆਂ ਨੇ ਬੁਲਾ ਲਿਆ ਵੀ ਗਿਆਨੀ ਤੋਂ ਕਥਾ ਕਰਾਉਂਦੇ ਹੈ। ਉਹ ਮਹਾਂਪੁਰਸ਼ ਕਥਾ ਸੁਣ ਜਾ ਨਾ ਸਕੇ, ਕਹਿੰਦੇ ਭਾਈ ਗਿਆਨੀ ਨੂੰ ਮੇਰੇ ਕੋਲ ਹੀ ਲੈ ਆਓ, ਨਾਲੇ ਸਿਰੋਪੋ ਦੇ ਦਾਂਗੇ। ਤੇ ਉਹ ਕਹਿੰਦੇ ਗਿਆਨੀ ਨੂੰ, ਕਹਿੰਦੇ ਜੀ ਤੁਸੀਂ ਗਿਆਨੀ ਚੰਨਣ ਸਿੰਘ ਨੂੰ ਵੀ ਸੰਤਾਂ ਕੋਲ ਚੱਲੋ। ਕਹਿੰਦੇ ਕਿਹੜੇ ਸੰਤਾਂ ਕੋਲ? ਕਹਿੰਦੇ ਜੀ ਉਹ ਮਹਾਂਪੁਰਸ਼ ਨੇ ਇੱਥੇ ਸੰਤਾਂ ਤੋਂ ਬਾਅਦ ਬਾਬੇ ਬਿਸ਼ਨ ਸਿੰਘ ਹੋਰੀ। ਕਹਿੰਦਾ ਸੰਤ ਨੂੰ ਕਥਾ ਸੁਣਨ ਵਾਸਤੇ ਆਇਆ ਨਹੀਂ। ਉਹ ਕਹਿੰਦੇ ਮਹਾਰਾਜ ਕਰੋ ਕੰਮ ਕਰ, ਜੋੜ ਮੇਲਾ, ਤੁਸੀਂ ਚਲੋ, ਐਂ ਨਾ ਕਰੋ, ਚਲੋ ਨਾਲ ਦਿਆਂ ਨੇ ਕਿਹਾ ਆ ਗਏ। ਮਹਾਂਪੁਰਖਾਂ ਨੇ ਕੁਰਸੀ ਡਾਹਤੀ ਕੋਲ, ਕਹਿੰਦੇ ਗਿਆਨੀ ਵਾਸਤੇ ਭਾਈ ਕੁਰਸੀ ਡਾਹ ਦਿਓ, ਸਤਿਕਾਰਯੋਗ ਹੈ, ਤਖ਼ਤ ਸਾਹਿਬ ਤੋਂ ਆਇਆ। ਤੇ ਮਹਾਂਪੁਰਸ਼ ਕਹਿੰਦੇ ਭਾਈ ਵੀ ਕਥਾ ਤੂੰ ਕਰਕੇ ਆਇਆ, ਮੈਂ ਤਾਂ ਜਾ ਨਹੀਂ ਸਕਿਆ, ਵੀ ਮੈਨੂੰ ਇੱਥੇ ਸੁਣਾ ਦੇ ਥੋੜ੍ਹੀ ਬਹੁਤ ਕਥਾ। ਹੱਸ ਕੇ ਕਹਿੰਦਾ ਕਥਾ ਇੰਨੀ ਸਸਤੀ ਹੈ ਵੀ ਜਿਹੜਾ ਕਮਰਿਆਂ 'ਚ ਜਾ ਕੇ ਸੁਣਾਵਾਂ, ਮੈਂ ਪੰਥ ਦਾ ਕਥਾ ਵਾਚਕਾਂ। ਇਹ ਹੰਕਾਰ ਨਾਲ ਬੋਲ, ਨਾਲੇ ਜੇ ਕਥਾ ਮੈਂ ਸੁਣਾ ਵੀ ਤੁਹਾਡੇ ਕਿਹੜਾ ਸਮਝ ਆਉਣੀ ਹੈ, ਤੁਸੀਂ ਅਨਪੜ੍ਹ ਹੋ। ਸੰਤ ਕਹਿੰਦੇ ਕੀ ਪਤਾ ਭਾਈ ਸਮਝ ਲਈਏ, ਮਹਾਰਾਜ ਕਿਰਪਾ ਕਰਨ। ਕਹਿੰਦੇ ਚੰਗਾ, ਉਹ ਵਿਦਾਨ ਦੀਆਂ ਲੱਗਿਆ ਔਖੀਆਂ ਤੋਂ ਔਖੀਆਂ ਗੱਲਾਂ ਕਰਨ। ਸੰਤ ਨੇਤਰ ਬੰਦ ਕਰਕੇ ਬੈਠੇ ਰਹੇ, ਨੇਤਰ ਖੋਲ ਕੇ ਕਹਿੰਦੇ ਹਾਂ, ਕਹਿੰਦੇ ਗਿਆਨੀ ਜਿਹਾ ਜਾ ਤੂੰ ਸੀ, ਸੁਣਿਆ ਸੀ ਨਾ ਤੂੰ। ਕਹਿੰਦੇ ਗਿਆਨੀ ਤਾਂ ਉਹ ਹੈ ਜਾਈ, ਬੜਾ ਤਕੜਾ ਗਿਆਨੀ ਆ ਤੂੰ, ਬੜਾ ਗਿਆਨ ਹੈ ਤੈਨੂੰ। ਕਹਿੰਦਾ ਤੁਹਾਡੀ ਸਮਝ ਆ ਗਿਆ? ਸੰਤ ਕਹਿੰਦੇ ਹਾਂ ਸਮਝ ਆ ਗਿਆ, ਤਾਂ ਹੀ ਉਪਮਾ ਕਰਦੇ ਮੈਂ। ਕਹਿੰਦੇ ਫਿਰ ਤੁਸੀਂ ਐਂ ਕਰੋ, ਇਸੇ ਪ੍ਰਕਰਨ ਦੇ ਉੱਤੇ, ਵਿਦਾਂਤ ਪ੍ਰਕਰਨ ਤੇ ਤੁਸੀਂ ਕਥਾ ਸੁਣਾਓ। ਹੁਣ ਸੰਤ ਕਹਿੰਦੇ ਗਿਆਨੀ, ਵੱਡਿਆਂ ਨੇ ਖਜ਼ਾਨਾ ਸੌਂਪ ਕੇ ਨਾ ਜਿੰਦਾ ਲਾ ਕੇ ਚਾਬੀ ਮੇਰੀ ਜੇਬ ਚ ਪਾਤੀ ਸੀ, ਵੀ ਜੇ ਲੋੜ ਪਈ ਤਾਂ ਖੋਲ ਲਈ। ਕਹਿੰਦੇ ਮੈਂ ਤਾਂ ਹੁਣ ਤੱਕ ਬੰਦੇ ਰਿਹਾ, ਅੱਜ ਫਿਰ ਕਹਿੰਦੇ ਖਜ਼ਾਨਾ ਖਲਾਏਗਾ ਹੀ? ਕਹਿੰਦਾ ਨਹੀਂ, ਮੈਂ ਦੱਸੋ। ਕਹਿੰਦੇ ਚੰਗਾ, ਲੈ ਸੁਣ। ਸੰਤਾਂ ਨੇ ਕਥਾ ਕੀਤੀ ਤੇ ਗਿਆਨੀ ਉੱਠ ਕੇ ਕੁਰਸੀ ਛੱਡ ਕੇ ਪੈਰੀ ਪੈ ਗਿਆ। ਕਹਿੰਦਾ ਸਾਧ ਕੀ ਮਹਿਮਾ ਵੇਦਨਾ ਜਾਣੇ, ਇਹ ਸੁਰਤੀਆਂ ਸਿਮਰਤੀਆਂ ਮੈਂ ਵੀ ਨਹੀਂ ਕਦੇ ਪੜ੍ਹੀਆਂ ਜਿਹੜੀਆਂ ਤੁਸੀਂ ਅੱਜ ਸੁਣਾਈਆਂ, ਇਹ ਕਿੱਥੋਂ ਪ੍ਰਾਪਤ ਹੋਈਆਂ? ਕਹਿੰਦੇ ਸਾਧੂਆਂ ਦੀ ਸੰਗਤ ਚੋਂ। ਤੋ ਇਸ ਕਰਕੇ ਸਾਧ ਸਿੰਘ ਜੀ, ਇਸ ਪ੍ਰਕਾਰ ਦਾ ਹੈ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਹ ਜਿਹੜੇ ਖਲ ਮੂਰਖ ਵੀ ਹੋਣ, ਅਨਪੜ੍ਹ ਵੀ ਹੋਣ, ਪੰਡਿਤ ਹੈ ਉਹ ਬੜੇ ਬੜੇ ਵਿਦਵਾਨ ਬਣ ਜਾਂਦੇ ਨੇ। ਅਨੇਕਾਂ ਸਾਖੀਆਂ ਇਸੇ ਪ੍ਰਕਾਰ ਜੇ
ਨਾਥ ਵਿਦਿਆ ਨਿਧਾਨ ਨਿਗਮੰ
ਨਿਗਮੰ, ਵੇਦਾਂ ਦੀ ਵਿਦਿਆ ਦਾ ਵੀ ਨਿਧਾਨ ਖਜ਼ਾਨਾ ਬਣਨ ਦੇ ਨਾਲ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਨੱਚ ਨਹੀਂ ਹੁੰਦੀ ਹੈ।
ਨੱਚ ਗੁਣਗ ਨਾਮ ਕੀਰਤਨ ਹੈ,
ਬਹੁਤ ਵੱਡਾ ਗੁਣਾਂ ਦਾ ਗਿਆਤਾ ਕੀਰਤਨ ਜਸ ਗਾਉਣ ਦੇ ਨਾਲ ਵੀ, ਵੱਡਾ ਨਾਮ ਅਖਵਾਉਣ ਦੇ ਨਾਲ ਵੀ ਇਹ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਨੱਚ ਨਹੀਂ ਹੁੰਦੀ ਹੈ।
ਨੱਚ ਰਾਗ ਰਤਨ ਕੰਠੰ,
ਦੁਨੀਆਂ ਦੇ ਰਾਗ ਤੇ ਰਾਗਾਂ ਦੇ ਪੁੱਤਰਾਂ ਨੂੰ ਕੰਠ ਨਾਲ ਗਾਉਣ ਕਰਕੇ ਵੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨੱਚ ਨਹੀਂ ਹੁੰਦੀ ਹੈ।
ਨਹਿ ਚੰਚਲ ਚਤੁਰ ਚਾਤੁਰ ਹੈ,
ਦੁਨਿਆਵੀ ਕਾਰੋ ਵਿਹਾਰਾਂ ਵੀ ਚੰਚਲ ਅਤੇ ਵਾਕਾਂ ਦੀ ਚਤੁਰਾਈ ਵਿਚ ਹੋਣ ਕਰਕੇ ਵੀ ਉਹਦੀ ਪ੍ਰਾਪਤੀ ਜਿਹੜੀ ਨੱਚ ਨਹੀਂ ਹੁੰਦੀ ਹੈ।
ਭਾਗ ਉਦਮ ਲੱਭਦਿਓ ਮਾਇਆ,
ਪਰ ਜੇਕਰ ਸ੍ਰੇਸ਼ਟ ਭਾਗ ਉਦਮ ਉਦੇ ਹੋਣ ਤਾਂ ਸਾਧ ਸੰਗਤ ਭਗਤੀ ਰੂਪੀ ਮਾਇਆ ਦੀ ਪ੍ਰਾਪਤੀ ਸਾਧ ਸੰਗਤ ਦੁਆਰਾ ਹੋ ਜਾਂਦੀ ਹੈ। ਇਉਂ ਕਥਨ ਕੀਤਾ
ਨਾਨਕ ਸਾਧ ਸੰਗ ਖਲ ਪੰਡਿਤ
ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਸਾਧ ਸੰਗ ਮਿਲ ਕਰਕੇ ਖਲ ਮੂਰਖ ਵੀ ਪੰਡਿਤ ਹੈ, ਵਿਦਵਾਨ ਹੋ ਜਾਂਦੇ ਨੇ। ਭਾਵ ਤਤ ਸਰੂਪ ਨੂੰ ਜਾਣਨ ਵਾਲੀ ਬੁੱਧੀ ਉਹਨਾਂ ਦੀ ਹੋ ਜਾਂਦੀ ਹੈ। ਇਹ ਫਿਰ ਪ੍ਰਸ਼ਨ ਕੀਤਾ ਹਰੀ ਲਾਲ ਕ੍ਰਿਸ਼ਨ ਲਾਲ ਨੇ, ਗਰੀਬ ਨਿਵਾਜ ਕੋਈ ਉੱਨ ਦੀ ਮਾਲਾ ਲਈ ਫਿਰਦਾ, ਕੋਈ ਰੁਦਰਾਖੀ ਮਾਲਾ ਲਈ ਫਿਰਦਾ, ਕੋਈ ਤੁਲਸੀ ਦੀ, ਕੋਈ ਲੋਹੇ ਦੀ, ਅਨੇਕਾਂ ਮਾਲਾ ਫਿਰ, ਤੁਸੀਂ ਦੱਸੋ ਅਸੀਂ ਕਿਹੜੀ ਮਾਲਾ ਫੇਰਿਆ ਕਰੀਏ, ਕਿਹੜੀ ਮਾਲਾ ਪ੍ਰਮਾਣ ਹੈ ਗੁਰਮਤ ਦੇ ਵਿਚ? ਮਹਾਰਾਜ ਸਾਹਿਬ ਜੀ ਦੱਸਦੇ ਹਨ,
ਕੰਠ ਰਮਣੀ ਰਾਮ ਰਾਮ ਬਾਲਾ,
ਹੇ ਭਾਈ ਕੰਠ ਗਲੇ ਦੇ ਨਾਲ ਰਮਣੀ ਸੁੰਦਰ ਨਾਮ ਹੈ, ਰਾਮ ਰਮੇ ਹੋਏ ਰਾਮ ਪਰਮਾਤਮਾ ਦਾ ਨਾਮ ਉਚਾਰਨ ਰੂਪੀ ਇਹ ਮਾਲਾ ਪਹਿਨਣਾ ਕਰੋ, ਰਮੇ ਹੋਏ ਰਾਮ ਦੇ ਨਾਮ ਜਪਣ ਰੂਪੀ ਸੁੰਦਰ ਮਾਲਾ ਕੰਠ ਵਿਚ ਪਹਿਨਣਾ ਕਰੋ, ਵਾਹਿਗੁਰੂ ਦੇ ਪ੍ਰੇਮ ਦੇ ਵਿਚ ਆ ਕਰਕੇ ਫਿਰ
ਹਸਤ ਊਚ ਪ੍ਰੇਮ ਧਾਰਣੇ,
ਇਹ ਹਸਤ ਕਹਿ ਕੇ ਊਚ ਕਹਿਣਾ, ਉਹ ਅੱਖਰ ਇਕੱਠੇ ਰੱਖਣੇ ਹਸਤ ਊਚ, ਜਿਹਨੇ ਹਸਤ ਤਾਂ ਊਚ ਨਾ ਬਣਾ ਲਿਓ ਪਾਠ ਕੀਤੇ, ਅੱਖਰ ਉਹੀ ਹੁੰਦੇ ਆ ਹਸਤ ਊਚ। ਤੇ ਇਸ ਕਰਕੇ ਫਿਰ ਤੇ ਹਸਤ ਊਚ ਇਹ ਜਿਹੜਾ ਕਿਹਾ ਹੈ ਪ੍ਰੇਮ ਰੂਪੀ ਹਸਤ ਊਚ ਗੋਮੁਖੀ ਕਹਿੰਦੇ ਨੇ ਇਹਨੂੰ, ਉਹ ਗੁੱਥਲੀ ਜੀ ਹੁੰਦੀ ਆ ਉਹਦੇ ਚ ਲੁਕੋ ਕੇ ਮਾਲਾ ਫੇਰਦੇ ਆ, ਹਿੰਦੂ ਮਤ ਦੇ ਵਿਚ ਬਹੁਤਾ ਪ੍ਰਭਾਵ ਹੈ ਇਸ ਗੱਲ ਦਾ। ਤੇ ਇਹ ਧਾਰਣੀ ਧਾਰਨ ਕਰੋ, ਤੇ ਹਸਤ ਊਚ ਪ੍ਰੇਮ ਧਾਰਣੀ, ਜਿਹੜਾ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਦੀ ਧਾਰਨਾ ਦੇ ਸਹਿਤ ਜਪਣਾ ਹੋਇਆ, ਇਹੋ ਹਸਤ ਹੱਥ ਨੂੰ ਊਚ ਉੱਚਾ ਕਰਕੇ ਗੋਮੁਖੀ ਨਾਲ ਮਾਲਾ ਫੇਰਨੀ ਹੈ। ਭਾਵ ਕੀ ਹੈ ਵੀ ਮਾਲਾ ਫੇਰਨ ਵਾਲੇ ਲੋਕ ਹੱਥ ਦੇ ਉਪਰ ਗੁੱਥਲੀ ਜੀ ਚੜਾ ਕੇ ਨਾ ਥੋੜਾ ਜਿਹਾ ਹੱਥ ਉਪਰ ਚੁੱਕ ਕੇ ਰੱਖਦੇ ਆ, ਉਹ ਮਾਲਾ ਗੁਪਤ ਫੇਰਦੇ ਆ ਵੀ ਲੋਕ ਇਹ ਨਾ ਦੇਖਣ ਵੀ ਮਾਲਾ ਫੇਰਦਾ, ਨਾਮ ਗੁਪਤ ਜਪਿਆ ਹੋਇਆ ਜ਼ਿਆਦਾ ਫਲ ਦਿੰਦਾ। ਇਧਰ ਪ੍ਰੇਮ ਦੀ ਧਾਰਨਾ ਹੀ ਗੋਮੁਖੀ ਹੈ।
ਜੀ ਇਹ ਭਣਜੋ ਉੱਤਮ ਸਲੋਕ,
ਤੇ ਇਉਂ ਭਣਜੋ ਭਾਈ ਇਹ ਅਧਿਕ ਸਹਿਤ ਪਾਠ ਹੈ, ਇੰਨਾ ਖਿਆਲ ਰੱਖਣਾ। ਤੇ ਫਿਰ ਇਹਦੇ ਨਾਲ ਇਕੱਠਾ ਪਾਠ ਹੈ, ਤੇ ਪ੍ਰਤੱਖ ਪ੍ਰੀਤ ਰੂਪੀ ਜੀਵ ਜਿਹੜੀ ਹੈ ਉਹਦੇ ਦੁਆਰਾ ਪਰਮਾਤਮਾ ਦੇ ਉੱਤਮ ਸ੍ਰੇਸ਼ਟ ਸਲੋਕ ਜਿਹੜੇ ਜਸਨ ਵਾਹਿਗੁਰੂ ਦਾ ਜਸ ਹੈ ਉਸ ਨੂੰ ਉਚਾਰਨ ਕਰੋ। ਤੇ ਫਿਰ
ਉਦਣ ਨੈਣ ਨੰਦਨੀ,
ਤੇ ਫਿਰ ਨੈਣ ਨੇਤਰਾਂ ਨੂੰ ਨੰਦਨੀ ਆਨੰਦ ਦੇਣ ਵਾਲੀ, ਤੇ ਮਾਇਆ ਤੋਂ ਉਦਣ ਉਧਰ ਜਾਓਗੇ। ਤੇ ਇਸ ਕਰਕੇ ਜਿਹਦੇ ਵਿਚ ਨੰਦਨੀ ਆਨੰਦ ਨਹੀਂ ਹੈ ਐਸੀ ਮਾਇਆ ਤੋਂ ਉਧਰ ਜਾਓਗੇ। ਤੇ ਇਸ ਕਰਕੇ ਨੇਤਰਾਂ ਨੂੰ ਨੰਦਨੀ ਪਾ ਕੇ ਰੱਖੋ। ਨੰਦਨੀ ਕੀ ਹੁੰਦੀ ਹੈ? ਨੇਤਰਾਂ ਨੂੰ ਬਗਾਨੇ ਰੂਪ ਨੂੰ ਤੱਕਣ ਵੱਲ ਨਾ ਜਾਣ ਦੇਵੋ। ਤੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਬਲਦ ਜੋੜਦੇ ਹੁੰਦੇ ਸਨ, ਜ਼ਿਮੀਂਦਾਰ ਦੇਖਦੇ ਰਹੇ ਹਾਂ, ਜੇਕਰ ਉਹਨਾਂ ਦੇ ਚ ਇੱਕ ਬਲਦ ਬਲ ਵਾਲਾ ਹੋਵੇ, ਦੂਜਾ ਕਮਜ਼ੋਰ ਹੋਵੇ, ਉਹ ਕਮਜ਼ੋਰ ਬਲਦ ਨੂੰ ਉਹਦੇ ਅੱਗੇ ਤੁਰੀ ਜਾਂਦਾ ਹੈ, ਉਹਨੂੰ ਤੰਗ ਬੜਾ ਕਰਨ ਲੱਗ ਜਾਂਦਾ ਹੈ। ਉਹ ਬਿਦੂਆ ਵਿਚਾਰਾ ਕਮਜ਼ੋਰ ਪਿੱਛੇ ਰਹਿੰਦਾ ਹੈ। ਉਹਨੂੰ ਬਰਾਬਰ ਕਰਨ ਦੇ ਲਈ ਜ਼ਿਮੀਂਦਾਰ ਬਲ ਵਾਲਾ ਜਿਹੜਾ ਸ਼ਕਤੀ ਵਾਲਾ ਬੈਲ ਹੈ ਉਹਨੂੰ ਰੱਸੀ ਪਾ ਕੇ ਜੂੜੇ ਦੇ ਨਾਲ ਬੰਨ ਦਿਆ ਕਰਦੇ, ਜਿਸ ਕਰਕੇ ਬਲ ਵਾਲਾ ਅਗਾਂਹ ਨਹੀਂ ਜਾ ਸਕਦਾ ਤੇ ਬਰਾਬਰ ਹੋ ਕੇ ਬੈਲ ਚੱਲਣ ਲੱਗ ਜਾਂਦੇ। ਉਹ ਜਿਹੜੀ ਰੱਸੀ ਬੰਨੀ ਉਹਨੂੰ ਨੰਦਨੀ ਕਹਿੰਦੇ ਨੇ। ਗਾਵਾਂ ਨੂੰ ਚੋਣ ਵਾਸਤੇ ਜਿਹੜੀ ਰੱਸੀ ਬੰਨਦੀ ਆ ਉਹ ਹੁਣ ਤਾਂ ਨਿਆਣਾ ਹੀ ਕਹਿਣ ਲੱਗ ਗਏ ਉਹਨੂੰ, ਨਿਆਣਾ ਤਾਂ ਨਹੀਂ ਹੈ, ਨੰਦਨੀ ਹੁੰਦੀ ਆ ਉਹ, ਨੰਦਨੀ ਤੋਂ ਨਿਆਣਾ ਬਣ ਗਿਆ ਉਹ। ਤੇ ਇਸ ਕਰਕੇ ਕਹਿੰਦੇ ਗਾਂ ਚੋਣ ਵਾਲੇ ਨਿਆਣਾ ਪਾ ਲਓ, ਵੀ ਨਿਆਣੇ ਤਾਂ ਤੁਸੀਂ ਭੰਬੂੜੇ ਤੇ ਪਾਉਂਦੇ ਹੋ ਤੇ ਗਾਵਾਂ ਦੇ ਲੱਤਾਂ ਨੂੰ ਨਿਆਣੇ ਥੋੜੀ ਬੰਨੇ ਹੁੰਦੇ ਨੇ, ਉਹਨੂੰ ਨਿਆਣਾ ਕਹਿਣ ਲੱਗ ਗਏ, ਨੰਦਨੀ ਹੁੰਦੀ ਆ ਅਸਲ ਦੇ ਵਿੱਚ। ਵਿਗੜ ਗਿਆ ਸ਼ਬਦ ਅੱਗੇ ਚੱਲ ਕੇ ਇਉਂ ਬਣ ਗਿਆ। ਤੋ ਇਸ ਕਰਕੇ ਫਿਰ ਮਹਾਰਾਜ ਸਾਹਿਬ ਕਹਿੰਦੇ ਇਉਂ ਭਾਈ, ਤੇ ਉਹ ਨੰਦਨੀ ਜਿਵੇਂ ਪਾਉਂਦੇ ਆ, ਇਧਰ ਨੇਤਰਾਂ ਰੂਪੀ ਬਲਦ ਨੂੰ ਵਾਹਿਗੁਰੂ ਦੇ ਪ੍ਰੇਮ ਰੂਪੀ ਰੱਸੀ ਦੇ ਨਾਲ ਇਹ ਨੰਦਨੀ ਪਾਉਣੀ ਹੈ, ਬਗਾਨੇ ਰੂਪ ਨੂੰ ਤੱਕਣ ਦੇ ਲਈ ਜਦੋਂ ਅਗਾਂਹ ਨੂੰ ਜਾਂਦੇ ਆ ਤਾਂ ਰੋਕ ਕੇ ਰੱਖੋ, ਮਨ ਰੋਚੇ ਬਰਿਆਈਆਂ ਗੁਰਸ਼ਬਦੀ ਇਹ ਮਨ ਹੋੜੀ ਹੈ ਸੰਸਾਰ ਤੋਂ। ਫਿਰ ਮਾਰ ਕਹਿੰਦੇ ਉਧਰਣ, ਇਸ ਦੇ ਨਾਲ ਉਧਰ ਜਾਓਗੇ, ਤਰ ਜਾਓਗੇ।
ਗੁਰ ਮੰਤਰ ਹੀਣਸ ਜੋ ਪ੍ਰਾਣੀ,
ਤੇ ਇਸ ਕਰਕੇ ਭਾਈ ਜੋ ਹਰੀ ਲਾਲ ਕ੍ਰਿਸ਼ਨ ਲਾਲ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਜੋ ਜਿਹੜੇ ਪ੍ਰਾਣੀ ਪ੍ਰਾਣਾ ਧਾਰੀ ਜੀਵ ਗੁਰਾਂ ਦੇ ਮੰਤਰ ਉਪਦੇਸ਼ ਤੋਂ, ਤੇ ਹੀਣਸ ਨਾਮ ਖਾਲੀ ਦਾ, ਜਿਹੜੇ ਖਾਲੀ ਹਨ, ਤੇ ਦੱਸਦੇ ਅਧਿਕ ਸਹਿਤ ਭਾਈ ਏਕਣੇ ਪਾਠ ਪਕਾਉਣਾ ਜਿਵੇਂ ਸੁਣਿਆ। ਹਾਂਜੀ
ਬੋਲ। ਤ੍ਰਿਗੰਤ ਜਨਮ ਭ੍ਰਸ਼ਟ ਹੈ,
ਉਹਨਾਂ ਮਨੁੱਖਾਂ ਦਾ ਜਨਮ ਤ੍ਰਿਗੰਤ ਤ੍ਰਿਕਾਰ ਯੋਗ ਹੈ, ਤੇ ਵਿਕਾਰਾਂ ਕਰਕੇ ਭ੍ਰਸ਼ਟ ਹੀ ਹੋਏ ਹਨ, ਉਹ ਐਸੇ ਹਨ ਉਹ।
ਕੁਕਰ ਹੈ, ਸੂਕਰ ਹੈ, ਗਰਦਬ ਹੈ, ਕਾਕ ਹੈ,
ਤੇ ਉਹ ਕੁਕ ਹੈ ਕੁੱਤਿਆਂ, ਸੂਕਰ ਹੈ ਸੂਰਾਂ, ਗਰਦਬ ਹੈ ਗਧਿਆਂ, ਕਾਕ ਹੈ ਕਾਵਾਂ, ਸਰਪ ਨੇ ਸੱਪਾਂ। ਇਹ ਹੋ ਗਿਆ ਕੁੱਤਿਆਂ ਤੋਂ, ਸੂਰਾਂ ਤੋਂ, ਗਧਿਆਂ ਤੋਂ, ਕਾਵਾਂ ਤੋਂ, ਸੱਪਾਂ ਤੋਂ। ਇਹ ਜਿਹੜੇ ਇਹਨਾਂ ਦੀ ਚਾਰ ਪੰਜੇ ਗਿਣੇ ਨੇ, ਕਹਿੰਦੇ ਇਹਨਾਂ ਦੇ ਕੀ ਹੈ, ਇਹ ਸਾਰੇ ਜਿਹੜੇ ਗਣੇ ਨੇ ਸਰਪਣੇ
ਸਰਪਨ ਹੈ, ਤੁਲ ਖਲ ਹੈ,
ਤੇ ਇਹਨਾਂ ਦੇ ਵਿੱਚ ਜਦੋਂ ਕਾਂ ਤੱਕ ਤਾਂ ਅੱਧੀ ਪੰਕਤੀ ਇਸ ਤਰ੍ਹਾਂ, ਕੂਕਰ ਹੈ, ਸੂਕਰ ਹੈ, ਗਰਦਵ ਹੈ, ਕਾਕ ਹੈ, ਇੱਥੇ ਤੱਕ ਹੋ ਗਏ। ਸਰਪਨ ਹੈ, ਤੁਲ ਖਲ ਹੈ, ਅਰਥ ਸਾਰੇ ਇਕੱਠੇ ਨੇ ਇਹਨਾਂ ਦੇ। ਤੇ ਇਹ ਸਾਰੇ ਜਿਹੜੇ ਨੇ ਕੁੱਤੇ, ਸੂਰ, ਗਧੇ, ਕਾਂ, ਸਰਪ, ਕਹਿੰਦੇ ਇਹਨਾਂ ਦੇ ਤੁਲ ਖਲ ਹੈ, ਉਹ ਐਸੇ ਮੂਰਖ ਬੰਦੇ ਇਹਨਾਂ ਦੇ ਬਰਾਬਰ ਨੇ, ਪਰ ਇਸ ਤਰ੍ਹਾਂ ਸਮਝਣਾ ਉਹਨਾਂ ਨੂੰ। ਤੇ ਜਾਂ ਫਿਰ ਇਸ ਤਰ੍ਹਾਂ ਦੇ ਵੀ ਹੈ, ਉਹ ਮੂਰਖ ਪੁਰਖ ਕੁੱਤਿਆਂ ਦੀ ਜੂਨ ਵਿੱਚ ਪੈ ਕੇ ਵਿਅਰਥ ਭੌਂਕਣਾ ਕਰੇਗਾ, ਸੂਰ ਦੀ ਜੂਨ ਵਿੱਚ ਪੈ ਕੇ ਨਾਲੀਆਂ ਗੰਦ ਸਾਫ ਕਰਦਾ ਫਿਰੇਗਾ, ਮੂੰਹ ਲਵੇੜਦਾ ਫਿਰੇਗਾ, ਤੇ ਗਧਾ ਬਣ ਕੇ ਭਾਈ ਭਾਰ ਢੋਂਦਾ ਫਿਰੇਗਾ, ਤੇ ਬਿਸਤਾ ਫਰੋਲਦਾ ਫਿਰੇਗਾ, ਕਾਂ ਬਣ ਕੇ, ਸੱਪ ਬਣ ਕੇ ਜ਼ਹਿਰ ਸੱਟਦਾ ਫਿਰੂਗਾ ਫਿਰ। ਤੇ ਇਸ ਪ੍ਰਕਾਰ ਦਾ ਉਹਨੂੰ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਚੌਥੇ ਪਾਤਸ਼ਾਹ ਦਾ ਵੀ ਵਚਨ ਹੈ, ਜਿਨ ਦਰਸ਼ਨ ਸਤਿਗੁਰ ਸਤਪੁਰਖ ਨਾ ਪਾਇਆ ਤੇ ਭਾਗਹੀਣ ਜਮ ਮਾਰੇ, ਉਹ ਭਾਗਹੀਣਿਆਂ ਨੂੰ ਜਮ ਮਾਰਦਾ, ਸੇ ਕੂਕਰ ਸੂਕਰ ਗਰਭ ਪਵਹਿ ਗਰਭ ਜੋਨੀ ਦਈਏ ਮਾਰੇ ਮਹਾ ਹਥਿਆਰੇ, ਐ ਕਿਹਾ ਮਹਾਰਾਜ ਨੇ। ਸਰਪ ਨਹਿ, ਨਹਿ ਪਾਠ ਨੂੰ ਅਲੱਗ ਕਰਕੇ ਇਸ ਪ੍ਰਕਾਰ ਦੀ ਅਰਥ ਇਹਦਾ ਲੱਗਦਾ ਕਿ ਗੁਰਮੰਤਰ ਹੀਣੇ ਜਿਹੜੇ ਪ੍ਰਾਣੀ ਨੇ, ਉਹ ਕੁੱਤੇ, ਸੂਰ, ਗਧੇ, ਕਾਂ ਤੇ ਸੱਪ ਦੇ ਤੁਲ ਵੀ ਨਹੀਂ ਹਨ। ਅਖੇ ਜੀ ਇਹ ਕੀ ਗੱਲ ਹੈ, ਕਹਿੰਦੇ ਇਹਨਾਂ ਨਾਲੋਂ ਵੀ ਮੂਰਖ ਮਾੜੇ ਨੇ, ਕਿਉਂਕਿ ਇਹਨਾਂ ਦੇ ਵਿੱਚ ਤਾਂ ਗੁਣ ਮਨੁੱਖ ਦੇ ਵਿੱਚ ਹੈ ਨਹੀਂ ਗੁਣ। ਹਰੀ ਲਾਲ ਕ੍ਰਿਸ਼ਨ ਲਾਲ ਨੇ ਪੁੱਛਿਆ, ਮਹਾਰੇ ਇਹ ਕੈਸੇ ਹੈ, ਧਰਮ ਸ਼ਾਸਤਰਾਂ ਦੇ ਵਿੱਚ ਵੀ ਐਸੇ ਲਿਖਿਆ ਹੈ, ਅਰ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨਹੀਂ ਆਉਂਦੇ ਅੱਗੇ ਚੱਲ ਕੇ, ਉਹਦੇ ਲਿਖਿਆ ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਨੀ ਨਿਤ ਨਾਨਕੇ ਵਿਧਾਜ ਭਜੋ ਇੱਕ ਮਨ ਹੋਏ ਇੱਕ ਚਿੱਤ। ਤੇ ਕੁੱਤੇ ਦੇ ਚ ਗੁਣ ਹੈ, ਉਹ ਮਾਲਕ ਦੇ ਘਰ ਨੂੰ ਕੁੱਤਾ ਕਦੇ ਵੀ ਛੱਡਦਾ ਨਹੀਂ, ਰੋਟੀ ਖਾਂਦੇ ਵੀ, ਜੇ ਰੋਟੀ ਨਾ ਵੀ ਦੇਵੇ ਤਾਂ ਵੀ ਪੂਛ ਮਾਰਦਾ ਹੈ, ਤਾਂ ਵੀ ਰਾਖੀ ਕਰਦਾ ਹੈ, ਰੋਟੀ ਖਾਧੇ ਦੀ ਵਫ਼ਾਦਾਰੀ ਨਿਭਾਉਂਦਾ ਹੈ। ਕੁੱਤੇ ਤੋਂ ਇਹ ਗੁਣ ਲੈ ਕੇ ਪਰਮੇਸ਼ਰ ਦੀ ਵਫ਼ਾਦਾਰੀ ਨਿਭਾਉਣੀ ਚਾਹੀਦੀ ਹੈ। ਚਾਣਕਿਆ ਨੇ ਲਿਖਿਆ ਹੈ ਕਿ ਕੁੱਤੇ ਦੇ ਵਿੱਚ ਗੁਣ ਕਿਹੜੇ, ਸਵਾਮ ਭਗਤ ਚੇਤਨ ਤੁਰਤ ਅਲਪ ਨੀਂਦ ਬਲਵਾਨ, ਖਾਏ ਬਹੁਤ ਸੰਤੋਖ ਸਿਉ, ਇਹ ਖੱਟ ਗੁਣ ਹੈ ਸਵਾਨ। ਕੁੱਤੇ ਦੇ ਵਿੱਚ ਇਹ ਗੁਣ ਕੀ, ਤੇ ਪਹਿਲਾਂ ਦਾ ਗੁਣ ਇਹ ਹੈ ਮਾਲਕ ਦਾ ਭਗਤ ਕੀ ਪ੍ਰੇਮੀ ਆ ਉਹ, ਦੂਜਾ ਹੁਸ਼ਿਆਰ ਹੈ, चेतन तुरत। तीजा घट सौंदा है, अल्प नींद है, बहादुर बहुत है, बहुत सारा तुर के भी थकदा नहीं कुत्ता। पंजवां बहुत खाना उन्हूं हजम हो जाता है, जे बिल्कुल ना मिले तो फिर संतोखी भी है, संतोख भी है उसनु। फिर इस करके वह तो कुत्ते नालों भी माड़े भाई, उन्हां च गुण यह है नहीं। सूर दे विच गुण जड़े ने, कबीर साहब ने लिखा है, कबीर साकत सुकर भला राख है अच्छा गांव, ओ साकत बपरा मर गया कोई ना लह ना, उन्हां दा नाम नहीं लेंदा। निगुरे पुरख नाल सूर चंगा है, वह रास्ते भी खिली हुई गंदगी मनिया भी वह गंदगी खांदा पर लोगों का तो रास्ता साफ करदा है, पिंड की सफाई रखता है, पर निगुरा सागत पुरुष सूर तो भी भैड़ा है, क्योंकि वह गंदगी खिलेरदा है, वह बेकारा की गंदगी खिलारदा है। तो इस करके गधा जड़ा है उहदे भी गुण लिखे न, सीत ऊसन सिर पर सहै थाके भार चलाए, संतोखी चारा चरै गर्दवतीन सुभाए। पहला सर्दी होवे चाहे गर्मी होवे सिर ते सहारदा है, दूजा थकिया होवे तां भी बोझ लैके तुर पैंदा है, तीजा रुखा सुखा खा के माड़ा चंगा पठे खा के तां भी सबर कर लैंदा है। ये तीन गुण गधे दे विच न। इस करके निगुरे पुरश दे ऐसा कोई गुण नहीं है, निगुरा पुरख इहदे नाल भी माड़ा है। कां दे विच भी गुण, सावधान विश्वास बिन गूढ़ मैथनी धीर, काल समय संग्रह करै काग पंच गुण वीर। हे भरा काग दे विच पंज गुण, ते उहदे च तां कोई भी गुण नहीं है। फिर पहला हर वेले चुकन्ने रहना, यह कां दा गुण है। बुकल च हाथ पाने तुम टीम नूं हाथ वालों पहले ही उड़ जांदा है, एडा चलाक है, सावधान है। दूजा किसी दे इतबार नहीं करदा विश्वास बिन। तीजा लोके ग्रस्त करदा है, मनुख बेशर्म होया वै सागत पुरश नगुरा बेशर्म है, वह किसी के सामने नहीं सी मैथन करता, पर कलयुग का समय हुण किते किते यह भाणा वरत्या भी देखिया कई ने, पर अजे भी यह धर्म है। हौसला बुलंद रखदा है, यह भी उहदे विच है, यह उहदे गुण हन। ते इउं फिर पंजवां संकट के समय अन्नदाना इकट्ठा करके रखदा है। ये पंज गुण कां दे विच, निगुरे पुरश दे विच कोई गुण नहीं है, निगुरा इन्हां तों भी बुरा है। सर्प ने सप्पां दे विचों ते जिहड़े गुण ने साध सिंह जी, निगुरे दे विच कहिंदे सप्पां नालों भी माड़ा क्यों है, सप्प दे तुल क्यों नहीं है। ते सप्प जिहड़े साध सिंह जी जिवें उन्हां दे विचों शेषनाग है तां सप्पे की मुकाबला है, सप्प दे विच तां मणि भी पैदा हो जांदी है। और सप्पां दे सब तों वड्डा गुण समुचे रूप दे विच ओह की है भी ऑक्सीजन छड्डदे आ, ते मनुखां दा जीवन बनिया होया, दरख्तां चों मिलदी है सप्पां चों मिलदी है सानू ऑक्सीजन, इस करके ते बंदा की छड्डदा है, इह पुछो सेहत विज्ञानियां नूं, इह जहर छड्डदा है। वह सप्प उन्हूं खा के दी जहर नूं खा के भी ऑक्सीजन दिंदे ने, तू की मुकाबला करेंगा सप्पां दा भी, जिहड़ा गुरमंत्र तों हीणे न वह सप्पां नालों भी माड़े ने। उन्हां कोल मणि भी हुंदी है ते मणका भी हुंदा है, तेरे कोल तो कुछ भी नहीं है। इस करके शेषनाग तां फिर गावै गुण शेष सहस जेबा रस आदि अंत लिव लाग धुना कहा है, ते निगुरा पुरश भाई एदों भी माड़ा है। गुरमंत्र तों हीणे निगुरे पुरश मूर्ख नालों सप्प चंगा है, क्योंकि शास्त्रां दे विच ऐसा कथन कीता है, सप्प नूं भावें क्रूर करड़ा कहा है, निगुरा पुरख सप्प नालों माड़ा है। सप्प दे डंगे दी जड़ी बूटी भी है, इलाज भी है, मंत्र भी है। निगुरे पुरश दा ना कोई मंत्र बणिया ना कोई दवाई बनी है। सर्प जिहड़ा है, सर्प क्रूर है जगत में, खल सरपण ते क्रूर, सर्प क्रूर को मंत्र है, खल को मंत्र ना मूर, उहदी ना दवाई मूर जड़ी बूटी है ते ना है। ਇਹ ਪ੍ਰਸ਼ਨ ਕੀਤਾ ਸਤਿਗੁਰੂ ਜੀ ਜਮਦੂਤਾਂ ਦੇ ਭੈ ਤੋਂ ਕਿਵੇਂ ਬਚਿਆ ਜਾਵੇ, ਉਹਦੇ ਲਈ ਹੁਣ ਮਹਾਰਾਜ ਸਾਹਿਬ ਜੀ ਅੱਗੇ ਕਿਰਪਾ ਕਰਦੇ ਨੇ, ਸੁਣੋ ਜੀ।
ਚਰਨਾਰ ਬਿੰਦ ਭਜਨੰ,
ਤੇ ਇਹ ਭਾਈ ਪਰਮਾਤਮਾ ਦੇ ਚਰਨ ਜਿਹੜੇ ਨੂੰ ਉਹ ਬਿੰਦ ਕਮਲ ਦਾ ਨਾਮ ਹੁੰਦਾ ਹੈ, ਚਰਨ ਕਮਲਾਂ ਦਾ ਭਜਨੰ ਸਿਮਰਨ ਕਰਦਾ ਹੈ ਜਿਹੜਾ ਉਹ ਬਚਦਾ ਹੈ।
ਹਿਰਦਿਅੰ ਨਾਮ ਧਾਰਨ ਹੈ,
ਹਿਰਦਿਅੰ ਹਿਰਦੇ ਪ੍ਰਭੂ ਦੇ ਨਾਮ ਨੂੰ ਧਾਰਨ ਕਰਦਾ ਜਿਹੜਾ ਭੈ ਤੋਂ ਰਹਿਤ ਹੋ ਜਾਂਦਾ।
ਕੀਰਤਨੰ ਸਾਧ ਸੰਗੇਣ ਨਾਨਕ,
ਨਾਨਕ ਦੇ ਵਿਸਰਾਮ ਹੈ ਜੀ, ਥੋੜਾ ਜਿਹਾ ਔਖਾ ਹੈ ਇਹਨੂੰ ਧਿਆਨ ਦੇਣਾ ਪਕਾ ਲੈਣਾ। ਸਤਿਗੁਰੂ ਜੀ ਕਥਨ ਕਰਦੇ ਨੇ ਜੋ ਸਾਧ ਸੰਗੇਣ ਸਾਧੂਆਂ ਦੀ ਸੰਗਤ ਵਿਚ ਮਿਲ ਕੇ ਪ੍ਰਭੂ ਦਾ ਕੀਰਤਨ ਜਸ ਕਰਦਾ ਹੈ ਉਹਨੂੰ ਦੱਸਦੇ ਨੇ ਫਿਰ।
ਨਹਿ ਦ੍ਰਿਸ਼ਟਾਂਤ ਜਮਦੂਤਨ ਹੈ,
ਉਸ ਨੂੰ ਜਮਦੂਤ ਜਿਹੜੇ ਨੇ ਬੁਰੀ ਨਜ਼ਰ ਦੇ ਨਾਲ ਦ੍ਰਿਸ਼ਟਾਂਤ ਦੇਖ ਵੀ ਨਹੀਂ ਸਕਦੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਨਾਹ ਅਨਾਹ ਤੋਂ ਨਹਿ ਛੁਟੈ ਨਿਕਟ ਨਾ ਜਾਈ ਉਹ ਦੂਤ। ਇਹ ਉਹਨਾਂ ਨੂੰ ਹਦਾਇਤ ਕੀਤੀ ਹੋਈ ਹੈ। ਪ੍ਰਸ਼ਨ ਕੀਤਾ ਸਤਿਗੁਰੂ ਜੀ, ਜੇ ਕਿਸੇ ਨੇ ਤਾਂ ਧਨ, ਕਿਸੇ ਨੇ ਆਪਣਾ ਸੁੰਦਰ ਚਿਹਰਾ, ਕਿਸੇ ਨੇ ਸਵਰਗ, ਕਿਸੇ ਨੇ ਰਾਜ, ਇਹ ਵਸਤੂਆਂ ਬਹੁਤ ਦੁਰਲੱਭ ਮੰਨੀਆਂ ਨੇ। ਸੁੰਦਰ ਸਰੂਪ ਨੂੰ ਦੁਰਲੱਭ ਮੰਨਿਆ ਕਈਆਂ ਨੇ, ਕਈਆਂ ਨੇ ਧਨ ਨੂੰ ਦੁਰਲੱਭ ਮੰਨਿਆ ਵੀ ਇਹਦੇ ਨਾਲ ਜੋ ਮਰਜ਼ੀ ਕਰ ਲਓ, ਕਿਸੇ ਨੇ ਸਵਰਗ ਨੂੰ ਦੁਰਲੱਭ ਮੰਨਿਆ। ਤੇ ਆਪ ਤੁਸੀਂ ਦੱਸੋ ਕਿਹੜੀ ਚੀਜ਼ ਵਸਤੂ ਦੁਰਲੱਭ ਹੈ? ਤੇ ਮਹਾਰਾਜ ਸਾਹਿਬ ਜੀ ਉੱਤਰ ਦੇ ਵਿੱਚ ਹੁਣ ਕਥਨ ਕਰਦੇ
ਨਾਚ ਦੁਰਲੱਭੰ ਧਨੰ ਰੂਪੰ।
ਮਹਾਰਾਜ ਕਹਿੰਦੇ ਭਾਈ ਧਨੰ ਰੋਕੜੀ, ਇਹ ਜਿਹੜਾ ਨਗਦੀ ਹੈ ਕਰੰਸੀ, ਇਹ ਵੀ ਮਹਾਰਾਜ ਕਹਿੰਦੇ ਇਹ ਵੀ ਕੁਛ ਨਹੀਂ ਹੈ। ਰੂਪ ਜਿਹੜਾ ਸੁੰਦਰ ਸਰੂਪ ਹੈ, ਇਹ ਵੀ ਦੁਰਲੱਭੰ ਕਠਨਤਾਈ ਨਾਲ ਪ੍ਰਾਪਤ ਹੋਣ ਵਾਲਾ ਨੱਚ ਨਹੀਂ ਹੈ। ਕਿਉਂ? ਧਨ ਵੀ ਉਦਮ ਕੀਤਿਆਂ ਪ੍ਰਾਪਤ ਹੋ ਜਾਂਦਾ ਹੈ, ਤੇ ਰੂਪ ਤਾਂ ਤੋਤਿਆਂ ਦੇ ਬਥੇਰਾ, ਮੋਰਾਂ ਦੇ ਬਥੇਰਾ। ਕੀ ਹੋ ਗਿਆ ਜੇ ਤੈਨੂੰ ਮਿਲ ਗਿਆ? ਸ਼ੀਸ਼ਿਆਂ ਦੇ ਮੂੰਹ ਦੇਖੀ ਜਾਂਦੇ ਆ, ਮੋਬਾਈਲਾਂ ਦੇ ਵਿੱਚ ਇਹ ਦੇਖੀ ਜਾਂਦੇ, ਮੈਂ ਸੋਹਣਾ ਲੱਗਦਾ ਕਹੀਂ ਦੇਖਣ ਨੂੰ। ਉਹ ਜਾਨਵਰਾਂ ਦੇ ਬਹੁਤ ਸਾਰੇ ਸੁੰਦਰ ਹੁੰਦੇ, ਇਹ ਕੀ ਕਿਤੇ ਪਰਮਾਤਮਾ ਨੂੰ ਮਿਲ ਜਾਣਗੇ? ਇਹ ਵੀ ਸੁੰਦਰਤਾ ਵੀ ਕੁਛ ਨਹੀਂ ਹੈ, ਇਹ ਵੀ ਦੁਰਲੱਭ ਨਹੀਂ ਹੈ, ਤਾਂ ਜਾਨਵਰਾਂ ਨੂੰ ਵੀ ਮਿਲੀ ਹੋਈ ਹੈ।
ਨਾਚ ਦੁਰਲੱਭੰ ਸਵਰਗ ਰਾਜਨ।
ਇਹਨੂੰ ਭਾਈ ਵਾਹ ਵਾਹ ਜਿਹੜਾ ਨਾ, ਇਹਨੂੰ ਐੜੇ ਦੀ ਆਵਾਜ਼ ਨਾਲ ਬੋਲਣਾ ਸਵਰਗ, ਐਂ ਕਹਿਣਾ ਸਵਰਗ, ਵਾਹ ਵਾਹ ਨਹੀਂ ਇਸ ਤਰ੍ਹਾਂ ਬੋਲਣਾ ਸਵਰਗ, ਇਹ ਵਾਹਵੇ ਦੀ ਆਵਾਜ਼ ਪੈਰ ਦੇ ਨੇ ਇਉਂ ਹੀ ਦੇਣੀ ਹੈ, ਸੰਪਰਦਾ ਚ ਐਸੇ ਮੰਨਿਆ ਗਿਆ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜਾ ਸਵਰਗ ਦਾ ਰਾਜ ਹੈ ਨਾ, ਉਹ ਵੀ ਦੁਰਲੱਭ ਕਠਨਤਾਈ ਨਾਲ ਪ੍ਰਾਪਤ ਨਹੀਂ ਹੋਣ ਵਾਲਾ, ਪਾਪ ਪੁੰਨ ਕਰਮ ਦੇ ਨਾਲ ਪ੍ਰਾਪਤ ਹੋ ਜਾਂਦਾ ਹੈ। ਕਈ ਵਾਰੀ ਦੈਤਾਂ ਨੇ ਖੋਹ ਲਿਆ ਰਹਿ ਇਹਨਾਂ ਦੇ ਕੋਲੋਂ, ਦੇਵਤਿਆਂ ਦੇ ਕੋਲੋਂ, ਇਹ ਵੀ ਕੋਈ ਦੁਰਲੱਭ ਵਸਤੂ ਨਹੀਂ, ਉਹ ਧੱਕੇ ਤੇ ਖੋਹ ਲਿਆ ਉਹਨਾਂ ਨੇ। ਇਸ ਪ੍ਰਕਾਰ ਕੇ ਮਹਾਰਾਜ ਕਹਿੰਦੇ ਅੱਗੇ ਦੱਸ ਦੇਣ ਫਿਰ।
ਨਾਚ ਦੁਰਲੱਭੰ ਭੋਜਨੰ ਬਿੰਜਨੰ।
ਨਾਨਾ ਤਰ੍ਹਾਂ ਦੇ ਬਿੰਜਨ, ਮਿੱਠੇ ਸਲੂਣੇ ਭੋਜਨ, ਖਟਰਸ ਮਿੱਠੇ ਜਿਹੜੇ ਉਹਨਾਂ ਨੂੰ ਬਿੰਜਨ ਸਲੂਣੇ ਹੋਣ, ਖਟਰਸ ਭੋਜਨ ਮਿੱਠੇ ਹੋਣ, ਤੇ ਇਹ ਵੀ ਜਿਹੜੇ ਦੁਰਲੱਭ ਕਠਨਤਾਈ ਨਾਲ ਪ੍ਰਾਪਤ ਹੋਣ ਵਾਲੇ ਜਿਹੜੇ ਨਹੀਂ ਹਨ, ਨੱਚ ਨਹੀਂ ਹਨ, ਅਨੇਕ ਲੋਕ ਦਾਨ ਪੁੰਨ ਕਈ ਪ੍ਰਕਾਰ ਦੇ ਭੋਜਨ ਛਕਾ ਰਹੇ ਨੇ, ਬਾਦਸ਼ਾਹ ਦੇ ਅਮੀਰਾਂ ਦੇ ਤਬੇਲਿਆਂ ਦੇ ਹਾਥੀ ਘੋੜਿਆਂ ਨੂੰ ਬਹੁਤ ਪਦਾਰਥ ਮਿਲ ਜਾਂਦੇ ਨੇ, ਜੇ ਤੈਨੂੰ ਮਿਲ ਗਏ ਕੀ ਹੋ ਗਿਆ? ਤੇ ਇਸ ਕਰਕੇ ਨਾ ਕਹਿੰਦੇ ਇਹ ਵੀ ਮਹਾਰਾਜ ਕਹਿੰਦੇ ਐਸਾ ਨਹੀਂ ਹੈ। ਫਿਰ ਅੱਗੇ ਦੱਸਦੇ ਨੇ
ਨਾਚ ਦੁਰਲੱਭੰ ਸਵੱਛ ਅੰਬਰ ਹੈ।
ਸਵੱਛ ਸਾਫ ਉਜਲ ਅੰਬਰ ਹੈ ਵਸਤਰ, ਅੰਬਰ ਨਾ ਵਸਤਰਾਂ ਦੇ ਅੰਬਰ ਹੈ, ਵਸਤਰ ਵੀ ਦੁਰਲੱਭ ਕਠਨਤਾਈ ਨਾਲ ਪ੍ਰਾਪਤ ਹੋਣ ਵਾਲੇ ਨੱਚ ਨਹੀਂ ਹਨ। ਅਨੇਕਾਂ ਅਮੀਰ ਲੋਕ ਮੰਗਤਿਆਂ ਨੂੰ ਸਾਫ ਕੱਪੜੇ ਦਾਨ ਕਰ ਦਿੰਦੇ ਨੇ, ਉਹ ਉਸ ਸੁਤੇ ਸਿੱਧੇ ਮਿਲ ਗਏ, ਉਹਨਾਂ ਨੇ ਕੀ ਕੀਤਾ? ਇਹ ਵੀ ਦੁਰਲੱਭ ਨਹੀਂ ਹਨ।
ਨਾਚ ਦੁਰਲੱਭੰ ਸੁਤ ਮਿੱਤਰ ਭਰਾਤ ਬਾਂਧਵ।
ਸੁਤ ਪੁੱਤਰ ਇਹ ਵੀ ਦੁਰਲੱਭ ਨਹੀਂ, ਮਿੱਤਰ ਪ੍ਰਾਪਤ ਹੋਣੇ, ਭਰਾਤ ਭਰਾ ਬਾਂਧਵ ਸੰਬੰਧੀ ਆਦਿ, ਇਹ ਵੀ ਦੁਰਲੱਭ ਕਠਨਤਾਈ ਨਾਲ ਪ੍ਰਾਪਤ ਹੋਣ ਵਾਲੇ ਨੱਚ ਨਹੀਂ ਹਨ। ਬਲਕਿ ਅੱਗੇ ਦੱਸਦੇ ਹਨ
ਨਾਚ ਦੁਰਲੱਭੰ ਬਨਤਾ ਬਿਲਾਸ ਹੈ।
ਬਨਤਾ ਇਸਤਰੀ ਦੇ ਬਿਲਾਸ ਹੈ ਕੌਤਬੀ, ਜਾਂ ਇਸਤਰੀ ਨੂੰ ਪੁਰਸ਼ ਦੇ ਕੌਤ ਵੀ, ਦੁਰਲੱਭੰ ਕਠਨਤਾਈ ਨਾਲ ਪ੍ਰਾਪਤ ਹੋਣ ਵਾਲੇ ਨੱਚ ਨਹੀਂ ਹਨ। ਹਰੇਕ ਜੂਨ ਦੇ ਵਿੱਚ ਨਰ ਤੇ ਮਾਦਾ ਉਹ ਵਿਸ਼ਾ ਭੋਗਦੇ ਹੈ, ਇਹ ਵੀ ਪ੍ਰਾਪਤ ਹੋ ਜਾਂਦੇ ਨੇ, ਸਾਖ ਸੰਬੰਧੀ ਵੀ ਪ੍ਰਾਪਤ ਹੋ ਜਾਂਦੇ, ਇਹ ਵੀ ਕਠਨਤਾਈ ਨਾਲ ਪ੍ਰਾਪਤ ਨਹੀਂ, ਨੱਚ ਨਹੀਂ ਹਨ।
ਨੱਚ ਦੁਰਲੱਭੰ ਵਿਦਿਆ ਪ੍ਰਵੀਣ,
ਹਰੇਕ ਵਿਦਿਆ ਚ ਪ੍ਰਵੀਣ ਨਿਪਿੰਨ ਹੋਣਾ ਵੀ ਦੁਰਲੱਭ ਕਠਨਤਾਈ ਨਾਲ ਪ੍ਰਾਪਤ ਹੋਣ ਵਾਲੀ ਕੋਈ ਇਹ ਚੀਜ਼ ਨੱਚ ਨਹੀਂ ਹੈ।
ਨਾਚ ਦੁਰਲੱਭੰ ਚਤੁਰ ਚੰਚਲ ਹੈ।
ਫਿਰ ਬੁੱਧ ਕਰਕੇ ਚਤੁਰ ਚਲਾਕ ਤੇ ਸਰੀਰ ਕਰਕੇ ਚੰਚਲ ਹੋਣਾ ਵੀ ਕੋਈ ਦੁਰਲੱਭ ਕਠਨਤਾਈ ਦੇ ਨਾਲ ਪ੍ਰਾਪਤ ਹੋਣ ਵਾਲੀ ਵਸਤੂ ਨੱਚ ਨਹੀਂ ਹੈ। ਭਾਵ ਤੇ ਬਾਂਦਰ ਅਨੇਕਾਂ ਚਾਹੁੰਦੇ, ਉਹ ਖੜਦਾ ਹੀ ਨਹੀਂ ਹੁੰਦਾ, ਮੂੰਹ ਦੇਖੋ ਕਿਵੇਂ ਕਰਦਾ, ਕਿਤੇ ਦਾਣੇ ਪਾ ਕੇ ਦੇਖੋ ਕਿਵੇਂ ਚੜਾਉਂਦਾ ਤੁਹਾਨੂੰ। ਜੇ ਚੰਚਲ ਹੋ ਗਿਆ ਮਨੁੱਖ, ਇੱਕ ਬਹੁਤ ਦੁਰਲੱਭ ਹੈ ਤਾਂ ਬਾਂਦਰ ਵੀ ਹੈਗੇ, ਹੋਰ ਬੜੀਆਂ ਚੀਜ਼ਾਂ ਚੰਚਲ ਨੇ, ਚਲਦਰ ਪੱਤਰ ਪਤਾਕ ਵੱਡ ਦਾਮਨ ਕੱਛਵ ਮਾਤ, ਇਹ ਵੀ ਤਾਂ ਸਾਰੇ ਚੰਚਲੇ ਨੇ। ਇਸ ਕਰਕੇ ਇਹ ਪੰਛੀ ਜਾਨਵਰ ਵੀ ਬਹੁਤ ਚਲਾਕ ਹੁੰਦੇ ਹੈ, ਤੇ ਇਹ ਚਲਾਕੀ ਵੀ ਕੋਈ ਕਠਨਤਾਈ ਨਾਲ ਪ੍ਰਾਪਤ ਹੋਣ ਵਾਲੀ ਵਸਤੂ ਨਹੀਂ ਹੈ।
ਦੁਰਲੱਭੰ ਏਕ ਭਗਵਾਨ ਨਾਮ ਹੈ।
ਲਓ ਕਹਿੰਦੇ ਭਾਈ ਸੁਣੋ ਹੁਣ, ਹਰੀ ਲਾਲ ਕ੍ਰਿਸ਼ਨ ਲਾਲ, ਏਕ ਇੱਕ ਭਗਵਾਨ ਖੱਟ ਭਗਾਂਸਪਨ ਜੋ ਪਰਮਾਤਮਾ ਹੈ, ਉਹਦਾ ਨਾਮ ਹੀ ਦੁਰਲੱਭ ਕਠਨਤਾਈ ਨਾਲ ਪ੍ਰਾਪਤ ਹੋਣ ਵਾਲਾ ਹੈ, ਆਖਣ ਔਖਾ ਸਾਚਾ ਨਾਮ। ਤੇ ਇਸ ਪ੍ਰਕਾਰ ਕਿਹਾ ਹੈ
ਨਾਨਕ ਲਭਦਿਆਂ ਸਾਧ ਸੰਗ ਕਿਰਪਾ ਪ੍ਰਭੰ।
ਤੇ ਲਭਦਿਆਂ ਇਸ ਤਰ੍ਹਾਂ ਉਹਦੇ ਨਾਲ ਜਿਵੇਂ ਧੱਦੇ ਦੀ ਸਿਆਰੀ ਤਾਂ ਲੱਗੀ ਹੋਈ ਹੈ, ਅੱਗੇ ਭਾਈ ਟਿੱਪੀ ਤੇ ਪੈਰ ਦਾ ਅੱਖਰ ਹੈ ਜਿਹੜਾ, ਉਹਨੂੰ ਐ ਸਮਝ ਲਓ ਵੀ ਐੜੇ ਦੇ ਉੱਤੇ ਟਿੱਪੀ ਲੱਗੀ ਹੋਈ ਹੈ, ਲਭਦਿਆਂ ਐ ਉਚਾਰਨ ਹੈ ਇਸ ਨੂੰ। ਤੇ ਇਸ ਕਰਕੇ ਭਾਈ ਮਹਾਰਾਜ ਸਾਹਿਬ ਕਹਿੰਦੇ ਨੇ ਉਹ ਪਰਮਾਤਮਾ ਦੀ ਮਿਹਰ ਦੇ ਨਾਲ ਸਾਧ ਸੰਗਤ ਜਿਹੜੀ ਹੈ ਨਾ ਤੇ ਦੁਬਾਰੇ ਬੋਲੋ ਜੀ
ਨਾਨਕ ਲਭਦਿਆਂ ਸਾਧ ਸੰਗ ਕਿਰਪਾ ਪ੍ਰਭੰ
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਨਾਮ ਪ੍ਰਭੂ ਪਰਮਾਤਮਾ ਦੀ ਕਿਰਪਾ ਮਿਹਰ ਦਾ ਸਦਕਾ ਸਾਧ ਸੰਗ ਸ੍ਰੇਸ਼ਟ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚੋਂ ਲਭਦਿਆਂ ਲੱਭਦਾ ਹੈ ਭਾਵ ਕੀ ਹੈ ਭਗਵਾਨ ਦਾ ਨਾਮ ਸਾਧ ਸੰਗਤ ਤੇ ਪ੍ਰਭੂ ਦੀ ਕਿਰਪਾ ਦੁਆਰਾ ਤਿੰਨੇ ਚੀਜ਼ਾਂ ਤੋਂ ਲੱਭਣ ਪਰਮਾਤਮਾ ਦਾ ਨਾਮ ਸਾਧ ਸੰਗਤ ਤੇ ਪ੍ਰਭੂ ਦੀ ਕਿਰਪਾ ਜਿਸ ਨੂੰ ਪ੍ਰਾਪਤ ਹੁੰਦੀਆਂ ਹਨ ਉਹ ਨਿਹਾਲ ਹੋ ਜਾਂਦਾ ਹੈ ਤੇ ਇਸੇ ਕਰਕੇ ਤੁਲਸੀ ਦਾ ਜਿਹੜਾ ਕਥਨ ਜਿਹੜਾ ਹੈ ਵੀ ਸੁੱਤਦਾਰਾ ਅਰ ਲਕਸ਼ਮੀ ਪਾਪੀ ਦੇ ਵੀ ਹੋਏ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲੱਭ ਦੋਏ ਇਹ ਚੀਜ਼ਾਂ ਕਠਿਨਤਾਈ ਨਾਲ ਪ੍ਰਾਪਤ ਹੋਣ ਵਾਲੀਆਂ ਹਨ ਤੇ ਹੇ ਸਤਿਗੁਰੂ ਜੀ ਜਿਹਨਾਂ ਸੰਤ ਜਨਾਂ ਇਹ ਤਿੰਨੇ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਹਨ ਉਹਨਾਂ ਦੀ ਦ੍ਰਿਸ਼ਟੀ ਕਿਹੋ ਜਿਹੀ ਹੁੰਦੀ ਹੈ ਜਿਹਨਾਂ ਸੰਤ ਜਨਾਂ ਨੂੰ ਇਹ ਮਿਲਦੀਆਂ ਨੇ ਉਹਨਾਂ ਦੀ ਦ੍ਰਿਸ਼ਟੀ ਕਿਹੋ ਜਿਹੀ ਹੁੰਦੀ ਹੈ ਉੱਤਰ ਦਿੰਦੇ ਨੇ ਮਹਾਰਾਜ
ਜਤ ਕਤਹ ਤਤਹ ਦ੍ਰਿਸ਼ਟੰ
ਕਹਿੰਦੇ ਹੇ ਭਾਈ ਉਹ ਜਤ ਜਿੱਥੇ ਕਤਹ ਕਿੱਥੇ ਕਿੱਥੇ ਵੀ ਦੇਖਦੇ ਨੇ ਜਿੱਥੇ ਵੀ ਦੇਖਦੇ ਨੇ ਕਿੱਥੇ ਵੀ ਦੇਖਦੇ ਨੇ ਤਤੇ ਉੱਥੇ ਹੀ ਪਰਮਾਤਮਾ ਨੂੰ ਇਹ ਦੇਖਦੇ ਆ ਉਹਨਾਂ ਦ੍ਰਿਸ਼ਟੰ ਦੇਖਣਾ ਕਰਦੇ ਨੇ ਤੇ ਇਸ ਕਰਕੇ ਕਿਹਾ ਹੈ
ਸਵਰਗ ਮਰਤ ਪਿਆਲ ਲੋਕ ਹੈ
ਸਵਰਗ ਮਰਤ ਸਵਰਗ ਦੇ ਵਿੱਚ ਮਾਤ ਲੋਕ ਦੇ ਪਿਆਲ ਪਤਾਲ ਪਤਾਲ ਲੋਕ ਦੇ ਵਿੱਚ ਵੀ ਉਹ ਵਿਆਪਕ ਪਰਮਾਤਮਾ ਨੂੰ ਦੇਖਦੇ ਨੇ ਸਵਰਗ ਦੀ ਨਿਆਈ ਸਤੋਗੁਣੀ ਮਾਤ ਲੋਕ ਦੀ ਨਿਆਈ ਰਜੋਗੁਣੀ ਪਤਾਲ ਦੀ ਨਿਆਈ ਤਮੋਗੁਣੀ ਇਹਨਾਂ ਪੁਰਸ਼ਾਂ ਦੀ ਵਿਆਪਕ ਦੇਖਦੇ ਨੇ ਵਾਹਿਗੁਰੂ ਨੂੰ ਸਵਰਗ ਦੀ ਨਿਆਈ ਪੁੰਨੀ ਮਾਤ ਲੋਕ ਦੀ ਨਿਆਈ ਤੇ ਪੁੰਨੀ ਪਾਪੀ ਦੋਵੇਂ ਮਿਸਰਤ ਪਤਾਲ ਦੀ ਨਿਆਈ ਨਿਰੇ ਪਾਪ ਕਰਨ ਵਾਲੇ ਉਹਨਾਂ ਲੋਕਾਂ ਵਿੱਚ ਵੀ ਪਰਮਾਤਮਾ ਨੂੰ ਦੇਖਦੇ ਨੇ ਜਤਕਤ ਦੇਖੋ ਤਤ ਰਿਹਾ ਸਮਾਏ ਤੇ ਇਸ ਕਰਕੇ ਜਤਕਤ ਦੇਖੋ ਤਤ ਤਾਂ ਤੁਮ ਹੀ ਇਹੋ ਵਿਸ਼ਵਾਸ ਹੋਏ ਆਇਓ ਐਸਾ ਉਹਨਾਂ ਦਾ ਵਿਸ਼ਵਾਸ ਹੋ ਗਿਆ ਉਹਨਾਂ ਨੂੰ
ਸਰਬੱਤਰ ਰਮਣ ਗੋਬਿੰਦ ਹੈ
ਤੇ ਬਲਕਿ ਉਹ ਸਰਬੱਤਰ ਸਾਰਿਆਂ ਦੇ ਅੰਦਰ ਪਰਮਾਤਮਾ ਨੂੰ ਰਮਣ ਰਮ ਰਿਹਾ ਵਿਆਪਕ ਜਾਣਦੇ ਹਨ
ਨਾਨਕ ਲੇਪ ਛੇਪ ਨਾ ਲਿਪਿਆ ਤੇ
ਇਸ ਕਰਕੇ ਉਹਨਾਂ ਨੂੰ ਭਾਈ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਪਾਪ ਤੇ ਪੁੰਨ ਇਹਨਾਂ ਦੇ ਵਿੱਚ ਲਿਪਾਏਵਾਨ ਨਹੀਂ ਹੁੰਦੀ ਬਿਰਤੀ ਉਹਨਾਂ ਦੀ ਇਸ ਕਰਕੇ ਲਿਪਾਏਵਾਨ ਨਹੀਂ ਹੁੰਦੇ ਨਾ ਹੀ ਉਹਨਾਂ ਨੂੰ ਕੋਈ ਛੇਪ ਕਲੰਕ ਲੱਗਦਾ ਭਾਵ ਕੋਈ ਨਾ ਤਾਂ ਕੋਈ ਦਾਗ ਲੱਗਦਾ ਲੇਪ ਬਖੇਪ ਸ਼ਕਤੀ ਕਰਕੇ ਨਾ ਨਾ ਆਪਣਾ ਪ੍ਰਤੀਤ ਨਹੀਂ ਹੁੰਦਾ ਤੇ ਅੱਗੇ ਸਤਿਗੁਰੂ ਜੀ ਜਿਸ ਪ੍ਰਕਾਰ ਇਹ ਦੱਸਦੇ ਆ ਵੀ ਜਿਹਦੇ ਉੱਪਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹਨੂੰ ਪ੍ਰਾਪਤ ਹੋਈ ਬਖਸ਼ਿਸ਼ ਜਿਹੜੀ ਉਹ ਵਰਣਨ ਕਰਦੇ ਹਨ ਜੀ
ਵਿਖਿਆ ਭਯੰਤ ਅੰਮ੍ਰਿਤੰ
ਕਹਿੰਦੇ ਉਸ ਮਨੁੱਖ ਨੂੰ ਵਿਖਿਆ ਜ਼ਹਿਰ ਵੀ ਅੰਮ੍ਰਿਤੰ ਤੇ ਉਹ ਜਿਹੜੀ ਹੈ ਨਾ ਕਹਿੰਦੇ ਅੰਮ੍ਰਿਤ ਰੂਪ ਭਯੰਤ ਇਹਨੂੰ ਇਸ ਤਰ੍ਹਾਂ ਹੀ ਬੋਲਣਾ ਜਿਵੇਂ ਈੜੀ ਦੀ ਸਿਹਾਰੀ ਐੜੇ ਦੇ ਉੱਤੇ ਟਿੱਪੀ ਲੱਗੀ ਹੋਵੇ ਪੱਬਾ ਲੱਗਿਆ ਹੋਇਆ ਭਯੰਤ ਕਹਿੰਦੇ ਇਹ ਅੰਮ੍ਰਿਤ ਰੂਪ ਹੋ ਜਾਂਦੀ ਹੈ ਭਯੰਤ ਦਾ ਤਾਂ ਹੋ ਜਾਂਦੀ ਹੈ ਪ੍ਰਤੱਖ ਜਾਂ ਅੰਤਰੀਵ ਕਾਮ ਕ੍ਰੋਧ ਰੂਪੀ ਜਿਹੜੇ ਇਹ ਦੁਸ਼ਮਣ ਹਨ ਹਾਂਜੀ ਬੋਲੋ
ਦੁਸ਼ਟਾਂ ਸਖਾ ਸਵਜਨ ਹੈ
ਕਾਮ ਕ੍ਰੋਧ ਰੂਪੀ ਦੁਸ਼ਟਾਂ ਬੈਰੀਆਂ ਨੂੰ ਸਵਜਨ ਮਿੱਤਰ ਸਖਾ ਮਿੱਤਰ ਰੂਪ ਹੋ ਜਾਂਦੇ ਨੇ ਇਸ ਕਰਕੇ ਜਿਹੜਾ ਵੇਖਿਆ ਭਯੰਤ ਅੰਮ੍ਰਿਤਮ ਇਹਦੇ ਉੱਤੇ ਸਾਹਸ ਸਿੰਘ ਮੀਰਾਬਾਈ ਦੀ ਗੱਲ ਹੈ ਰਾਜਾ ਰਤਨ ਸਿੰਘ ਰਠੌਰ ਉਹ ਮੇਰਤਾਪਤ ਹੋਇਆ ਮੇਰਤਾ ਇਹ ਜਿਹੜਾ ਮੇੜਤਾ ਵੀ ਕਹਿੰਦੇ ਨੇ ਉਹਨੂੰ ਮੇਰਤਾ ਵੀ ਕਹਿੰਦੇ ਨੇ ਰਾਜਪੂਤਾਂ ਨੇ ਬੀਕਾਨੇਰ ਦੇ ਜੋਧਪੁਰ ਦੇ ਮੱਧੇ ਵਿੱਚ ਹੈ ਤੇ ਉਹਦੀ ਪੁੱਤਰੀ ਸੀ ਮੀਰਾਬਾਈ ਇਹਦਾ ਜਨਮ ਸੰਮਤ 1548 ਵਿੱਚ ਹੋਇਆ ਸੰਮਤ ਦੇਸੀ ਸੰਮਤ ਹੈ ਮੇਵਾੜ ਦੇਸ਼ ਦੇ ਰਾਜਕੁਮਾਰ ਭੋਜ ਰਾਜ ਦੇ ਚਿਤੌੜਗੜ੍ਹ ਦਾ ਰਾਣਾ ਉਹਦੇ ਸਾਂਗ ਦੇ ਪੁੱਤਰ ਦੇ ਨਾਲ 1573 ਚ ਵਿਆਹੀ ਗਈ ਹੈ ਉਹਦਾ ਪਤੀ ਦਾ ਦੇਹਾਂਤ ਹੋ ਗਿਆ ਭਗਤਨੀ ਸੀ ਬਹੁਤ ਵੱਡੀ ਇਹਦਾ ਜੇਠ ਜਿਹੜਾ ਸੀ ਉਹਦੀ ਨਿਗਾਹ ਬਦਲੀ ਸੀ ਇਹਦੇ ਤੇ ਇਹ ਸਹਿਮਤ ਨਾ ਹੋਣ ਕਰਕੇ ਉਹਨੂੰ ਈਰਖਾਪੁਰੀ ਕਹਿੰਦਾ ਜ਼ਹਿਰ ਦੇ ਕੀ ਮਾਰਦਾ ਇਹਨੂੰ ਮੈਂ ਇਹਦੀ ਖਿਚੜੀ ਦੇ ਵਿੱਚ ਜ਼ਹਿਰ ਪਾ ਦਿੱਤੀ ਉਹਨੇ ਉਹ ਖਿਚੜੀ ਭਗਵਾਨ ਨੂੰ ਭੋਗ ਲਵਾਇਆ ਜਦੋਂ ਤਾਂ ਉਹ ਪਰਿਵਾਰ ਦੇ ਸਾਹਮਣੇ ਉਹ ਖਿਚੜੀ ਖਾ ਗਈ ਪਰ ਉਹਨੂੰ ਕੁਝ ਵੀ ਨਾ ਹੋਇਆ ਭਗਵਾਨ ਦੀ ਜਿਹੜੀ ਮੂਰਤੀ ਸੀ ਜ਼ਹਿਰ ਉਹਦੇ ਛਿੱਟੇ ਛਾਲੇ ਪਏ ਹੋਏ ਦਿਖਾ ਦਿੱਤੇ ਭਗਵਾਨ ਨੇ ਹਾਲਾਂਕਿ ਪੱਥਰ ਤੇ ਤਾਂ ਹੁੰਦਾ ਨਹੀਂ ਹੁੰਦਾ ਕੁਛ ਪਰ ਪਰਮਾਤਮਾ ਕੀ ਨਹੀਂ ਕਰ ਸਕਦਾ ਭਗਵਾਨ ਨੇ ਆਪਣੀ ਭਗਤਨੀ ਜਾਣ ਕੇ ਉਹਦੀ ਜ਼ਹਿਰ ਆਪ ਹੀ ਖਿੱਚ ਲਈ ਅਤੇ ਮੀਰਾਬਾਈ ਨੂੰ ਵਿਉਹ ਅੰਮ੍ਰਿਤ ਰੂਪ ਹੋ ਗਿਆ ਇਸੇ ਪ੍ਰਕਾਰ ਹੋਤੀ ਮਰਦਾਨ ਵਾਲੇ ਤੇ ਬਾਬਾ ਆਇਆ ਸਿੰਘ ਜੀ ਹੋਇਆ ਹੋਤੀ ਮਰਦਾਨ ਵਾਲੇ ਸੰਤ ਬਾਬਾ ਕਰਮ ਸਿੰਘ ਦੇ ਮਗਰੋਂ ਉਨ੍ਹਾਂ ਦੇ ਸਥਾਨ ਤੇ ਬਾਬਾ ਆਇਆ ਸਿੰਘ ਜੀ ਉੱਥੇ ਦੇ ਮਹੰਤ ਬਣੇ। ਉਨ੍ਹਾਂ ਨੇ ਉਨ੍ਹਾਂ ਦਾ ਇੱਕ ਸੇਵਕ ਸੀ, ਉਹ ਮਹੰਤੀ ਲੈਣ ਦੇ ਬਦਲੇ ਮਹਾਂਪੁਰਖਾਂ ਨੂੰ ਦੁੱਧ ਦੇ ਵਿੱਚ ਜ਼ਹਿਰ ਪਾ ਕੇ ਲਾਇਆ। ਸੰਤਾਂ ਨੇ ਅੰਮ੍ਰਿਤ ਰੂਪ ਕਰਕੇ ਪੀ ਲਈ, ਕੁਛ ਮਨਾ ਹੋਇਆ। ਉਹ ਜ਼ਹਿਰ ਵਾਲੇ ਨਾਲ ਲੜ ਪਿਆ ਵੀ ਤੇਰੀ ਜ਼ਹਿਰ ਠੀਕ ਨਹੀਂ ਸੀ। ਦੁਬਾਰੇ ਫੇਰ ਲਿਆ ਸੰਤ, ਫੇਰ ਅੰਮ੍ਰਿਤ ਰੂਪ ਕਰਕੇ ਪੀ ਗਏ, ਫੇਰ ਨਾ ਕੁਛ ਹੋਇਆ। ਤੀਸਰੀ ਵਾਰ ਫੇਰ ਲਿਆ, ਸੰਤ ਹੱਸ ਪਏ, ਕਹਿੰਦੇ ਭਾਈ ਦੋ ਵਾਰੀ ਪਹਿਲਾਂ ਤੂੰ ਲੈ ਕੇ ਆਇਆ, ਬੜੀ ਖੇਚਲ ਕੀਤੀ। ਕਹਿੰਦੇ ਮੈਂ ਉਦੋਂ ਅੰਮ੍ਰਿਤ ਰੂਪ ਕਰਕੇ ਪੀ ਲਈ ਸੀ ਤਾਂ ਨਹੀਂ ਸੀ ਸਰੀਰ ਮਰਿਆ। ਜੇ ਤੇਰਾ ਸਰੀਰ ਮੇਰੇ ਤੇਰੇ ਮੇਰਾ ਜਿਹੜਾ ਸਰੀਰ ਹੈ ਤੇਰੇ ਹੱਥੋਂ ਐਂ ਕਹਿੰਦੇ ਸ਼ਾਂਤ ਹੋਣਾ, ਮੈਂ ਤਾਂ ਜਿਹੜਾ ਕੋਈ ਕਰਨਾ ਸੀ ਕਰ ਲਿਆ, ਵੱਡਿਆਂ ਦੀ ਕਿਰਪਾ ਹੈ। ਕਹਿੰਦੇ ਲਿਆ ਹੁਣ ਜ਼ਹਿਰ ਸਮਝ ਕੇ ਤੇਰੀ ਇੱਛਾ ਪੂਰੀ ਕਰਦਾ। ਥਰ ਥਰ ਕੰਬੇ, ਕਹਿੰਦਾ ਨਾ ਮਾਰੇ ਪੀਓ ਨਾ, ਰੋਵੇ। ਕਹਿੰਦੇ ਨਹੀਂ ਹੁਣ ਤਾਂ ਪੀਊਂਗਾ ਮੈਂ, ਹੱਥ ਚ ਗਲਾਸ ਸੀ ਪੀ ਲਿਆ ਤੇ ਉਹ ਜ਼ਹਿਰ ਦੀ ਮਾਰ ਵੀ ਫਿਰ ਸਾਧ ਸਿੰਘ ਜੀ ਸਰੀਰ ਸ਼ਾਂਤ ਹੋ ਗਿਆ ਸੀ। ਇਹ ਸਮਰੱਥਾ ਹੋ ਜਾਂਦੀ ਹੈ ਵੀ ਜਿਹੜਾ ਵਿਓ ਵੀ ਅੰਮ੍ਰਿਤ ਬਣ ਜਾਂਦੀ ਹੈ, ਇਸ ਪ੍ਰਕਾਰ ਕਿਹਾ ਹੈ। ਸੋ ਜਿਨ ਜਵਾਲਾ ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ ਕਿਹਾ ਹੈ। ਤੇ ਇਸ ਕਰਕੇ ਸਾਧ ਨੇ ਵੇਖਿਆ ਮਾਇਆ ਵੀ ਅੰਮ੍ਰਿਤ ਜਲ ਰੂਪ ਹੋ ਜਾਂਦੀ ਹੈ, ਜਿਵੇਂ ਕਿਹਾ ਜਿਨ ਜਵਾਲਾ ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ। ਅੱਗੇ ਦੱਸਿਆ ਹੈ ਜੀ
ਦੁੱਖੰ ਭਯੰਤ ਸੁਖਿਆਂ,
ਤੇ ਅੱਗੇ ਕਹਿੰਦੇ ਨੇ ਉਸ ਨੂੰ ਸਾਰੇ ਦੁੱਖਾਂ ਜਿਹੜੇ ਨ ਤੇ ਦੁੱਖ ਜਿਹੜੇ ਨੇ ਉਹ ਫਿਰ ਕਹਿੰਦੇ ਸੁਖ ਰੂਪ ਇਹ ਕਰਕੇ ਸੁਖਿਆਂ ਦੁੱਖਿਆਂ ਜਿਹੜੇ ਦੁੱਖ ਨੇ ਸੁਖਿਆਂ ਸੁਖ ਭਯੰਤ ਹੋ ਜਾਂਦੇ ਨੇ ਤੇ ਜੰਮਣ ਤੇ ਮਰਨ ਦੇ ਦੁੱਖ ਨਿਵਰਤ ਹੋ ਕੇ ਆਤਮਾਨੰਦ ਰੂਪੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ।
ਭੈ ਪੀਤੰ ਤਾਂ ਨਿਰਭੈ ਹੈ,
ਤੇ ਇਉਂ ਭੈ ਕਰਕੇ ਪੀਤੰ ਡਰ, ਉਸ ਡਰ ਤੋਂ ਨਿਰਭੈ ਨਿਰਭੈ ਹੋ ਜਾਂਦੇ ਨੇ। ਜੇ ਕੋਈ ਉਹਨਾਂ ਨੂੰ ਭੈ ਡਰ ਦੇ ਤਾਂ ਪੀਤੰ ਡਰਾਉਣਾ ਚਾਹੇ ਤਾਂ ਉਹ ਨਿਰਭੈ ਹੀ ਰਹਿੰਦੇ ਨੇ। ਭੈ ਕਾਹੂ ਕੋ ਦੇਤ ਨੇ ਨਾ ਭੈ ਮਾਨਤਾ, ਕਿਸੇ ਦਾ ਭੈ ਮੰਨਦੇ ਨੀ, ਭੈ ਦਿੰਦੇ ਵੀ ਨਹੀਂ ਕਿਸੇ ਨੂੰ।
ਥਾਨ ਬਿਹੂਨ ਬਿਸਰਾਮ ਨਾਮ,
ਪ੍ਰਤੱਖ ਸਰੂਪ ਰੂਪੀ ਥਾਨ ਅਸਥਾਨ ਤੋਂ ਬਿਹੂਨ ਹੀਣੇ ਉਸ ਮਨੁੱਖ ਨੂੰ ਨਾਮ ਜਪਣ ਕਰਕੇ ਵਿਸਰਾਮ ਇਸਤੀ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਕਿਰਪਾਲ ਹਰ ਹਰ ਗੁਰ ਹੈ,
ਸਤਿਗੁਰੂ ਜੀ ਕਥਨ ਕਰਦੇ ਹਨ ਜਿਸ ਦੇ ਉੱਪਰ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਜਾਂ ਗੁਰੂ ਗੁਰਾਂ ਦੀ ਤੇ ਹਰੀ ਅਤੇ ਹਰੀ ਸਰੂਪ ਗੁਰੂ ਦੀ ਮਿਹਰਬਾਨੀ ਜਿਨ੍ਹਾਂ ਤੇ ਹੋ ਜਾਂਦੀ ਹੈ।
ਸਰਬ ਸੀਲ ਮਮੰ ਸੀਲੰ,
ਬੇਨਤੀ ਕਰੋ ਕਿ ਹੇ ਪ੍ਰਭੂ ਜਿਵੇਂ ਤੂੰ ਸਰਬ ਸਾਰਿਆਂ ਭਗਤਾਂ ਨੂੰ ਸੀਲ ਨਰਮ ਸੁਭਾਅ ਦੇਣਾ ਕਰਦਾ ਹੈ, ਉਵੇਂ ਮਮ ਮੈਨੂੰ ਵੀ ਸੀਲੰ ਨਰਮ ਸੁਭਾਅ ਸ਼ਾਂਤੀ ਵਾਲਾ ਦੇਣਾ ਕਰੋ ਜੀ।
ਸਰਬ ਪਾਵਨ ਮਮ ਪਾਵਨ ਹੈ,
ਤੇ ਜਿਵੇਂ ਸਰਬ ਸਾਰਿਆਂ ਭਗਤਾਂ ਨੂੰ ਨਾਮ ਦੇ ਨਾਲ ਪਾਵਨ ਪਵਿੱਤਰ ਕਰਦਾ, ਉਵੇਂ ਮਮੰ ਮੈਨੂੰ ਵੀ ਪਾਵਨ ਹੈ ਪਵਿੱਤਰ ਕਰ ਦੇਣਾ ਕਰੋ ਜੀ।
ਸਰਬ ਕਰਤਬ ਮਮੰ ਕਰਤਾ,
ਸਰਬ ਸਾਰੇ ਭਗਤਾਂ ਦੇ ਲੋਕ ਪ੍ਰਲੋਕ ਦੇ ਕਰਤਵ ਕਾਰਜ, ਸਾਰੇ ਭਗਤਾਂ ਦੇ ਲੋਕ ਪ੍ਰਲੋਕ ਦੇ ਸਾਰੇ ਕਰਤਵ ਕਾਰਜ ਕਰਦਾ ਹੈ, ਤੇ ਇਸ ਕਰ ਮਮੰ ਮੇਰਾ ਵੀ ਪਰਮਾਰਥ ਦਾ ਕਾਰਜ ਹੈ ਮਹਾਰਾਜ, ਮੇਰਾ ਵੀ ਇਹ ਪੂਰਾ ਕਰੋ ਕਾਰਜ, ਕਰਤਾ ਕਰ ਦੇਣਾ ਕਰੋ, ਪੂਰਾ ਕਰੋ, ਕਿਰਪਾ ਕਰੋ ਮੇਰੇ ਤੇ।
ਨਾਨਕ ਲੇਪ ਛੇਪ ਨਾ ਲਿਪਿਆ ਤੇ,
ਸਤਿਗੁਰੂ ਕਥਨ ਕਰਦੇ ਹਨ ਜਿਸ ਕਰਕੇ ਅਸੀਂ ਲੇਪ ਅਪਵਿੱਤਰਤਾ ਤੇ ਛੇਪ ਕਲੰਕ ਕਰਕੇ ਲਿਪਿਆ ਤੇ ਲਿਪਾਏ ਮਾਨ ਨਾ ਹੋਈਏ, ਤੇ ਤੇਰੇ ਸਰੂਪ ਦੇ ਵਿੱਚ ਲੇਪ ਦਾਗ ਛੇਪ ਵਿਸ਼ੇਕ ਸ਼ਬਦੀ ਆਦਿ ਲਿਪਾਏ ਮਾਨਤਾ ਨਹੀਂ ਹੈ। ਇਸੇ ਪ੍ਰਕਾਰ ਦੇ
ਸਰਬ ਸੀਲ ਮਮੰ ਸੀਲੰ,
ਸਾਰਿਆਂ ਵਿੱਚ ਆਪਣਾ ਆਤਮਾ ਰੂਪ ਨਿਸ਼ਚੇ ਕਰਕੇ ਤਤਵੇ ਤੇ ਇਸ ਪ੍ਰਕਾਰ ਕਹਿੰਦੇ ਨੇ ਜੋ ਸਾਰਿਆਂ ਵਿੱਚ ਸੀਲ ਸੁਭਾਅ ਹੈ ਉਹੀ ਸਾਡਾ ਸੀਲ ਸੁਭਾਅ ਹੈ, ਇਸ ਕਰਕੇ ਦੱਸਦੇ ਨੇ।
ਸਰਬ ਪਾਵਨ ਮਮ ਪਾਵਨ,
ਜੋ ਸਾਰਿਆਂ ਚ ਪਵਿੱਤਰਤਾ ਹੈ ਉਹੀ ਸਾਡੇ ਸਰੂਪ ਦੀ ਪਵਿੱਤਰਤਾ ਹੈ, ਕੋਈ ਵੱਖਰੀ ਨਹੀਂ।
ਸਰਬ ਕਰਤਵ ਮਮੰ ਕਰਤਾ,
ਸਾਰੇ ਕਰਤਵਾਂ ਨੂੰ ਅਸੀਂ ਸਾਖੀ ਰੂਪ ਹੋ ਕੇ ਕਰਨ ਵਾਲੇ ਹਾਂ, ਤੇ ਇਸ ਪ੍ਰਕਾਰ ਉਹਨਾਂ ਦੀ ਇਸ ਤਰ੍ਹਾਂ ਦਾ ਨਿਸ਼ਚਾ ਹੋ ਜਾਂਦਾ ਹੈ ਮਮੰ ਕਰਤਾ ਮੈਂ ਹੀ ਕਰ ਰਿਹਾ ਹਾਂ।
ਨਾਨਕ ਲੇਪ ਛੇਪ ਨਾ ਲਿਪਿਆ ਤੇ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਡੇ ਸ਼ੁੱਧ ਸਰੂਪ ਵਿਚ ਲੇਪ ਦਾਗ ਅਪਵਿੱਤਰਤਾ ਬਖੇਪ ਸ਼ਬਦੀ ਹੈ ਉਹ ਵੀ ਲਪਾਏ ਮਾਨਤਾ ਨਹੀਂ ਹੈ ਉਸਦੀ। ਹਰੀ ਲਾਲ ਨੇ ਕਿਹਾ ਮਹਾਰਾਜ ਇਹ ਜਿਹੜਾ ਕਲਯੁਗ ਹੈ ਮਾਇਆ ਦੀ ਤਪਸ਼ ਵਿਚ ਸੀਤਲ ਕੌਣ ਹੈ ਤਾਂ ਉੱਤਰ ਦਿੰਦੇ
ਨਹਿ ਸੀਤਲੰ ਚੰਦਰ ਦੇਵ ਹੈ,
ਹੇ ਭਾਈ ਚੰਦਰ ਦੇਵਤਾ ਵੀ ਸੀਤਲ ਠੰਡਾ ਨਹੀਂ ਹੈ, ਉਹਦੇ ਚ ਵੀ ਵਿਕਾਰ ਹਨ, ਕਿਉਂਕਿ ਵਿਯੋਗੀ ਮਨੁੱਖ ਜਿਹੜੇ ਤੇ ਉਹ ਇਸਤਰੀਆਂ ਉਹ ਠੰਡੀਆਂ ਕਿਰਨਾਂ ਦੇ ਵਿਚ ਤਪਦੇ ਰਹੇ ਹਿਰਦੇ ਉਹਨਾਂ ਦੇ, ਇਹ ਵੀ ਸੀਤਲ ਨਾ ਜਾਣ।
ਨਹਿ ਸੀਤਲੰ ਬਾਵਨ ਚੰਦਨ ਹੈ,
ਬਾਵਨ ਚੰਦਨ ਵੀ ਠੰਡਾ ਨਹੀਂ ਹੈ, ਕਿਉਂਕਿ ਬਾਵਨ ਚੰਦਨ ਉਹਦੇ ਅਨੇਕਾਂ ਸੱਪ ਵਿਹੋ ਵਾਲੇ ਲਪਟੇ ਤਾਂ ਰਹਿੰਦੇ ਨੇ ਉਹ ਸ਼ਾਂਤ ਹੋਣ ਵਾਸਤੇ, ਪਰ ਕਹਿੰਦੇ ਜਿਹਨੂੰ ਠੰਡ ਦਾ ਰੋਗ ਤੇ ਦਰਦਾਂ ਹੋਣ ਤੇ ਉਹ ਚੰਦਨ ਵੀ ਭਾਈ ਉਹਨਾਂ ਨੂੰ ਠੰਡ ਬਹੁਤੀ ਹੈ ਉਹਦੇ ਵਿੱਚ, ਇਸ ਕਰਕੇ ਦਰਦਾਂ ਦਿੰਦਾ ਇਸ ਉਹਨਾਂ ਨੂੰ, ਜੇ ਕਿਤੇ ਉਹ ਚੰਦਨ ਦਾ ਪ੍ਰਯੋਗ ਕਰ ਲੈਣ ਇਸ ਕਰਕੇ ਉਹ ਵੀ ਇਹਨੂੰ ਵੀ ਠੰਡਾ ਨਾ ਸਮਝ।
ਲੈ ਸੀਤਲੰ ਸੀਤ ਰੁਤੇਣ,
ਸੀਤ ਠੰਡ ਵਾਲੀ ਜਿਹੜੀ ਹਿਮਕਰ ਰੁੱਤ ਰੁਤੇਣ ਰੁੱਤ ਹੈ, ਮਗਰ ਤੇ ਪੋਹ ਦੀ ਮਹੀਨੇ ਵਾਲੀ ਰੁੱਤ, ਇਹ ਵੀ ਸੀਤ ਨੂੰ ਠੰਡੀ ਨਹੀਂ ਹੈ, ਕਿਉਂਕਿ ਸੜਕੇ ਦੀ ਬਿਮਾਰੀ ਵਾਲੇ ਜਿਹੜੇ ਨੇ ਉਹਨਾਂ ਦੀ ਰੁੱਤ ਦੁਖਦਾਈ ਹੈ। ਅੱਗੇ ਦੱਸਦੇ ਨੇ ਮਹਾਰਾਜ,
ਨਾਨਕ ਸੀਤਲੰ ਸਾਧ ਸਵਜਨ ਹੈ।
ਸਤਿਗੁਰੂ ਜੀ ਕਥਨ ਕਰਦੇ ਨੇ, ਸਵਜਨ ਪਿਆਰੇ ਸਾਧ ਸੰਤ ਜਨ ਹੀ ਅਸਲ ਸੀਤਲੰ ਸੀਤਲਤਾਈ ਵਾਲੇ ਹਨ, ਜੋ ਵਾਹਿਗੁਰੂ ਤੋਂ ਵਿਛੜਿਆ ਹੋਇਆਂ ਨੂੰ ਉਹਦੇ ਨਾਲ ਮੇਲਦੇ ਨੇ, ਵਿਸ਼ਿਆਂ ਦੀ ਵਿਉਹ ਦੀ ਨਿਵਿਰਤੀ ਕਰਦੇ ਐ, ਸੜਕਾਂ ਆਦਿ ਬਿਮਾਰੀਆਂ ਨੂੰ ਵੀ ਮੇਟ ਦਿੰਦੇ ਐ। ਇਸ ਪ੍ਰਕਾਰ ਸੰਤ ਜਨਾਂ ਦੇ ਤੁਲ ਕੋਈ ਵੀ ਸੀਤਲ ਨਹੀਂ ਹੈ। ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟੀ ਕਾਮ, ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ। ਸੋ ਇਸ ਪ੍ਰਕਾਰ ਅੱਜ ਦਾ ਨਿਤਨੇਮ ਇੱਥੇ ਸਮਾਪਤ ਹੁੰਦਾ ਹੈ। ਭਾਵੇਂ ਇੱਕ ਸਲੋਕ ਹੋਰ ਕਰਨਾ ਸੀ, ਸੰਕਲਪ ਦਾ ਇਹ ਸੀ, ਪਰ ਸਮਾਂ ਹੋ ਗਿਆ, ਇਸ ਕਰਕੇ ਸਾਧ ਸਿੰਘ ਜੀ ਕੱਲ ਹੀ ਹੋ ਜਾਏਗਾ, ਨਾਲੇ ਉਹਦਾ ਵਿਸਥਾਰ ਵੀ ਹੈ ਪ੍ਰਚਾਰ ਦੇ ਵਿੱਚ ਗਿਆਨੀ ਸਿੰਘਾਂ ਨੂੰ, ਤੇ ਜਿਹੜੇ ਮਿਹਨਤ ਕਰਦੇ ਹੋ ਤੁਸੀਂ ਇਹਦੇ ਚ ਸੰਤਾਂ ਦੇ ਲੱਛਣ ਪੁੱਛੇ ਸੀ ਉਹ ਦੱਸਣਗੇ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵਤਰ ਪੂਰਨ ਹੈ, ਇਹਦੀ ਵਿਚਾਰ ਕੱਲ ਹੋਏਗੀ। ਆਓ ਇੱਥੇ ਹੀ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਨਹਿ ਸੀਤਲੰ ਚੰਦਰ ਦੇਵ,
ਨਹਿ ਸੀਤਲੰ ਬਾਵਨ ਚੰਦਰ ਹੈ, ਨਹਿ ਸੀਤਲੰ ਸੀਤ ਰੁਤੇਣ, ਨਾਨਕ ਸੀਤਲੰ ਸਾਧ ਸਵਜਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।